And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਵੀ ਸਟੂਡੀਓ 'ਚ ਆ ਗਏ ਨੇ। ਸਾਰਿਆਂ ਨੂੰ ਗੁੱਡ ਮਾਰਨਿੰਗ ਜੀ। ਕਨੈਕਟ ਨਾਲ ਕਨੈਕਟ ਹੋਏ ਸੁਣਨ ਵਾਲਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ। ਵਿਜੇ ਜੀ ਵੈਲਕਮ ਬੈਕ।
ਥੈਂਕ ਯੂ।
ਬਹੁਤ ਬਹੁਤ ਮੁਬਾਰਕਾਂ ਜੀ।
ਬਹੁਤ ਬਹੁਤ ਧੰਨਵਾਦ। ਥੈਂਕ ਯੂ ਮੇਰਾ ਵੀਰ। ਐਂਡ ਇਟਸ ਗੁੱਡ ਟੂ ਬੀ ਬੈਕ।
ਇਟਸ ਵੈਰੀ ਗੁੱਡ ਟੂ ਸੀ ਯੂ ਬੈਕ।
ਹਾਂ, ਬਹੁਤ ਧੰਨਵਾਦ ਪਿੱਛੋਂ ਸਾਰਿਆਂ ਨੇ ਜਿਨ੍ਹਾਂ ਨੇ ਵਾਸੂ ਜੀ ਪ੍ਰੋਗਰਾਮ ਤੁਸੀਂ ਲਾਸਟ ਵੀਕ ਫੋਰ ਮੈਜੋਰਿਟੀ ਆਫ ਦ ਡੇਜ਼ ਹੈ ਨਾ, ਤੁਸੀਂ 4 ਦਿਨ ਤੁਸੀਂ ਪ੍ਰੋਗਰਾਮ ਕੀਤਾ ਲਾਸਟ ਵੀਕ। ਜਸਪ੍ਰੀਤ ਜੀ ਨੇ ਪ੍ਰੋਗਰਾਮ ਕੀਤਾ, ਉਸ ਤੋਂ ਪਿਛਲੇ ਹਫ਼ਤੇ ਕੁਝ ਦਿਨ ਜਦੋਂ ਮੈਂ ਪਾਰਸ਼ਲੀ ਆਫ ਸੀਗਾ, ਅਮਨਜੋਤ ਪੰਨੂ ਜੀ ਕੈਲਗਰੀ ਤੋਂ ਉਚੇਚੇ ਤੌਰ 'ਤੇ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।
ਤੁਹਾਡੀ ਗੈਰ ਹਾਜ਼ਰੀ, ਤੁਹਾਡੀ ਗੱਡੀ ਸੀ, ਸਾਰਿਆਂ ਚਲਾ ਕੇ ਦੇਖੀ, ਵਧੀਆ ਚੱਲਦੀ।
ਬਹੁਤ ਬਹੁਤ ਧੰਨਵਾਦ। ਥੈਂਕ ਯੂ ਵਾਸੂ ਜੀ, ਬਹੁਤ ਬਹੁਤ ਸ਼ੁਕਰੀਆ। ਬਾਕੀ ਇਹ ਯਾਰ, ਖ਼ਬਰਾਂ ਦੇ ਪੁਆਇੰਟ ਆਫ ਵਿਊ ਤੋਂ ਕਾਫ਼ੀ ਕੁਝ ਦੇ ਬਿਨ ਲੋਟ ਆਫ ਡਿਵੈਲਪਮੈਂਟਸ, ਕਾਫ਼ੀ ਕੁਝ ਹੋਇਆ ਪਬਲਿਕ ਸੇਫਟੀ ਨੂੰ ਲੈ ਕੇ, ਜਿਹੜੇ ਕੰਸਰਨਸ ਨੇ ਮੈਟਰੋ ਵੈਨਕੂਵਰ ਅਤੇ ਫਰੇਜ਼ਰ ਵੈਲੀ ਦੇ ਇਲਾਕੇ ਦੇ ਵਿੱਚ ਬੜੀਆਂ ਕੁਝ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ, ਉਹਨਾਂ ਦੇ ਉੱਪਰ ਜਿਹੜਾ ਫੋਲੋਅਪ ਚੱਲਦਾ ਪਿਆ, ਉਹ ਕਾਫ਼ੀ ਕੰਸਰਨਿੰਗ ਚੀਜ਼ਾਂ ਨੇ ਪਿਛਲੇ ਹਫ਼ਤੇ 'ਤੇ। ਹੁਣ ਮੇਅਰ ਨੇ ਇਹ ਮੰਗ ਵੀ ਕੀਤੀ ਆ ਨਾ ਵੀ 150 ਹੋਰ ਪੁਲਿਸ ਅਫਸਰ RCMP ਦੇ ਸਰੀ ਦੇ ਵਿੱਚ ਭੇਜੇ ਜਾਣ, ਤਾਂ ਕਿ ਜਿਹੜੀ ਇਹ ਐਕਸਟੋਰਸ਼ਨ ਅਤੇ ਪਬਲਿਕ ਸੇਫਟੀ ਦਾ ਇਸ਼ੂ ਆ, ਇਹਨੂੰ ਡੀਲ ਕਰਨ ਦੇ ਲਈ ਸਾਨੂੰ ਜ਼ਿਆਦਾ ਬੂਟਸ ਔਨ ਦਾ ਗਰਾਊਂਡ ਦੀ ਲੋੜ ਆ। ਦੇਖੋ, ਗੱਲ ਫਿਰ ਉੱਥੇ ਹੀ ਜੁੜ ਗਈ ਕਿ ਜਦੋਂ ਪੁਲਿਸ ਟ੍ਰਾਂਜ਼ਿਸ਼ਨ ਵਾਲਾ ਸਾਰਾ ਕੰਮ ਸ਼ੁਰੂ ਹੋਇਆ ਸੀ, ਉਦੋਂ ਇੱਕ ਜਿਹੜਾ ਇੱਕ ਕੇਂਦਰ ਬਿੰਦੂ ਸੀ ਇਸ ਡਿਸਕਸ਼ਨ ਦਾ ਕਿ ਲੋੜ ਕੀ ਸਿਰਫ ਯੂਨੀਫਾਰਮ ਬਦਲਣ ਨਾਲ ਸਮੱਸਿਆ ਸੋਲਵ ਹੋ ਜਾਣੀ ਆ, ਜਾਂ ਸਾਨੂੰ ਜ਼ਿਆਦਾ ਪੁਲਿਸ ਔਫਿਸਰ ਚਾਹੀਦੇ ਨੇ। ਸੋ ਇਸ ਵੇਲੇ ਇਹ ਲੱਗ ਰਿਹਾ ਵੀ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਵੀ ਹਰ ਹੀਲਾ ਵਸੀਲਾ ਅਪਣਾ ਕੇ ਵੇਖੀਏ ਤਾਂ ਕਿ ਇਹ ਸਮੱਸਿਆ ਨੂੰ ਕਿਸੇ ਨਾ ਕਿਸੇ ਤਰ੍ਹਾਂ ਠੱਲ ਪਾਈ ਜਾ ਸਕੇ।
ਜਿਹੜੀ ਬੂਟਸ ਔਨ ਗਰਾਊਂਡ ਦੀ ਗੱਲ ਹੈ, ਮੈਕਸੀਮਮ ਆਥੋਰਾਈਜ਼ ਸਟਰੈਂਥ ਸਰੀ ਪੁਲਿਸ ਸਰਵਿਸ ਦੀ ਜਸਟ ਅੰਡਰ 900 ਹੈ, ਤੇ ਇਸ ਵੇਲੇ ਜਿਹੜੇ ਨੰਬਰ ਆਫ ਆਫਿਸਰਸ ਨੇ ਦੇ ਆਰ ਜਸਟ ਅੰਡਰ 600। ਸੋ ਆਫਿਸਰਸ ਬੂਟਸ ਔਨ ਗਰਾਊਂਡ ਇਸ ਵੇਲੇ ਤਾਂ 600 ਹੀ ਨੇ।
ਜੀ ਜੀ।
ਜਿਹੜੀ 900 ਦੀ ਸਟਰੈਂਥ ਅਚੀਵ ਹੋਣੀ ਆ, ਦੈਟਸ ਐਕਸਪੈਕਟਡ ਵੈਨ ਦ ਟ੍ਰਾਂਜ਼ਿਸ਼ਨ ਐਂਡਸ, ਜੋ ਕਿ ਹੋਏਗਾ 31 December 2028।
ਜੀ।
ਸੋ ਉਦੋਂ ਜਾ ਕੇ ਸਾਡੇ ਜਿਹੜੇ ਆਫਿਸਰਸ ਦੀ ਸੰਖਿਆ ਵੱਧ ਕੇ 900 ਦੇ ਨੇੜੇ ਪਹੁੰਚੇਗੀ,
3 ਸਾਲ
ਬਾਅਦ। ਤੇ ਸਵਾਲ ਇਹ ਆ ਵੀ ਇਜ਼ ਈਵਨ 900 ਇਨਫ ਕਿ 900, ਕਿਉਂਕਿ ਉੱਧਰ ਆਪਣੇ ਵੈਨਕੂਵਰ ਦੇ ਵਿੱਚ ਤਾਂ 1500 ਤੋਂ ਵੀ ਜ਼ਿਆਦਾ ਆਫਿਸਰਸ ਨੇ, ਸਵੋਰਨ ਆਫਿਸਰਸ।
ਤੇ ਵੈਨਕੂਵਰ ਦੇ ਵਿੱਚ ਵਾਸੂ ਜੀ, ਅਸੀਂ ਕਿੰਨੀ ਵਾਰੀ ਗੱਲ ਕੀਤੀ ਹੈ ਕਿ ਜਿਹੜਾ ਓਵਰਆਲ ਲੈਂਡ ਏਰੀਆ ਕਵਰ ਕਰਨਾ ਪੁਲਿਸ ਆਫਿਸਰਸ ਨੇ, ਉਹ ਘੱਟ ਆ
ਘੱਟ।
ਸਰੀ ਜੇ ਅਸੀਂ ਇਹਦਾ ਓਵਰਆਲ ਦੇਖਦੇ ਹਾਂ ਨਾ ਕਿ ਫੁੱਟਪ੍ਰਿੰਟ ਜਿਹੜਾ ਦਾਇਰਾ ਸਰੀ ਦਾ, ਉਹ ਕਿਤੇ ਜ਼ਿਆਦਾ। ਸੋ ਜੇ ਤੁਸੀਂ ਜ਼ਿਆਦਾ ਏਰੀਆ ਕਵਰ ਕਰਨਾ ਤਾਂ ਉਹਦੇ ਲਈ ਤਾਂ ਅਫਸਰਾਂ ਦੀ ਵੀ ਹੋਰ ਲੋਡ ਜ਼ਿਆਦਾ ਪੈਣੀ ਆ, ਅਤੇ ਅਨਫੋਰਚੁਨੇਟਲੀ ਜਿਸ ਤਰ੍ਹਾਂ ਦੇ ਕ੍ਰਾਈਮ ਦਾ ਹੁਣ ਸਾਹਮਣਾ ਕਰਨਾ ਪੈ ਰਿਹਾ, ਉਹਦੇ ਲਈ ਤਾਂ ਪੁਲਿਸ ਆਫਿਸਰਸ ਵੀ ਅਤੇ ਪੁਲਿਸਿੰਗ ਟੈਕਨੀਕਸ ਵੀ ਉਹਦੇ ਵਿੱਚ ਵੀ ਹੋਰ ਜ਼ਿਆਦਾ ਕਹਿ ਲਓ ਤਰਮੀਮਾਂ ਦੀ ਲੋੜ ਹੈਗੀ ਆ। ਯਾਰ, ਪਿਛਲੇ ਹਫ਼ਤੇ ਇੱਕ ਮੈਂ ਹੋਰ ਖ਼ਬਰ ਦੇਖਦਾ ਸੀ ਕਿ ਜਿਹੜਾ ਮੈਂਡੇਟੋਰੀ ਮਿਨੀਮਮ ਸੈਂਟੈਂਸ, ਕਿਉਂਕਿ ਉਹਨੂੰ ਲੈ ਕੇ ਦੇਖੋ ਕਾਫ਼ੀ ਗੱਲਾਂ ਚੱਲਦੀਆਂ ਨਾ, ਮੈਂਡੇਟੋਰੀ ਮਿਨੀਮਮ ਸੈਂਟੈਂਸਿਸ ਜਦੋਂ ਕਦੇ ਵੀ ਇੰਸਟੀਚਿਊਟ ਕੀਤੇ ਜਾਂਦੇ ਆ, ਉਹਨੂੰ ਲੈ ਕੇ ਗੱਲ ਇਹ ਚੱਲਦੀ ਆ ਕਿ ਜੀ ਇਹ ਤਾਂ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੀ ਉਲੰਘਣਾ ਹੋ ਜਾਂਦੀ ਹੈ, ਕਿ ਸਾਡਾ ਚਾਰਟਰ ਕਿ ਇਹ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਵੀ ਵਿਅਕਤੀ ਨੂੰ ਉਹਦੇ ਕਿਸੇ ਕੀਤੇ ਅਪਰਾਧ ਵਾਸਤੇ ਬਹੁਤ ਹੀ ਸਖ਼ਤ ਅਤੇ ਕਠੋਰ ਸਜ਼ਾ ਦੇ ਦਿੱਤੀ ਜਾਵੇ, ਕਿਉਂਕਿ
ਇੱਕ ਕਿਸਮ ਦੇ ਕ੍ਰਾਈਮ ਵਾਸਤੇ ਇੱਕ ਨਿਰਧਾਰਿਤ ਮਿਨੀਮਮ ਸਜ਼ਾ ਹੋਵੇ, ਮਹਿਸੂਸ ਕੀਤੀ ਹੋਵੇ ਫੋਰ ਆਲ ਦ ਕੇਸਿਸ।
ਹਾਂ, ਵੀ ਉਹ ਕਠੋਰਤਾ ਦੇ ਦਾਇਰੇ 'ਚ ਆ ਜਾਂਦੀ ਹੈ
ਜੀ,
ਵੀ ਜਦੋਂ ਜੇ ਤੁਸੀਂ ਪਹਿਲਾਂ ਹੀ ਇਹ ਪ੍ਰਿਸਕ੍ਰਾਈਬ ਕਰਤਾ ਵੀ ਇਸ ਤਰ੍ਹਾਂ ਦੇ ਅਪਰਾਧ ਲਈ ਘੱਟੋ ਘੱਟ ਇੰਨੀ ਸਜ਼ਾ ਹੋਣੀ ਹੋਣੀ ਆ, ਤਾਂ ਉਹ ਕਠੋਰਤਾ, ਕਿਉਂਕਿ ਉਸ ਅਪਰਾਧੀ ਦੇ ਉਸ ਅਪਰਾਧ ਨਾਲ ਸੰਬੰਧਿਤ ਜਿਹੜੇ ਹਾਲਾਤ ਨੇ ਉਹਨਾਂ ਦਾ ਜਾਇਜ਼ਾ ਲੈ ਕੇ ਜੱਜ ਇਹ ਨਿਰਧਾਰਿਤ ਕਰੇ ਕਿ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ
ਜੀ।
ਮੈਨੂੰ ਹੈਰਾਨੀ ਹੋਈ ਵਾਸੂ ਜੀ ਕਿ ਜਿਹੜਾ ਹੁਣ ਦੇਖੋ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਉਹਨੂੰ ਬਹੁਤ ਸੰਜੀਦਗੀ ਨਾਲ ਲਿਆ ਜਾਂਦਾ, ਲਿਆ ਵੀ ਜਾਣਾ ਚਾਹੀਦਾ। ਜੇ ਕੋਈ ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਦੇ ਵਿੱਚ ਜੇ ਕਿਸੇ ਦੇ ਉੱਪਰ ਜੇ ਕੋਈ ਕਨਵਿਕਸ਼ਨ ਹੁੰਦੀ ਹੈ, ਜਿਹਨੂੰ ਸਜ਼ਾ ਹੁੰਦੀ ਆ, ਤਾਂ ਮੈਂਡੇਟੋਰੀ ਮਿਨੀਮਮ ਸੀਗਾ ਵੀ ਕਹਿੰਦੇ 1 ਸਾਲ ਦੀ ਸਜ਼ਾ ਉਹਨੂੰ ਹੋਵੇ ਹੀ ਹੋਵੇ। ਯਾਰ, ਉਸ ਚੀਜ਼ ਨੂੰ ਵੀ ਅਨਕੋਨਸਟੀਟਿਊਸ਼ਨਲ ਐਲਾਨਿਆ ਗਿਆ ਪਿਛਲੇ ਹਫ਼ਤੇ ਅਦਾਲਤ ਵੱਲੋਂ, ਕਿ ਜੇ ਕੋਈ ਵਿਅਕਤੀ ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਦੇ ਵਿੱਚ ਵੀ ਫੜਿਆ ਜਾਂਦਾ ਅਤੇ ਸਿੱਧ ਹੋ ਜਾਂਦਾ, ਉਹਨੂੰ ਸਜ਼ਾ ਜੇ ਦੇਣੀ ਆ, ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਮੈਨੂੰ ਘੱਟੋ ਘੱਟ 1 ਸਾਲ ਜੇਲ੍ਹ ਦੀ ਹਵਾ ਖਾਣੀ ਪਏਗੀ।
ਯਾ, 2 ਵਿਅਕਤੀਆਂ ਦਾ ਮਾਮਲਾ ਸੀ ਕੁਬੈਕ ਦੇ ਵਿੱਚੋਂ,
ਅਤੇ
ਕੁਬੈਕ ਦੀ ਅਦਾਲਤ ਨੇ ਉਹਨਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ ਕਿ ਮੈਂਡੇਟੋਰੀ ਮਿਨੀਮਮ ਸੈਂਟੈਂਸ ਨਹੀਂ ਹੋਣਾ ਚਾਹੀਦਾ। ਫਿਰ ਕੁਬੈਕ ਵਿੱਚੋਂ ਕ੍ਰਾਊਨ ਨੇ ਇੱਕ ਅਪੀਲ ਕੀਤੀ ਸੀ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਵੀ ਕਿਹਾ ਕਿ ਮੈਂਡੇਟਰੀ ਮਿਨੀਮਮ ਸੈਂਟੈਂਸ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਹਵਾਲਾ ਦਿੱਤਾ, ਕਹਿੰਦੇ ਵੀ ਕਈ ਵਾਰ ਟੀਨਏਜਰਸ ਇੱਕ ਦੂਸਰੇ ਨਾਲ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਨੇ ਤੇ ਵੀ ਉਹ ਇੱਕ ਤਰੀਕੇ ਨਾਲ ਬਾਈ ਕੰਸੈਂਟ ਹੁੰਦਾ, ਸੈਕਸਟਿੰਗ ਉਹਨੂੰ ਕਿਹਾ ਜਾਂਦਾ। ਸੋ ਕਹਿੰਦੇ ਵੀ ਅਜਿਹੇ ਕੇਸਿਸ ਦੇ ਵਿੱਚ ਵੀ ਫਿਰ ਮੈਂਡੇਟਰੀ ਮਿਨੀਮਮ ਸੈਂਟੈਂਸ ਲੱਗ ਜਾਏਗਾ ਜੇ ਉਹਨਾਂ ਦੇ ਫੋਨ ਦੇ ਵਿੱਚ ਇਸ ਤਰ੍ਹਾਂ ਦੀਆਂ ਟੀਨਏਜਰਸ ਦੀਆਂ ਘੱਟ ਉਮਰ ਨਾਬਾਲਗ ਵਿਅਕਤੀਆਂ ਦੀਆਂ ਜੇਕਰ ਪਿਕਚਰਸ ਹੋਣ ਇਤਰਾਜ਼ ਯੋਗ, ਤੇ ਫਿਰ ਤਾਂ ਉਹਨਾਂ ਤੇ ਵੀ ਉਹ ਸਜ਼ਾ ਲੱਗੇਗੀ। ਸੋ ਕਹਿੰਦੇ ਵੀ ਇਸ ਕਰਕੇ ਸਰਕਮਸਟੈਂਸਿਸ ਨੂੰ ਦੇਖ ਕੇ ਹੀ ਜਜਮੈਂਟ ਦੇਣੀ ਚਾਹੀਦੀ ਹੈ, ਮੈਂਡੇਟਰੀ ਮਿਨੀਮਮ ਸੈਂਟੈਂਸ ਨਹੀਂ ਹੋਣਾ ਚਾਹੀਦਾ।
ਹੁਣ
ਇਹਨੂੰ ਲੈ ਕੇ ਬਹੁਤ ਬੈਕਲੈਸ਼ ਹੋ ਰਿਹਾ।
ਹੁਣ ਤੁਸੀਂ ਇਸ ਚੀਜ਼ ਨੂੰ ਕਨੈਕਟ ਕਰਕੇ ਦੇਖੋ, ਜਦੋਂ ਜਿਸ ਤਰ੍ਹਾਂ ਦਾ ਹੁਣ ਕ੍ਰਾਈਮ ਵੇਵ ਚੱਲਦੀ ਪਈ ਆ, ਉਹਦੇ ਬਾਰੇ ਬਿੱਲ ਵੀ ਹੈਗਾ ਹੈ ਨਾ, ਹੁਣ ਸਰਕਾਰ ਵੀ ਲੈ ਕੇ ਆ ਰਹੀ ਹੈ ਕਿ ਜੀ ਹੁਣ ਇੰਟਰੋਡਿਊਸ ਕੀਤਾ ਕਿ ਜੀ ਤਰਮੀਮਾਂ ਕਰਨੀਆਂ ਬੇਲ ਪ੍ਰੋਟੋਕੋਲ ਦੇ ਵਿੱਚ। ਕੰਜ਼ਰਵੇਟਿਵਸ ਤਾਂ ਕਹਿੰਦੇ ਨੇ ਕਿ ਜੀ ਮੈਂਡੇਟਰੀ ਮਿਨੀਮਮਸ ਵਾਪਸ ਲਿਆਉਂਦੇ ਜਾਣ। ਜਦੋਂ ਕਦੇ ਮੈਂਡੇਟਰੀ ਮਿਨੀਮਮਸ ਦੀ ਗੱਲ ਹੁੰਦੀ ਆ, ਲੋਕਾਂ ਦੇ ਮਨ ਨੂੰ ਗੱਲ ਬੜੀ ਲੱਗਦੀ ਆ ਇਹ, ਪਰ ਫਿਰ ਇਹੀ ਗੱਲ ਆੜੇ ਆਉਂਦੀ ਆ, ਪਹਿਲਾਂ ਵੀ ਮੈਂਡੇਟਰੀ ਮਿਨੀਮਮ ਸੈਂਟੈਂਸਿਸ ਨੂੰ ਵੱਖੋ ਵੱਖਰੇ ਅਪਰਾਧਾਂ ਦੇ ਸੰਦਰਭ ਦੇ ਵਿੱਚ ਸੁਪਰੀਮ ਕੋਰਟ ਆਫ ਕੈਨੇਡਾ ਇਹ ਕਹਿ ਚੁੱਕਿਆ ਕਿ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੇ ਨਾਲ ਇਹ ਕੰਪੈਟੀਬਲ ਨਹੀਂ ਹੈਗਾ। ਸੋ ਇਹਦੇ ਕਰਕੇ ਜਿਹੜਾ ਆਪਾਂ ਜਿਹੜੀ ਗੱਲ ਕੀਤੀ ਹੈ ਨਾ ਵੀ ਪੁਲਿਸ ਆਫਿਸਰਸ ਦੀ ਜਿੱਥੇ ਜ਼ਿਆਦਾ ਗਿਣਤੀ ਚਾਹੀਦੀ ਆ ਉਹ ਤਾਂ ਹੈ, ਸੋ ਹੈ ਲਾਅ ਇਨਫੋਰਸਮੈਂਟ ਦੇ ਸਾਡੇ ਤਰੀਕੇ ਕੀ ਹੋਣੇ ਚਾਹੀਦੇ ਨੇ, ਕੀ ਹੁਣ ਸਾਨੂੰ ਓਵਰਆਲ ਆਪਣੇ ਜਿਹੜੇ ਬੁਨਿਆਦੀ ਕਾਨੂੰਨ ਨੇ ਉਹਨਾਂ ਦੇ ਵੱਲ ਵੀ ਝਾਤ ਮਾਰਨੀ ਪੈਣੀ ਆ, ਜੋ ਕਿ ਇੰਨਾ ਸੌਖਾ ਨਹੀਂ ਆ, ਉੱਥੇ ਉਹ ਚੇਂਜ ਕਰਨੀ ਇੰਨੀ ਈਜ਼ੀ ਨਹੀਂ ਆ।
ਬਿਲਕੁਲ, ਅਤੇ ਇਹਦੇ ਨਾਲ ਜਿਹੜੀ ਸਿਆਸਤ ਫਿਰ ਆ ਕੇ ਜੁੜ ਜਾਂਦੀ ਆ, ਇੱਕ ਪਾਰਟੀ ਆਪਣਾ ਬਿੱਲ ਪੇਸ਼ ਕਰਦੀ ਆ, ਦੂਸਰੀ ਪਾਰਟੀ ਕਹਿੰਦੀ ਨਹੀਂ ਸਾਡੇ ਵਾਲਾ ਬਿੱਲ ਜ਼ਿਆਦਾ ਸੋਹਣਾ ਹੋਏਗਾ, ਅਸੀਂ ਬਿੱਲ ਆਪਣਾ ਲੈ ਕੇ ਆਵਾਂਗੇ, ਉਹ ਪਾਸ ਕਰਾਵਾਂਗੇ
ਜੀ।
ਫਿਰ ਸਰਕਾਰ ਬਿੱਲ ਪੇਸ਼ ਕਰਦੀ ਆ, ਆਪੋਜੀਸ਼ਨ ਵਾਲੇ ਕਹਿੰਦੇ ਇਹਦੇ ਵਿੱਚ ਤਾਂ ਜੋ ਅਸੀਂ ਮਤਾਂ ਦੀ ਮੰਗ ਕਰ ਰਹੇ ਸੀ ਉਹ ਹੈ ਹੀ ਨਹੀਂ, ਅਤੇ ਫਿਰ ਤੁਸੀਂ ਦੇਖੋ ਜਿਹੜੀ ਖਾਸ ਤੌਰ 'ਤੇ ਇੰਟੀਮੇਟ ਪਾਰਟਨਰ ਵਾਇਲੈਂਸ ਬਾਰੇ ਜਿਹੜੀ ਗੱਲਬਾਤ ਹੈ, ਉਹ ਜੋ ਸਰਕਾਰ ਨੇ ਬਿੱਲ ਪੇਸ਼ ਕੀਤਾ ਹਾਲ ਦੀ ਘੜੀ ਬਿੱਲ C-14 ਉਹਦੇ ਵਿੱਚ ਸ਼ਾਮਲ ਨਹੀਂ, ਅਤੇ ਇਹਦੇ ਬਾਰੇ ਜਸਟਿਸ ਮਿਨਿਸਟਰ ਨੂੰ ਪੁੱਛਿਆ ਗਿਆ, ਉਹ ਕਹਿੰਦੇ ਸੀ ਇੱਕ ਹੋਰ ਬਿੱਲ ਤਿਆਰ ਕਰ ਰਹੇ ਹਾਂ, ਬਾਈ ਦ ਐਂਡ ਆਫ ਦ ਈਅਰ ਇੱਕ ਹੋਰ ਬਿੱਲ ਆਏਗਾ, ਉਹਦੇ ਵਿੱਚ ਅਸੀਂ ਹੋਰ ਇਸ ਤਰ੍ਹਾਂ ਦੇ ਚੇਂਜਸ ਕਰਾਂਗੇ ਕ੍ਰਿਮੀਨਲ ਕੋਡ ਦੇ ਵਿੱਚ,
ਕਿਉਂਕਿ ਸੋ ਜੇ ਕ੍ਰਿਮੀਨਲ ਕੋਡ ਦੇ ਵਿੱਚ ਤਰਮੀਮ ਕਰਨ 'ਤੇ ਲੱਗੇ ਹੀ ਹੋਏ ਹੋ ਤਾਂ ਵਾਈ ਨਾਟ। ਅੱਛਾ, ਯਾ ਤਾਂ ਹੋਵੇ ਨਾ ਕਿ ਇਲੈਕਸ਼ਨ ਹਲੇ 2 ਹਫ਼ਤੇ ਪਹਿਲਾਂ ਹੋ ਕੇ ਆ ਗਿਆ, ਤੁਸੀਂ ਇਹ ਕਹੋ ਕਿ ਨਹੀਂ ਯਾਰ ਹਲੇ ਸਾਨੂੰ ਇੱਕ ਇਮੀਡੀਏਟਲੀ ਆ ਕ੍ਰਾਈਮ ਵੇਵ ਦੇ ਨਾਲ ਨਜਿੱਠਣ ਦੇ ਲਈ ਬਿੱਲ ਲਿਆਉਣਾ ਪੈਣਾ, ਇਲੈਕਸ਼ਨ ਦਾ ਅਪ੍ਰੈਲ ਦਾ ਹੋਇਆ ਹੋਇਆ, ਉਸ ਤੋਂ ਇਹ ਵੀ ਨਹੀਂ ਹੈਗਾ ਕਿ ਉਸ ਤੋਂ ਬਾਅਦ ਸੈਸ਼ਨ ਨਹੀਂ ਸੀ ਲੱਗਿਆ, ਇੰਨਾ ਸਮਾਂ ਲੈਣ ਤੋਂ ਬਾਅਦ ਜਦੋਂ ਬਿੱਲ ਹਜੇ ਆਉਣਾ, ਉਸ ਬਿੱਲ ਦੇ ਵਿੱਚ ਕਈ ਅਜਿਹੇ ਪਹਿਲੂ ਨੇ ਜਿਨ੍ਹਾਂ ਨੂੰ ਲੈ ਕੇ ਸਿਆਸਤ ਬੜੀ ਚੱਲਦੀ ਆ, ਜਿਨ੍ਹਾਂ ਨੂੰ ਲੈ ਕੇ ਪ੍ਰੈਸ ਰਿਲੀਜ਼ 'ਤੇ ਪ੍ਰੈਸ ਰਿਲੀਜ਼, ਬਿਆਨਬਾਜ਼ੀ 'ਤੇ ਬਿਆਨਬਾਜ਼ੀ ਹੁੰਦੀ ਆ, ਫਿਰ ਉਹ ਬਿੱਲ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੈਗਾ ਜੀ? ਕੀ ਉਹਨੂੰ ਅਜੇ ਹੋਰ ਜ਼ਿਆਦਾ ਹਲੇ ਉਹਦੀ ਪੋਲੀਟੀਕਲ ਮਿਲਕਿੰਗ ਕਰਨੀ ਹੈ? ਇਹੀ ਉਹਦਾ ਰੀਜ਼ਨ ਲੱਗਦਾ
ਜਾਂ? ਪਰ ਟੂ ਬੀ ਫੇਅਰ ਇਹਦੇ ਵਿੱਚ ਇਹ ਵੀ ਹੈ ਕਿ ਜਿੰਨੀਆਂ ਕੁ ਮਦਾਂ ਸਰਕਾਰ ਨੇ ਪੇਸ਼ ਕੀਤੀਆਂ ਨੇ ਬਿੱਲ C-14 ਦੇ ਵਿੱਚ, ਜਿਹਨਾਂ ਦੇ ਵਿੱਚੋਂ ਕੰਜ਼ੈਕਟਿਵ ਸੈਂਟੈਂਸਿੰਗ, ਰਿਵਰਸ ਓਨਰਸ, ਦੋ ਜਿਹੜੀਆਂ ਮੇਨ ਚੀਜ਼ਾਂ ਨੇ, ਖਾਸ ਤੌਰ 'ਤੇ ਕੰਜ਼ੈਕਟਿਵ ਸੈਂਟੈਂਸਿੰਗ ਨੂੰ ਲੈ ਕੇ ਹੋ ਰਿਹਾ ਵੀ ਇਹਦੇ ਖਿਲਾਫ਼ ਤੁਸੀਂ ਦੇਖਿਓ ਕੌਨਸਟੀਟਿਊਸ਼ਨਲ ਚੈਲੇਂਜ ਹੋ ਜਾਣਾ, ਕਿਉਂਕਿ ਕੈਨੇਡਾ ਦੀ ਸੁਪਰੀਮ ਕੋਰਟ ਪਹਿਲਾਂ ਇਹਨੂੰ ਗੈਰ ਸੰਵਿਧਾਨਕ ਕਹਿ ਚੁੱਕੀ ਹੈ। ਸੋ ਜਿਹੜੀ ਵੀ ਕੋਈ ਚੀਜ਼ ਸਰਕਾਰ ਪੇਸ਼ ਕਰਦੀ ਹੈ ਉਹਨਾਂ ਨੂੰ ਬੜੀ ਤਿਆਰੀ ਵੀ ਉਹਦੇ ਵਾਸਤੇ ਕਰਨੀ ਪੈਂਦੀ ਹੈ ਕਿ ਹਾਊ ਟੂ ਸਟੈਂਡ ਦ ਟੈਸਟ ਆਫ ਅ ਲੀਗਲ ਚੈਲੇਂਜ।
ਜੀ ਜੀ ਜੀ।
ਜੇਕਰ ਇਹਦੇ ਖਿਲਾਫ਼ ਕੋਈ ਕਾਨੂੰਨ ਦੇ ਵਿੱਚ ਹੀ ਕੋਈ ਅਪੀਲ ਕਰ ਦਿੰਦਾ ਤੇ ਫਿਰ ਅਸੀਂ ਕਾਨੂੰਨ ਦੇ ਵਿੱਚ ਇਸ ਚੇਂਜ ਨੂੰ ਡਿਫੈਂਡ ਕਿਵੇਂ ਕਰਨਾ, ਉਹ ਸਾਰੀ ਫਿਰ ਬੈਕਗ੍ਰਾਊਂਡ ਤਿਆਰੀ ਵੀ ਨਾਲ ਕਰਨੀ ਪੈਂਦੀ ਹੈ।
ਜਿਹੜੀ ਲਾਰਜਰ ਡਿਸਕਸ਼ਨ ਹੈ ਨਾ, ਜਿਹੜੀ ਕਿ ਔਖੀ ਡਿਸਕਸ਼ਨ ਹੋਣੀ ਆ, ਜਿਹਨੂੰ ਇਨੀਸ਼ੀਏਟ ਕਰਨਾ ਜਾਂ ਜਿਸ ਨੂੰ ਕਿ ਤਬਦੀਲੀ ਲਿਆਉਣੀ ਤਾਂ ਬਹੁਤ ਦੂਰ ਦੀ ਗੱਲ ਆ। ਆ ਜਿਹੜਾ ਦੇਖੋ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਆ ਨਾ, ਉਹ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਦੇ ਸਮਾਜਿਕ ਅਧਿਕਾਰ ਲੋਕਾਂ ਨੂੰ ਮਿਲੇ ਹੋਏ ਨੇ, ਜਿਸ ਤਰ੍ਹਾਂ ਦੀ ਇੱਕ ਕਹਿ ਲਓ ਇੱਕ ਅਜਿਹੀ ਸੁਸਾਇਟੀ ਦਾ ਨਿਰਮਾਣ ਉਹਦੇ ਆਧਾਰ 'ਤੇ ਹੋਇਆ ਜਿਹੜੀ ਕਿ ਬੜੀ ਦਿਆਨਤਦਾਰੀ ਵਾਲੀ ਸੁਸਾਇਟੀ ਆ, ਉਹਨੂੰ ਰੀਵਿਜ਼ਿਟ ਕਰਨਾ ਪੈਣਾ ਅਤੇ ਚਾਰਟਰ ਦੇ ਵਿੱਚ ਤਬਦੀਲੀ ਕਰਨਾ ਕੋਈ ਇੰਨਾ ਸੌਖਾ ਨਹੀਂ। ਉਹਦੇ ਲਈ ਉਹ ਹੁੰਦਾ ਨਾ, ਤੁਹਾਨੂੰ ਮਿਨੀਮਮ ਉਹਨਾਂ ਸੂਬਿਆਂ ਦੇ ਵਿੱਚੋਂ ਪਹਿਲਾਂ ਕੰਸੈਂਟ ਲੈਣਾ ਪੈਣਾ ਜਿਹੜੇ ਕਿ 50% ਤੋਂ ਵੱਧ ਆਬਾਦੀ ਕੈਨੇਡਾ ਦੀ ਹੈਗੀ ਆ। ਐਂਡ ਇਟ ਹੈਸ ਟੂ ਵੀ, ਇਹ ਵੀ ਨਹੀਂ ਹੋ ਸਕਦਾ ਨਾ ਵੀ ਇਕੱਲਾ ਓਨਟੈਰੀਓ ਕਿਬੈਕ ਤੋਂ ਆ ਜਾਵੇ, ਉਹ ਨੰਬਰ ਆਫ ਪ੍ਰੋਵਿੰਸਿਸ ਦੀ ਵੀ ਉਹਦੇ ਵਿੱਚ ਹੈਗੀ ਆ। ਸੋ ਇਟਸ ਨੋਟ ਗੋਇੰਗ ਟੂ ਬੀ ਈਜ਼ੀ, ਪਰ ਸਰਕਾਰ ਵੱਲੋਂ ਜਦੋਂ ਕਦੇ ਵੀ ਕੋਈ ਕੜੀ ਸਜ਼ਾ ਜਾਂ ਕੋਈ ਸਖਤ ਕਦਮ ਚੁੱਕਣ ਵੱਲ ਇਸ਼ਾਰਾ ਕੀਤਾ ਜਾਂਦਾ, ਜੇ ਉਹ ਚੀਜ਼ਾਂ ਇਸ ਤਰ੍ਹਾਂ ਅਦਾਲਤ ਦੇ ਵਿੱਚ ਜਾ ਕੇ ਨਿਰਧਾਰਤ ਹੋ ਜਾਂਦੀਆਂ ਨੇ ਨਾ, ਉਹ ਫਿਰ ਕ੍ਰਿਮੀਨਲਸ ਨੂੰ ਅਜਿਹਾ ਸੰਕੇਤ ਦਿੰਦੀਆਂ ਨੇ ਕਿ ਇੱਥੇ ਲਾਅ ਇਨਫੋਰਸਮੈਂਟ ਦਾ, ਇੱਥੇ ਸਰਕਾਰ ਦਾ ਕੋਈ ਪੇਸ਼ ਨਹੀਂ ਚੱਲਣਾ, ਸਰਕਾਰ ਦਾ ਕੋਈ ਬਸ ਨਹੀਂ ਚੱਲਣਾ, ਜੋ ਕਿ ਓਵਰਆਲ ਕ੍ਰਾਈਮ ਨੂੰ ਠੱਲ ਪਾਉਣ ਦੇ ਵਾਸਤੇ ਕੋਈ ਬਹੁਤਾ ਵਧੀਆ ਮਾਹੌਲ ਨਹੀਂ ਆ।
ਜਿਹੜੀ ਵੀ ਕੋਈ ਦੇਖੋ ਇਸ ਤਰ੍ਹਾਂ ਦੀ ਕੋਈ ਚੇਂਜਸ ਸਰਕਾਰ ਜੋ ਲੈ ਕੇ ਆਉਣਾ ਚਾਹੁੰਦੀ ਹੈ, ਕੋਈ ਅਮੈਂਡਮੈਂਟ ਕੀਤੀ ਜਾਂਦੀ ਹੈ ਕਾਨੂੰਨ ਸਖਤ ਕਰਨ ਵਾਸਤੇ, ਜਿਹੜੀਆਂ ਕੋਈ ਸਿਵਲ ਲਿਬਰਟੀਜ਼ ਨਾਲ ਸੰਬੰਧਿਤ ਐਸੋਸੀਏਸ਼ਨਸ ਨੇ, ਜਿਵੇਂ BC ਸਿਵਲ ਲਿਬਰਟੀਜ਼ ਐਸੋਸੀਏਸ਼ਨ, ਉਹ ਵੀ ਕਹਿੰਦੇ ਅਸੀਂ ਇਹਨਾਂ ਦੇ ਖਿਲਾਫ਼ ਇਹਦੇ ਖਿਲਾਫ਼ ਅਸੀਂ ਚੈਲੇਂਜ ਕਰਾਂਗੇ। ਅਤੇ ਹੁਣ ਜਦੋਂ ਸਾਡੇ ਪ੍ਰੀਮੀਅਰ ਡੇਵੀ ਡੀ ਬੀ ਜੋ ਕਿ ਆਪ ਪਹਿਲਾਂ ਇਸ ਐਸੋਸੀਏਸ਼ਨ ਨਾਲ ਸੰਬੰਧਿਤ ਰਹੇ ਨੇ, ਹੁਣ ਕਿਉਂਕਿ ਸਿਆਸਤ ਵਿੱਚ ਆ ਗਏ, ਉਹਨਾਂ ਨੂੰ ਹੁਣ ਪਤਾ ਕਿ ਵੀ ਬੈਲੈਂਸ ਸਟ੍ਰਾਈਕ ਕਰਨਾ ਹੀ ਇਟਸ ਦ ਨੇਮ ਆਫ ਦ ਗੇਮ। ਸੋ ਉਹ ਹੁਣ ਕਹਿੰਦੇ ਵੀ ਉਹ ਆਪ ਬੀ ਸੀ ਸਿਵਲ ਲਿਬਰਟੀਜ਼ ਐਸੋਸੀਏਸ਼ਨ ਨੂੰ ਕਹਿ ਰਹੇ ਨੇ ਵੀ ਬੈਲੈਂਸ ਦੀ ਲੋੜ ਆ, ਵੀ ਸਾਨੂੰ ਥੋੜ੍ਹਾ ਜਿਹਾ ਵੀ ਸੋਚ ਕੇ ਚੱਲਣਾ ਚਾਹੀਦਾ।
ਵਾਸੂ ਜੀ, ਅੱਜ ਸੋਫਟਵੁੱਡ ਸਮਿਟ ਕੀਤਾ ਜਾ ਰਿਹਾ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਲੰਬਰ ਇੰਡਸਟਰੀ ਨੂੰ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਨੇ, ਪ੍ਰੋਬਲਮ ਤਾਂ ਲੰਬਰ ਇੰਡਸਟਰੀ ਦੀ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੀ ਹੈ, ਐਟਲੀਸਟ ਪਿਛਲੇ 20 ਸਾਲ ਤੋਂ ਚੱਲਦੀ ਪਈ ਹੈ, ਕਿਉਂਕਿ ਜਿਹੜਾ ਸੋਫਟਵੁੱਡ ਲੰਬਰ ਅਗਰੀਮੈਂਟ ਅਮਰੀਕਾ ਦੇ ਨਾਲ ਸੀਗਾ ਉਹਨੂੰ ਤਾਂ 10 ਸਾਲ ਹੋ ਗਏ ਉਹ ਐਕਸਪਾਇਰ ਹੋ ਗਿਆ ਹੋਇਆ ਸੀ, ਉਸ ਤੋਂ ਬਾਅਦ ਰੇੜਕਾ ਚੱਲਦਾ ਆ ਰਿਹਾ। ਪਰ ਡੋਨਲਡ ਟਰੰਪ ਨੇ ਆ ਕੇ ਇਸ ਸਥਿਤੀ ਨੂੰ ਹੋਰ ਜ਼ਿਆਦਾ ਗੰਭੀਰ ਕਰ ਦਿੱਤਾ, ਕਿਉਂਕਿ ਟੈਰਿਫ ਅਤੇ ਟੈਰਿਫ ਦੇ ਵਿੱਚ ਕੀਤੇ ਗਏ ਵਾਧੇ, ਲੰਬਰ ਦੇ ਉੱਪਰ ਲੱਗਣ ਵਾਲਾ ਟੈਰਿਫ ਤਾਂ 45% ਹੈ ਕਿ 55% ਹੋ ਗਿਆ ਹੁਣ, ਅਜੇ ਇਹ ਵੀ ਨਹੀਂ ਪਤਾ, ਕਿਉਂਕਿ ਉਹ 10% ਐਕਸਟਰਾ ਵਾਲੀ ਗੱਲ ਅੱਗੇ ਚੱਲ ਕੇ ਕਰਦੇ ਹਾਂ। ਪਰ ਉਹਦੇ ਕਰਕੇ ਲੰਬਰ ਇੰਡਸਟਰੀ ਨੂੰ ਬਹੁਤ ਜ਼ਿਆਦਾ ਨੁਕਸਾਨ ਝੱਲਣਾ ਪੈ ਰਿਹਾ, ਅਤੇ ਇੱਥੋਂ ਅਸੀਂ ਵਾਰ ਵਾਰ ਇਹ ਗੱਲ ਸੁਣੀ ਆ ਪ੍ਰੀਮੀਅਰ ਤੋਂ ਅਤੇ ਬਾਕੀ ਇੰਡਸਟਰੀ ਓਬਜ਼ਰਵਰਸ ਤੋਂ ਕਿ ਫੈਡਰਲ ਸਰਕਾਰ ਲੰਬਰ ਇੰਡਸਟਰੀ ਦੀਆਂ ਸਮੱਸਿਆਵਾਂ ਨੂੰ ਉਨੀ ਹੀ ਗੰਭੀਰਤਾ ਨਾਲ ਲਵੇ ਜਿੰਨੀ ਗੰਭੀਰਤਾ ਦੇ ਨਾਲ ਸਟੀਲ, ਅਲੂਮੀਨਮ ਜਾਂ ਆਟੋ ਸੈਕਟਰ ਦੇ ਉੱਪਰ ਲੱਗੇ ਟੈਰਿਫ ਨੂੰ ਲਿਆ ਜਾਂਦਾ।
ਜਿਹੜਾ ਇਹ ਟੈਰਿਫ ਹੈ ਤਾਂ 57 ਹੋ ਗਿਆ,
ਇਹ ਹੋ ਗਿਆ
ਜਿਹੜਾ ਉਹ 10% ਡੋਨਲਡ ਟਰੰਪ ਨੇ ਕਿਹਾ ਸੀ ਉਹ ਤਾਂ ਬਾਅਦ ਵਿੱਚ ਕਿਹਾ ਜਾ ਕੇ, ਦੈਟਸ ਫੋਰ ਦ ਇੰਟਾਇਰ ਕੈਨੇਡੀਅਨ ਇੰਡਸਟਰੀ।
57 ਹੋ ਗਿਆ,
ਸੋ 47 ਸੀਗਾ ਪਹਿਲਾਂ ਨੇ ਕੀਤਾ ਸਤੰਬਰ ਦੇ ਵਿੱਚ, ਉਸ ਤੋਂ ਬਾਅਦ ਅਕਤੂਬਰ ਦੇ ਵਿੱਚ ਇਹਨਾਂ ਨੇ 10% ਹੋਰ ਵਧਾਇਆ, ਫਿਰ ਉਹ ਅਪ ਟੂ 57% ਉਹਦੇ ਨਾਲ ਹੋ ਗਿਆ ਲੰਬਰ ਦੇ ਉੱਤੇ ਟੈਰਿਫ ਹੈ। ਉਸ ਤੋਂ ਬਾਅਦ ਡੋਨਲਡ ਟਰੰਪ ਨੇ ਕਿਹਾ ਉਹ ਤਾਂ ਚਲੋ ਬਾਅਦ ਚ ਕਰਦੇ ਗੱਲ ਕਿ ਵੀ ਮੈਂ ਓਵਰ ਐਂਡ ਅਬਾਵ 10% ਹੋਰ ਟੈਰਿਫ ਸਾਰੀਆਂ ਚੀਜ਼ਾਂ ਦੇ ਉੱਤੇ ਲਗਾਉਣਾ ਕੈਨੇਡੀਅਨ। ਸੋ ਇਹ ਜਿਹੜੀਆਂ ਟੈਰਿਫਸ ਵਧਾਈਆਂ ਜਾ ਰਹੀਆਂ ਨੇ ਲੰਬਰ ਇੰਡਸਟਰੀ ਦੇ ਉੱਤੇ, ਇਹਨੂੰ ਲੈ ਕੇ ਬੀ ਸੀ ਵੱਲੋਂ ਬੜੀ ਦੇਰ ਤੋਂ ਗੱਲ ਕੀਤੀ ਜਾ ਰਹੀ ਹੈ ਕਿ ਸਾਡੀ ਸਰਕਾਰ ਜਦੋਂ ਵੀ ਨੈਗੋਸੀਏਸ਼ਨ ਕਰਨ ਲਈ ਜਾਂਦੀ ਹੈ ਅਮਰੀਕਾ, ਅਤੇ ਉਦੋਂ ਇਹਨਾਂ ਦੇ ਮੂੰਹੋਂ ਸਟੀਲ, ਐਲੂਮੀਨਮ, ਐਨਰਜੀ ਸੈਕਟਰ ਜਾਂ ਫਿਰ ਆਟੋਮੋਬਾਈਲ ਸੈਕਟਰ ਵਰਗੇ ਸ਼ਬਦ ਹੀ ਨਿਕਲਦੇ ਨੇ, ਸੋਫਟਵੁੱਡ ਲੰਬਰ ਬਾਰੇ ਗੱਲ ਕਿਉਂ ਨਹੀਂ ਕਰਦੇ? ਅਤੇ ਡੇਵੀ ਡੀ ਬੀ ਹਮੇਸ਼ਾ ਇਹ ਗੱਲ ਕਹਿੰਦੇ ਰਹਿੰਦੇ ਆ ਕਿ ਬੀ ਸੀ ਦੇ ਨਾਲ ਵਿਤਕਰਾ ਕੀਤਾ ਜਾਂਦਾ ਫੈਡਰਲ ਸਰਕਾਰ ਵੱਲੋਂ, ਕਿਉਂਕਿ ਸਾਡੇ ਕੋਲ ਇੱਥੇ ਮੇਬੀ ਸੀਟਾਂ ਘੱਟ ਨੇ, ਅਤੇ ਪੱਛਮੀ ਕੈਨੇਡਾ ਦੇ ਨਾਲ ਵੈਸੇ ਹੀ ਥੋੜ੍ਹਾ ਜਿਹਾ ਕਹਿ ਲਓ ਵੀ ਸਟੈਪ ਫਾਦਰਲੀ ਟ੍ਰੀਟਮੈਂਟ ਇਹਨਾਂ ਵੱਲੋਂ ਕੀਤਾ ਜਾਂਦਾ। ਸੋ ਇਸ ਤਰ੍ਹਾਂ ਦੀ ਗੱਲਬਾਤ ਅਸੀਂ ਪਿਛਲੇ ਕਾਫੀ ਸਮੇਂ ਤੋਂ ਸੁਣਦੇ ਰਹੇ ਹਾਂ। ਹੁਣ ਜਦੋਂ ਰੀਸੈਂਟ ਕੀ ਹੋਇਆ, ਜਦੋਂ ਡੋਨਲਡ ਟਰੰਪ ਨੂੰ ਮਿਲਣ ਵਾਸਤੇ ਗਏ ਮਾਰਕ ਕਾਰਨੀ ਵਾਈਟ ਹਾਊਸ, ਉਦੋਂ ਇਹ ਗੱਲ ਹੋਈ ਸੀ ਕਿ ਦੋਨੋਂ ਆਗੂਆਂ ਨੇ ਆਪਣੇ ਆਪਣੇ ਸਟਾਫ ਨੂੰ ਇਹ ਕਿਹਾ ਕਿ ਸਟੀਲ, ਐਲੂਮੀਨਮ ਅਤੇ ਐਨਰਜੀ ਸੈਕਟਰਸ ਦੇ ਉੱਤੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਡੀਲ ਤਿਆਰ ਕਰੋ,
ਅਤੇ
ਉਮੀਦ ਬਣੀ ਸੀ ਕਿ ਏਪੈਕ ਸਮਿਟ ਦੌਰਾਨ ਸ਼ਾਇਦ ਵੀ ਇਹਨਾਂ 3 ਸੈਕਟਰਸ ਦੀ ਕੋਈ ਡੀਲ ਸਾਈਨ ਵੀ ਕਰ ਦਿੱਤੀ ਜਾਵੇ, ਕਿਉਂਕਿ ਉਹ ਡੀਲਸ ਆਲਮੋਸਟ ਤਿਆਰ ਨੇ, ਉਹਨਾਂ ਦਾ ਜਿਹੜਾ ਖਾਕਾ ਉਹ ਤਿਆਰ ਹੋ ਚੁੱਕਿਆ। ਉਸ ਤੋਂ ਬਾਅਦ ਫਿਰ ਉਹ ਨਾਰਾਜ਼ਗੀ ਹੋ ਗਈ ਡੋਨਲਡ ਟਰੰਪ ਨੇ, ਉਹਨਾਂ ਨੇ ਗੱਲਬਾਤ ਸਾਰੀ ਟਰਮੀਨੇਟ ਕਰਤੀ, ਅੱਗੇ ਜਾ ਕੇ ਉਹਦੀ ਗੱਲ ਕਰਦੇ ਹਾਂ,
ਕਰ ਹੀ ਲਈਏ,
ਜ਼ਿਕਰ ਹੋ ਰਿਹਾ। ਪਰ ਫਿਰ ਡੇਵਿਡ ਈ ਬੀ ਨੇ ਇਹ ਕਿਹਾ, ਕਹਿੰਦੇ ਦੇਖ ਲਓ ਵੀ ਹੁਣ ਵੀ ਤੁਸੀਂ ਵੀ ਇਹਦੇ ਵਿੱਚ ਸੋਫਟਵੁੱਡ ਲੰਬਰ ਦੀ ਗੱਲ ਨਹੀਂ ਕਰ ਰਹੇ। ਅਤੇ ਫਿਰ ਹੋਇਆ ਕਿ ਪਿਛਲੇ ਦਿਨੀ ਜਦੋਂ ਮਾਰਕ ਕਾਰਨੀ ਇੱਥੇ ਬੀ ਸੀ ਆਏ ਸੀ, ਉਦੋਂ ਉਹਨਾਂ ਨੇ ਇੱਥੇ ਆ ਕੇ ਅਨਾਊਂਸ ਕੀਤਾ ਕਿ ਜੀ ਅਸੀਂ ਸੋਫਟਵੁੱਡ ਸੈਕਟਰ ਵਾਸਤੇ ਵੀ, ਲੰਬਰ ਸੈਕਟਰ ਵਾਸਤੇ ਅਸੀਂ $1.2 billion ਦੇ ਜਿਹੜੇ ਉਹਨਾਂ ਨੇ
ਅਗਸਤ 'ਚ ਅਨਾਊਂਸਮੈਂਟ ਕਰਤੀ ਸੀ, $700 million ਸੀਗਾ ਲੋਨ ਗਾਰੰਟੀਜ਼, $500 million ਸੀਗਾ ਜਿਹੜੇ ਕੋਈ ਮੁਲਾਜ਼ਮ ਨੇ ਉਹਨਾਂ ਨੂੰ,
$500 million ਸੀਗਾ ਫੋਰ ਟ੍ਰੇਡ
ਡਾਇਵਰਸੀਫਿਕੇਸ਼ਨ,
ਅਤੇ $50 million ਸੀ ਫੋਰ ਰੀਟ੍ਰੇਨਿੰਗ, ਕਿ ਜਿਹੜੇ ਵਰਕਰਸ ਨੇ ਉਹਨਾਂ ਦੀ ਰੀਟ੍ਰੇਨਿੰਗ ਵਾਸਤੇ ਵੀ, ਜੋ ਕੋਈ ਹੋਰ ਵੀ ਕੰਮ ਕਰ ਸਕਣ, ਆਪਣੀਆਂ ਸਕਿੱਲਸ ਅਪਗ੍ਰੇਡ ਕਰ ਸਕਣ। ਸੋ ਇਸ ਤਰ੍ਹਾਂ ਦਾ ਪੈਕੇਜ ਅਨਾਊਂਸ ਕੀਤਾ ਸੀ, ਪਰ ਉਹ 'ਚੋਂ ਪੈਸੇ ਆਏ?
ਹਾਂ, ਕਿਉਂਕਿ ਪਿਛਲੇ 2 ਹਫ਼ਤੇ ਪਹਿਲਾਂ ਤੱਕ ਵੀ ਵਾਸੂ ਜੀ ਜਿਹੜੇ ਸਾਡੇ ਇੱਥੇ ਫੋਰੈਸਟਰੀ ਮਿਨਿਸਟਰ ਨੇ ਰਵੀ ਪਰਮਾਰ, ਉਹਨਾਂ ਨਾਲ ਪ੍ਰੋਗਰਾਮ 'ਚ ਗੱਲ ਹੋਈ ਸੀ, ਉਹਨਾਂ ਨੂੰ ਪੁੱਛਿਆ ਜੀ ਪੈਸੇ ਉਹ 'ਚੋਂ ਕਿੰਨੇ ਆਏ, ਕਹਿੰਦੇ $1 ਵੀ ਨਹੀਂ ਆਇਆ ਅਜੇ ਤੱਕ। ਸੋ ਇਹ ਵੀ ਗੱਲ ਕਾਫੀ ਚੱਲੀ ਸੀ ਜਦੋਂ ਇਹ ਸਾਰਾ ਰੌਲਾ ਪਿਆ। ਉੱਧਰੋਂ ਟਰੰਪ ਨੇ ਲੰਬਰ ਸੈਕਟਰ ਉੱਪਰ, ਵੁੱਡ ਪ੍ਰੋਡਕਟਸ ਉੱਪਰ ਲੱਗਣ ਵਾਲਾ ਟੈਰਿਫ ਉਹ ਹੋਰ ਵਧਾ ਦਿੱਤਾ ਹੋਇਆ ਸੀ, ਤਾਂ ਉਹ ਤੋਂ ਬਾਅਦ ਇਹ ਗੱਲ ਚੱਲੀ ਸੀ ਵੀ ਇਹਨੂੰ ਲੈ ਕੇ ਕੋਈ ਐਮਰਜੈਂਸੀ ਮੀਟਿੰਗ ਹੋਣੀ ਚਾਹੀਦੀ ਆ। ਸੋ ਮੀਟਿੰਗ ਫਾਈਨਲੀ ਅੱਜ ਹੁੰਦੀ ਪਈ ਆ।
ਸੋ ਇੱਕ ਸਮਿਟ ਕਰਾਇਆ ਜਾ ਰਿਹਾ, ਇਹਦੇ ਵਿੱਚ ਡੋਮਿਨਿਕ ਲੈਬਲੌਂਕ ਆ ਰਹੇ ਨੇ ਫੈਡਰਲ ਸਰਕਾਰ ਵੱਲੋਂ, ਹੋਰ ਨੁਮਾਇੰਦੇ ਵੀ ਆਉਣਗੇ ਸਾਡੇ ਵਾਲੇ ਪਾਸਿਓਂ, ਪ੍ਰੀਮੀਅਰ ਉੱਥੇ ਹੋਣਗੇ, ਵੈਂਕੂਵਰ 'ਚ ਹੋ ਰਿਹਾ ਸਮਿਟ ਇਹ, ਪ੍ਰੀਮੀਅਰ ਵੀ ਹੋਣਗੇ, ਰਵੀ ਪਰਮਾਰ ਵੀ ਹੋਣਗੇ ਫੋਰੈਸਟ ਮਿਨਿਸਟਰ, ਰਵੀ ਕਾਲੋਂ ਵੀ ਹੋਣਗੇ ਜੋ ਕਿ ਸਾਡੇ ਜੌਬ ਮਿਨਿਸਟਰ
ਨੇ ਹੁਣ। ਹਾਂਜੀ,
ਸੋ ਡੇਵੀ ਡੀ ਬੀ ਐਂਡ ਦ ਟੂ ਰਵੀਜ਼ ਦੇਲ ਵੀ ਦੇਰ, ਹੋਰ ਵੀ ਆਈ ਐਮ ਸ਼ੋਰ ਕਿ ਕੈਬਨਿਟ ਦੇ ਮੈਂਬਰਸ ਵੀ ਤੇ ਸਟਾਫ ਮੈਂਬਰਸ ਹੋਣਗੇ ਉੱਥੇ,
ਤੇ ਨਾਲ ਵਾਸਤੇ ਜਿਹੜੇ ਕੁਝ ਸਟੇਕ ਹੋਲਡਰਸ ਨੇ, ਇੰਡਸਟਰੀ ਸਟੇਕ ਹੋਲਡਰਸ, ਉਹ ਵੀ ਜ਼ਰੂਰ ਮੌਜੂਦ ਹੋਣਗੇ, ਦੇਲ ਵੀ ਦੇਰ।
ਤੇ ਮੇਨ ਪਰਪਸ ਇਹੀ ਹੈ ਕਿ ਫੈਡਰਲ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾ ਸਕੇ ਕਿ ਵੀ ਤੁਸੀਂ ਸੋਫਟਵੁੱਡ ਲੰਬਰ ਸੈਕਟਰ ਨੂੰ ਵੀ ਤੁਸੀਂ ਇਗਨੋਰ ਨਾ ਕਰੋ, ਤੇ ਇਹਨਾਂ ਨੂੰ, ਇਸ ਸੈਕਟਰ ਨੂੰ ਵੀ ਤਰਜੀਹ ਦਿੱਤੀ ਜਾਵੇ, ਕਿਉਂਕਿ ਇਸ ਸੈਕਟਰ ਦੇ ਵਿੱਚ 1 ਲੱਖ ਤੋਂ ਜ਼ਿਆਦਾ ਜੌਬਸ ਇਕੱਲੇ ਬੀ ਸੀ ਦੇ ਵਿੱਚ ਹੀ ਨੇ।
ਹਾਂਜੀ,
ਸੋ ਉਹਨਾਂ ਵਿੱਚੋਂ ਤਕਰੀਬਨ 50,000 ਜੌਬਸ ਡਾਇਰੈਕਟ ਜੌਬਸ ਨੇ, ਤੇ 50,000 ਹੀ ਜਿਹੜੀਆਂ ਨੇ ਇਨਡਾਇਰੈਕਟ ਜੋਬਸ ਨੇ ਬਾਲ ਪਾਰਕ ਨੰਬਰ ਮੈਂ ਤੁਹਾਨੂੰ ਦੇ ਰਿਹਾ। ਸੋ ਡੇਵੀਡੀਬੀ ਨੇ ਵੀ ਪਿਛਲੇ ਦਿਨੀ ਇੱਕ ਜ਼ਿਕਰ ਕੀਤਾ ਸੀ ਕਿ ਜੇ ਆਪਾਂ ਦੇਖੀਏ ਓਵਰਆਲ ਸਾਡੀ ਕੈਨੇਡੀਅਨ ਜੀਡੀਪੀ ਦੇ ਵਿੱਚ ਫੋਰੈਸਟਰੀ ਸੈਕਟਰ ਜਿੰਨਾ ਯੋਗਦਾਨ ਪਾਉਂਦਾ ਵੀ ਉਹ ਸਟੀਲ ਤੇ ਐਲੂਮੀਨੀਅਮ ਇਕੱਠਾ ਵੀ ਕਰ ਲਓ ਉਸ ਤੋਂ ਜ਼ਿਆਦਾ ਯੋਗਦਾਨ ਫੋਰੈਸਟਰੀ ਦਾ ਹੈ। ਤੇ ਇੱਕ ਪਰਸੈਪਸ਼ਨ ਆਮ ਤੌਰ ਤੇ ਇਹ ਹੈ ਕਿ ਸਟੀਲ ਤੇ ਐਲੂਮੀਨੀਅਮ ਦਾ ਯੋਗਦਾਨ ਜਿਵੇਂ ਜ਼ਿਆਦਾ ਦੇ ਆਰ ਬਿਗਰ ਐਂਡ ਮੋਰ ਇੰਪੋਰਟੈਂਟ ਇੰਡਸਟਰੀਜ਼ ਇਨ ਕੈਨੇਡਾ। ਤੇ ਡੇਵੀਡੀਬੀ ਦਾ ਕਹਿਣਾ ਸੀ ਵੀ ਇਹਦੇ ਬਾਵਜੂਦ ਵੀ ਇੰਨੀਆਂ ਸਾਰੀਆਂ ਜੋਬਸ ਨੇ, ਜੀਡੀਪੀ ਦੇ ਵਿੱਚ ਇੰਨਾ ਵੱਡਾ ਕੰਟਰੀਬਿਊਸ਼ਨ ਆ, ਫਿਰ ਵੀ ਤੁਸੀਂ ਫੋਰੈਸਟਰੀ ਸੈਕਟਰ ਨੂੰ, ਸੋਫਟਵੁੱਡ ਲੰਬਰ ਨੂੰ ਸੀਰੀਅਸਲੀ ਕਿਉਂ ਨਹੀਂ ਲੈਂਦੇ?
ਸੋ ਅੱਜ ਇਹ ਸਮਿਟ ਹੁੰਦਾ ਪਿਆ, ਇਹਚੋਂ ਦੇਖਦੇ ਹਾਂ ਕੱਢਣ ਪਾਉਣ ਨੂੰ ਕੀ ਨਿਕਲਦਾ। ਮੁੱਕਦੀ ਗੱਲ ਤੇ ਇਹ ਹੈ ਵਾਸੂ ਜੀ ਕਿ ਫੈਡਰਲ ਸਰਕਾਰ ਤੋਂ ਤਵੱਕੋ ਇਹ ਰੱਖੀ ਜਾਣੀ ਆ ਕਿ ਕੋਈ ਸਪੋਰਟ ਕਿਸੇ ਨਾ ਕਿਸੇ ਤਰ੍ਹਾਂ ਦਾ, ਕੋਈ ਹੋਰ ਜਿਹੜਾ ਉਹ $1.2 billion ਦਾ ਪੈਕੇਜ ਆ, ਪਹਿਲਾਂ ਤਾਂ ਉਹਦੇ ਵਿੱਚੋਂ ਹੀ ਪੈਸੇ ਜਾਰੀ ਕਰੋ, ਐਂਡ ਓਵਰ ਐਂਡ ਅਬਵ ਜੇ ਕੋਈ ਹੋਰ ਸਪੋਰਟ ਮਿਲ ਸਕਦੀ ਆ ਉਹ ਦਿਓ ਫੈਡਰਲ ਸਰਕਾਰ ਵਾਸਤੇ ਵੀ। ਹੁਣ ਕੱਲ੍ਹ ਨੂੰ ਦੇਖੋ ਬਜਟ ਆਉਣਾ, ਉਸ ਬਜਟ ਦੇ ਵਿੱਚ ਸਰਕਾਰ ਦੀ ਕੋਸ਼ਿਸ਼ ਇਸ ਵੇਲੇ ਹੈ ਕਿ ਪੈਸੇ ਜਿੱਥੋਂ ਬਚ ਸਕਦੇ ਨੇ ਬਚਾ ਲਈਏ। ਸੋ ਦੇਖਣਾ ਹੋਏਗਾ। ਪਰ ਜਿਹੜੀ ਗੱਲ ਆਪਾਂ ਜਿਹਦੇ ਬਾਰੇ ਕਿੰਨੀ ਵਾਰ ਕਹਿ ਚੁੱਕੇ ਅੱਗੇ ਚੱਲ ਕੇ ਗੱਲ ਕਰਦੇ ਹਾਂ, ਗੱਲ ਕਰ ਹੀ ਲਈਏ
ਜੀ।
ਦੇਖੋ ਡੋਨਲਡ ਟਰੰਪ ਨੇ ਪਿਛਲੇ ਦਿਨੀਂ ਸ਼ੁੱਕਰਵਾਰ ਨੂੰ ਇਹ ਧਮਕੀ ਦੇ ਦਿੱਤੀ ਕਿ ਜੀ ਕੈਨੇਡਾ ਦੇ ਉੱਪਰ 10% ਟੈਰਿਫ ਮੈਂ ਹੋਰ ਲਾ ਦੇਣਾ, ਅਤੇ ਕੈਨੇਡਾ ਦੇ ਨਾਲ ਚੱਲ ਰਹੀ ਸਾਰੀ ਗੱਲਬਾਤ ਕਰ ਰਹੇ ਹਾਂ ਬੰਦ, ਕਿਉਂਕਿ ਜਿਹੜੀ ਓਨਟੈਰੀਓ ਨੇ ਇੱਕ ਐਡ ਚਲਾ ਦਿੱਤੀ ਸੀ ਜਿਹੜੀ ਅਮਰੀਕਾ ਦੇ ਵਿੱਚ ਚੱਲ ਰਹੀ ਸੀ, ਜਿਹਦੇ ਵਿੱਚ ਰੋਨਲਡ ਰੇਗਨ ਦੀ ਸਪੀਚ ਦਾ ਕੁਝ ਹਿੱਸਾ, ਜਿਹਦੇ ਵਿੱਚ ਉਹ ਟੈਰਿਫ ਦੇ ਨੁਕਸਾਨ ਦਾ ਜ਼ਿਕਰ ਕਰ ਰਹੇ ਨੇ, ਉਹ ਵਾਲਾ ਜਿਹੜਾ ਕਲਿੱਪ ਹੈਗਾ ਉਹ ਇੱਕ ਮੋਂਟਾਜ ਆਫ ਸ਼ਾਰਟਸ ਦੇ ਨਾਲ ਬਣਾ ਕੇ ਉਹ ਐਡ ਉੱਥੇ ਚੱਲਦੀ ਪਈ। ਟਰੰਪ ਨੇ ਇਹ ਕਿਹਾ, ਕਹਿੰਦੇ ਇਸ ਕਰਕੇ ਐਡ ਚਲਾਉਂਦੇ ਪਏ ਆ ਕਿਉਂਕਿ ਅੱਛਾ ਇਸ ਹਫ਼ਤੇ ਨਾ, ਕੱਲ੍ਹ ਨੂੰ ਆਈ ਬਿਲੀਵ ਕੱਲ੍ਹ ਜਾਂ ਪਰਸੋਂ ਅਮਰੀਕਾ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਕੇਸ 'ਤੇ ਸੁਣਵਾਈ ਕਰਨੀ ਆ, ਵੱਖੋ ਵੱਖਰੀਆਂ ਸਟੇਟਸ ਅਤੇ ਕਈ ਜਿਹੜੇ ਹੋਰ ਅਦਾਰੇ ਨੇ ਉਹਨਾਂ ਨੇ ਰਲ ਕੇ ਹੀ ਕੇਸ ਕੀਤਾ ਹੋਇਆ ਕਿ ਟਰੰਪ ਵੱਲੋਂ ਲਗਾਏ ਗਏ ਟੈਰਿਫਸ ਕਰਕੇ ਨੁਕਸਾਨ ਹੁੰਦਾ ਪਿਆ। ਅਤੇ ਟਰੰਪ ਦਾ ਇਹ ਕਹਿਣਾ ਸੀ ਕਿ ਅਦਾਲਤ ਦੇ ਜੱਜਾਂ ਨੂੰ ਇਨਫਲੂਐਂਸ ਕਰਨ ਦੇ ਵਾਸਤੇ ਕੈਨੇਡਾ ਵੱਲੋਂ ਜਿਹੜੀ ਉਹ ਐਡ ਚਲਾਈ ਗਈ ਆ ਉਹਦੇ 'ਚ ਗਲਤ ਜਾਣਕਾਰੀ ਦਿੱਤੀ ਗਈ ਆ ਕਿ ਰੋਨਲਡ ਰੇਗਨ ਤਾਂ ਟੈਰਿਫਸ ਨੂੰ ਬਹੁਤ ਜ਼ਿਆਦਾ ਹੀ ਲਵਡ ਟੈਰਿਫਸ, ਉਹ ਕੈਲਕੂਲੇਟਡ ਟੈਰਿਫ ਲਗਾਉਣ ਦੇ ਹੱਕ ਵਿੱਚ ਸੀਗੇ, ਬਲੈਂਕਟ ਟੈਰਿਫ ਲਗਾਉਣ ਦੇ ਹੱਕ ਵਿੱਚ ਨਹੀਂ ਸਨ ਰੋਨਲਡ ਰੇਗਨ। ਆਈ ਬਿਲੀਵ ਉਹਨਾਂ ਨੇ ਉਦੋਂ ਜਪਾਨ ਦੇ ਉੱਪਰ ਕੁਝ ਟੈਰਿਫਸ ਲਗਾਏ ਸੀਗੇ, ਬੜੇ ਟਾਰਗੇਟਡ ਟੈਰਿਫ ਸੀਗੇ, ਉਹ ਇੱਦਾਂ ਨਹੀਂ ਸੀ ਕਿ ਤੇਰੇ 'ਤੇ ਵੀ ਟੈਰਿਫ ਸੱਜੇ ਖੱਬੇ ਹਰ ਚੀਜ਼ ਦੇ ਉੱਪਰ ਟੈਰਿਫ, ਇੱਦਾਂ ਨਹੀਂ ਸੀਗਾ। ਟਰੰਪ ਨੇ ਕਹਿ ਤਾ ਕਿ ਅਮਰੀਕਾ ਕੈਨੇਡਾ ਦੇ ਨਾਲ ਚੱਲ ਰਹੀ ਸਾਰੀ ਗੱਲਬਾਤ ਮੈਂ ਬੰਦ ਕਰ ਰਿਹਾ। ਇਸ ਉਦੋਂ ਕੀਤਾ ਗਿਆ ਜਦੋਂ ਪਿਛਲੇ ਹਫ਼ਤੇ ਖ਼ਬਰਾਂ 'ਤੇ ਇਹ ਆਉਂਦੀਆਂ ਸੀ ਕਿ ਜੀ ਏਪੈਕ ਸਮਿਟ ਦੇ ਤੱਕ ਕੈਨੇਡਾ ਅਤੇ ਅਮਰੀਕਾ ਵਿਚਕਾਰ ਕੋਈ ਡੀਲ ਹੋ ਸਕਦੀ ਆ। ਫਿਰ ਉਸ ਤੋਂ ਬਾਅਦ ਗੱਲ ਇਹ ਵੀ ਆਈ ਕਿ ਜੀ ਮਾਰਕ ਕਾਰਨੀ ਨੇ ਮੁਆਫ਼ੀ ਮੰਗ ਲਈ ਆ ਡੋਨਲਡ ਟਰੰਪ ਤੋਂ ਇਸ ਗੱਲ ਵਾਸਤੇ ਕਿ ਜੀ ਉਹ ਐਡ ਚਲਾ ਕੇ ਸਾਡੇ ਤੋਂ ਗਲਤੀ ਹੋ ਗਈ, ਸਾਨੂੰ ਮਾਫ਼ ਕਰ ਦਿਉ।
ਯਾ ਕਿਉਂਕਿ ਡਗ ਫੋਰਡ ਨੇ ਇਹ ਕਿਹਾ ਸੀ, ਕਹਿੰਦੇ ਵੀ ਐਡ ਚਲਾਉਣ ਤੋਂ ਪਹਿਲਾਂ ਮੈਂ ਮਾਰਕ ਕਾਰਨੀ ਅਤੇ ਮਾਰਕ ਆਂਡਰੇ ਬਲਾਂਸ਼ਰ ਜਿਹੜੇ ਕਿ ਇਹਨਾਂ ਦੇ ਚੀਫ ਆਫ ਸਟਾਫ ਨੇ, ਦੋਨੋਂ ਜਣਿਆਂ ਨੂੰ ਕਹਿੰਦੇ ਐਡ ਦਿਖਾਈ ਸੀ ਪਹਿਲਾਂ ਕਿ ਉਹਨਾਂ ਨੂੰ ਦਿਖਾ ਕੇ ਹੀ ਐਡ ਚਲਾਈ ਆ। ਉਹਦੇ ਵਿੱਚ ਉਹਨਾਂ ਨੇ ਦੇਖੋ ਡਗ ਫੋਰਡ ਵੀ ਸ਼ਰਾਰਤੀ ਨੇ, ਉਹਨਾਂ ਨੇ ਇਹ ਨਹੀਂ ਕਿਹਾ ਵੀ ਅਪਰੂਵਲ ਦਿੱਤਾ ਮਾਰਕ ਕਾਰਨੀ ਨੇ ਕਿ ਨਹੀਂ, ਅਤੇ ਉਹਨਾਂ ਨੇ ਜੋ ਪੁੱਛਿਆ ਗਿਆ ਵੀ ਮਾਰਕ ਕਾਰਨੀ ਤੁਹਾਡੀ ਐਡ ਪਸੰਦ ਆਈ ਕਿ ਨਹੀਂ ਪਸੰਦ ਆਈ, ਕਹਿੰਦੇ ਇਹ ਤਾਂ ਦੇਖੋ ਸਾਡੀ ਪ੍ਰਾਈਵੇਟ ਕਨਵਰਸੇਸ਼ਨ ਹੈ, ਮੈਂ ਡਾਇਵਰਜ ਨਹੀਂ ਕਰਾਂਗਾ, ਪਰ ਉਹਨਾਂ ਦਿਖਾਈ ਜ਼ਰੂਰ ਸੀ ਐਡ। ਹੁਣ ਉਸ ਐਡ ਦੇਖਣ ਤੋਂ ਬਾਅਦ ਕੀ ਮਾਰਕ ਕਾਰਨੀ ਨੇ ਗਾਲਾਂ ਕੱਢੀਆਂ ਡਗ ਫੋਰਡ ਨੂੰ, ਜਾਂ ਉਹਨੇ ਬਹੁਤ ਤਾਰੀਫ ਕੀਤੀ ਵੀ ਵਾਹ ਵੀ ਵਾਹ, ਸਾਨੂੰ ਤਾਂ ਆਈਡੀਆ ਨਹੀਂ ਆਇਆ,
ਜਾਣ ਕੇ ਮੈਨੂੰ ਨਾ ਦਿਖਾਓ ਇਹ,
ਰਾਈਟ। ਸੋ ਉਹ ਹਾਊ ਡਿਡ ਮਾਰਕ ਕਾਰਨੀ ਰਿਐਕਟ, ਉਹਨਾਂ ਨੇ ਕਦੇ ਦੱਸਿਆ ਨਹੀਂ
ਜੀ।
ਤੇ ਉਸ ਤੋਂ ਬਾਅਦ ਮਾਰਕ ਕਾਰਨੀ ਜਦੋਂ ਜਹਾਜ਼ ਚੜਨ ਲੱਗੇ ਸੀਗੇ ਸਾਊਥ ਈਸਟ ਏਸ਼ੀਆ ਜਾਣ ਵਾਸਤੇ, ਰਿਪੋਰਟਰਸ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਇਸ ਐਡ ਬਾਰੇ ਕੀ ਕਹਿਣਾ, ਵੀ ਡੋਨਲਡ ਟਰੰਪ ਨੇ ਤਾਂ ਵੀ ਸਮਿਟ 'ਚ ਜਾਣ ਤੋਂ ਪਹਿਲਾਂ ਹੀ ਇਹ ਕਹਿਤਾ ਹੈ ਵੀ ਹੁਣ ਉਹ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਰਨਗੇ, ਵੀ ਸਾਨੂੰ ਤਾਂ ਸੀ ਵੀ ਤੁਸੀਂ ਕੋਈ ਡੀਲ ਸਾਈਨ ਕਰਕੇ ਆਓਗੇ। ਅਤੇ ਉਦੋਂ ਮਾਰਕ ਕਾਰਨੀ ਨੇ ਇਹ ਕਿਹਾ ਵੀ ਐਡ, ਕਹਿੰਦੇ ਵੀ ਉਹਨਾਂ ਨੇ ਡਗ ਫੋਰਡ ਨੂੰ ਸਪਸ਼ਟ ਤੌਰ ਤੇ ਇਹ ਨਹੀਂ ਕਿਹਾ ਵੀ ਤੁਸੀਂ ਐਡ ਨਾ ਚਲਾਓ, ਜਿਹੜੀ ਐਡ ਹੈ ਹਟਾ ਦਿਓ। ਚੱਕਰ ਇਹ ਸੀ ਕਿ ਉਹਨਾਂ ਨੇ ਉਸ ਵੀਕਐਂਡ ਤੋਂ ਪਹਿਲਾਂ ਉਹ ਐਡ ਦਾ ਸਾਰਾ ਜ਼ਿਕਰ ਕੀਤਾ ਜਦੋਂ ਸਾਰੀਆਂ ਵਰਲਡ ਸੀਰੀਜ਼ ਦੀਆਂ ਗੇਮਸ ਚੱਲ
ਰਹੀਆਂ ਸੀ, ਵਰਲਡ ਸੀਰੀਜ਼ ਦੀ ਗੇਮ ਦੇ ਵਿੱਚ ਜਿਹਦਾ ਕਿ ਵਿਊਅਰਸ਼ਿਪ ਬੜੀ ਵਧੀ ਹੋਈ ਸੀ
ਉੱਥੇ ਉਹ ਚੱਲੀਆਂ ਐਡ। ਸੋ ਡਗ ਫੋਰਡ ਨੇ ਇਹ ਕਿਹਾ, ਕਹਿੰਦੇ ਵੀਕਐਂਡ ਤੇ ਚਲਾਵਾਂਗਾ ਐਡ, ਸੋਮਵਾਰ ਤੋਂ ਬੰਦ ਕਰ ਦੇਵਾਂਗੇ
ਜੀ ਜੀ।
ਡੋਨਲਡ ਟਰੰਪ ਨੂੰ ਪਤਾ ਲੱਗਿਆ ਵੀ ਆਹ ਵੀਕਐਂਡ ਤੇ ਚੱਲੀਆਂ ਨੇ ਐਡ ਤੇ ਉਹ ਨਾਰਾਜ਼ ਹੋ ਗਏ, ਤੇ ਉਹਨਾਂ ਨੇ ਕਿਹਾ ਵੀ ਜਦੋਂ ਵਿਊਅਰਸ਼ਿਪ ਜ਼ਿਆਦਾ ਸੀ ਤੁਸੀਂ ਉਦੋਂ ਤਾਂ ਐਡ ਚਲਾ ਲਈ, ਉਹਨਾਂ ਨੇ ਉਹ ਸਾਰੀ ਗੱਲਬਾਤ ਜਿਹੜੀ ਬੰਦ ਕਰਤੀ। ਸੋ ਡਗ ਫੋਰਡ ਨੇ ਆਪਣੀ ਐਡ ਨੂੰ ਡਿਫੈਂਡ ਕੀਤਾ, ਉਹਨਾਂ ਨੇ ਕਿਹਾ ਵੀ ਨਾਰਥ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਕਾਮਯਾਬ ਐਡ ਸੀ। ਮਾਰਕ ਕਾਰਨੀ ਨੇ ਸਪਸ਼ਟ ਤੌਰ ਤੇ ਪਬਲਿਕਲੀ ਇਹ ਕਿਹਾ ਨਹੀਂ ਕਿ ਵੀ ਮੈਂ ਡਗ ਫੋਰਡ ਨੂੰ ਕਿਹਾ ਤੁਸੀਂ ਐਡ ਨਾ ਚਲਾਓ, ਉਹਨਾਂ ਨੇ ਇੰਨਾ ਕਿਹਾ ਵੀ ਕਹਿੰਦੇ ਮੇਰੀ ਰਾਤ ਉਹਨਾਂ ਨਾਲ ਗੱਲਬਾਤ ਹੋਈ ਹੈ ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹ ਐਡ ਆਪਾਂ ਨੂੰ ਨਹੀਂ ਸੀ ਚਲਾਉਣੀ ਚਾਹੀਦੀ, ਪਰ ਉਹਨਾਂ ਨੇ ਪਬਲਿਕਲੀ ਇਹ ਨਹੀਂ ਕਿਹਾ ਵੀ ਤੁਸੀਂ ਐਡ ਚਲਾਓ ਨਾ।
ਜੀ ਜੀ ਜੀ।
ਸੋ ਇੱਥੇ ਗੱਲ ਖੜੀ ਸੀ। ਉਸ ਤੋਂ ਬਾਅਦ ਫਿਰ ਹੋਇਆ ਕੀ ਕਿ ਜਦੋਂ ਪਹਿਲਾਂ ਤਾਂ ਦੋਨੋਂ ਲੀਡਰਸ ਗਏ ਸੀ ਮਲੇਸ਼ੀਆ, ਉੱਥੇ ਦੋਨਾਂ ਨੇ ਆਪਸ ਦੇ ਵਿੱਚ ਗੱਲਬਾਤ ਹੀ ਨਹੀਂ ਕੀਤੀ ਕੋਈ, ਤੇ ਡੋਨਲਡ ਟਰੰਪ ਨੂੰ ਪੁੱਛਿਆ ਗਿਆ ਵੀ ਤੁਸੀਂ ਕੈਨੇਡਾ ਨਾਲ ਕੋਈ ਗੱਲਬਾਤ ਕਰੋਗੇ, ਕਹਿੰਦੇ ਅਸੀਂ ਇੱਥੇ ਸਾਊਥ ਈਸਟ ਏਸ਼ੀਆ ਕੈਨੇਡਾ ਨਾਲ ਗੱਲਾਂ ਕਰਨ ਥੋੜ੍ਹੀਆਂ ਆ, ਸੋ ਕਹਿੰਦੇ ਵੀ ਆਰ ਨੋਟ ਗੋਇੰਗ ਟੂ ਮੀਟ ਦੈਮ, ਕਹਿੰਦੇ ਮੈਂ ਬੜੇ ਦਿਨ, ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਕੈਨੇਡਾ ਨਾਲ ਕੋਈ ਗੱਲਬਾਤ ਨਹੀਂ ਕਰ, ਮੈਂ ਰੁੱਸਿਆ ਹੋਇਆ।
ਪਰ ਬੰਦਾ ਬਹੁਤ ਚੰਗੇ ਕਰਨੀ,
ਉਹ ਬਾਅਦ 'ਚ ਕਿਆ ਉਹਨਾਂ ਨੇ ਕਿਹਾ, ਉਹ ਬਾਅਦ ਜਾ ਕੇ ਕਿਹਾ। ਸੋ ਫਿਰ ਉੱਥੋਂ ਡੋਨਲਡ ਟਰੰਪ ਚਲੇ ਗਏ ਜਪਾਨ, ਤੇ ਸਾਡੇ ਮਾਰਕ ਕਾਰਨੀ ਚਲੇ ਗਏ ਸੀ ਸਿੰਗਾਪੁਰ, ਤੇ ਡੋਨਲਡ ਟਰੰਪ ਨੇ ਜਪਾਨ ਨਾਲ ਜਾ ਕੇ ਡੀਲ ਸ਼ੀਲ ਕੀਤੀ, ਸਾਡੇ ਵਾਲੇ ਬਿਜ਼ਨਸ ਲੀਡਰਸ ਨੂੰ ਮਿਲੇ। ਉਸ ਤੋਂ ਬਾਅਦ ਫਿਰ ਦੋਨੋਂ ਜਣੇ ਰਲੇ ਜਾ ਕੇ ਵਾਪਸ ਏਪੈਕ ਸਮਿਟ ਵਾਸਤੇ ਸਾਊਥ ਕੋਰੀਆ। ਸਾਊਥ ਕੋਰੀਆ ਦੇ ਵਿੱਚ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਲੀ ਜਾਏ ਮੁੰਗ, ਉਹਨਾਂ ਨੇ ਇੱਕ ਡਿਨਰ ਹੋਸਟ ਕੀਤਾ, ਤੇ ਉਹਦੇ ਵਿੱਚ ਉਹਨਾਂ ਨੇ 8 ਜਿਹੜੇ ਪਤਵੰਤੇ ਸੱਜਣ ਹੀ
ਬੁਲਾਇਆ,
ਤੇ ਉਸ ਡਿਨਰ ਦੇ ਵਿੱਚ ਮਾਰਕ ਕਾਰਨੀ ਤੇ ਡੋਨਲਡ ਟਰੰਪ ਨੂੰ ਆਮੋ ਸਾਹਮਣੇ ਬਿਠਾ ਦਿੱਤਾ। ਹੁਣ ਉਸ ਡਿਨਰ ਦੇ ਵਿੱਚ ਬਾਅਦ ਚ ਗੱਲ ਸਾਹਮਣੇ ਆਈ ਆ, ਸੋ ਪਿਛਲੇ ਵੀਕਐਂਡ ਜਦੋਂ ਸਾਰਾ ਸਮਿਟ ਖਤਮ ਹੋਇਆ, ਉਸ ਤੋਂ ਬਾਅਦ ਮਾਰਕ ਕਾਰਨੀ ਨੇ ਦੱਸਿਆ ਵੀ ਉਸ ਡਿਨਰ ਤੇ ਮੈਂ ਮੁਆਫ਼ੀ ਮੰਗੀ, ਕਹਿੰਦੇ ਮੈਂ।
ਉਸ ਤੋਂ ਵੀ ਪਹਿਲਾਂ ਟਰੰਪ ਨੇ ਕਹਿਤਾ ਸੀ ਕਿ ਜੀ ਮੈਥੋਂ ਮਾਰਕ ਕਾਰਨੀ ਨੇ ਮੁਆਫ਼ੀ ਮੰਗ ਲਈ ਆ, ਕਿ ਜੀ ਜਿਹੜੀ ਉਹ ਐਡ ਚਲਾਈ ਗਈ ਟੈਰਿਫਸ ਦੇ ਖਿਲਾਫ, ਓਨਟੇਰੀਓ ਵਾਲੀ ਐਡ, ਉਹਦੇ ਲਈ ਮਾਰਕ ਕਾਰਨੀ ਨੇ ਮੈਥੋਂ ਅਪੋਲੋਜਾਈਜ਼ ਕਰ ਲਿਆ,
ਕਿਉਂਕਿ ਉਸ ਡਿਨਰ ਤੋਂ ਬਾਅਦ ਏਪੈਕ ਸਮਿਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾਰਕ ਡੋਨਲਡ ਟਰੰਪ ਉੱਥੋਂ ਵਾਪਸ ਆ ਗਏ ਸੀ।
ਜੀ ਜੀ,
ਸੋ ਉਹਨਾਂ ਨੇ ਵਾਪਸੀ ਤੇ ਫਿਰ ਇਹ ਸਾਰੀ ਗੱਲਬਾਤ ਮੀਡੀਆ ਨੂੰ ਦੱਸਤੀ ਵੀ ਮੇਰੇ ਕੋਲ ਤਾਂ ਮਾਰਕ ਕਾਰਨੀ ਨੇ ਮੁਆਫ਼ੀ ਮੰਗੀ ਆ, ਤੇ ਉਸ ਤੋਂ ਬਾਅਦ ਫਿਰ ਜਦੋਂ ਸਮਿਟ ਖਤਮ ਹੋਇਆ, ਮਾਰਕ ਕਾਰਨੀ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ,
ਉਹਨਾਂ
ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਗੱਲ ਤਸਦੀਕ ਕੀਤੀ, ਕਹਿੰਦੇ ਵੀ ਸਾਡੇ ਵੱਲੋਂ ਗਲਤੀ ਹੋਈ ਆ ਵੀ ਐਡ ਨਹੀਂ ਸੀ ਚੱਲਣੀ ਚਾਹੀਦੀ, ਕਹਿੰਦੇ ਮੈਂ ਨਹੀਂ ਸੀ ਚਲਾਉਣੀ ਇਹ ਐਡ, ਵੀ ਤਾਂ ਮਤਲਬ ਇਹ ਸੀ ਵੀ ਡਗਫੋਰਡ ਨੇ ਚਲਾਤੀ, ਪਰ ਕਹਿੰਦੇ ਮੈਂ ਕਿਉਂਕਿ ਰੈਪ੍ਰੈਜੈਂਟ ਕਰਦਾ ਕੈਨੇਡਾ ਨੂੰ, ਇਸ ਕਰਕੇ ਮੈਂ ਮੁਆਫ਼ੀ ਮੰਗੀ ਆ, ਤੇ ਇਹ ਸਾਰੀ ਗੱਲਬਾਤ ਜਦੋਂ ਹੁੰਦੀ ਆ। ਅੱਛਾ, ਜਿਹੜੇ ਡਿਨਰ ਆ ਜੀ, ਤੁਸੀਂ ਆਈ ਡੋਂਟ ਨੋ ਤੁਸੀਂ ਕੋਈ ਛੁੱਟੀ ਦੇ ਸੀਗੇ, ਇਹ ਖਬਰ ਬੜੀ ਇੰਟਰਸਟਿੰਗ ਆ, ਅਸੀਂ ਲਿਸਨਰਸ ਨਾਲ ਸਾਂਝੀ ਵੀ ਕੀਤੀ। ਸਾਊਥ ਕੋਰੀਆ ਵਾਲਿਆਂ ਨੇ ਜਿਸ ਤਰੀਕੇ ਡੋਨਲਡ ਟਰੰਪ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ,
ਅੱਛਾ,
ਉਹ ਤਾਂ ਮੈਨੂੰ ਉਹਨਾਂ ਨੇ ਸਾਰੀਆਂ ਹੱਦਾਂ ਹੀ ਜਿਵੇਂ ਕਹਿ ਲਓ ਵੀ ਇੰਟਰਨੈਸ਼ਨਲ ਡਿਪਲੋਮੇਸੀ ਦੀਆਂ ਤੋੜ ਦਿੱਤੀਆਂ ਪਾਰ ਕਰ
ਦਿੱਤੀਆਂ।
ਸੋ ਡਿਨਰ ਦੇ ਵਿੱਚ ਪਹਿਲਾਂ ਤਾਂ ਜਿੱਦਾਂ ਹੀ ਡੋਨਲਡ ਟਰੰਪ ਉੱਥੇ ਲੈਂਡ ਕੀਤੇ ਸਾਊਥ ਕੋਰੀਆ, ਆਪਣੇ ਜਹਾਜ਼ ਤੋਂ ਉਤਰੇ, ਉਹਨਾਂ ਟਾਰਮੈਕ ਦੇ ਉੱਤੇ ਹੀ ਬੈਂਡ ਉੱਥੇ ਰੱਖਿਆ ਹੋਇਆ ਸੀ, ਬੈਂਡ ਨੇ YMCA ਗਾਣਾ ਚਲਾਇਆ।
ਅੱਛਾ,
ਤੇ ਫਿਰ ਉੱਥੇ ਤੋਪਾਂ ਦੀ ਸਲਾਮੀ ਦਿੱਤੀ ਗਈ।
ਯਾਰ ਇੱਕ ਉਹ ਕਿੱਥੇ ਸੀ, ਮੈਂ ਕਿਹਾ ਮਲੇਸ਼ੀਆ ਸੀ, ਟਰੰਪ ਨੇ ਡਾਂਸ ਵੀ ਕੀਤਾ ਜਦੋਂ,
ਉਹ ਮਲੇਸ਼ੀਆ ਵੀ ਕੀਤਾ, ਮਲੇਸ਼ੀਆ ਵੀ ਉਹਨਾਂ ਨੂੰ ਬਹੁਤ ਚੰਗਾ ਲੱਗਿਆ, ਉਹਨਾਂ ਨੇ ਵੀ ਚੰਗੀ ਤਰ੍ਹਾਂ ਇਹਨਾਂ ਦੀ ਆਓਭਗਤ ਕੀਤੀ। ਉਸ ਵਕਤ ਸਾਊਥ ਕੋਰੀਆ ਵਾਲਿਆਂ ਨੇ ਪਹਿਲਾਂ ਉੱਥੇ ਬੈਂਡ ਨਾਲ YMCA ਚਲਾਇਆ, YMCA ਇਹਨਾਂ ਨੂੰ ਬੜਾ ਪਸੰਦ ਆ ਗਾਣਾ, ਉੱਥੇ ਇਹਨਾਂ ਨੇ ਥੋੜਾ ਬਹੁਤ ਡਾਂਸਿਆ ਵੀ ਕੀਤਾ, ਉੱਥੇ ਇਹਨਾਂ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ, ਗਨ ਸਲੂਟ। ਉਸ ਤੋਂ ਬਾਅਦ ਫਿਰ ਡਿਨਰ ਹੋਇਆ ਜਿੱਥੇ ਮਾਰਕ ਕਾਰਨੀ ਆਮੋ ਸਾਹਮਣੇ ਬੈਠੇ ਨੇ, ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ, ਨਿਊਜ਼ੀਲੈਂਡ ਪਤਾ ਨਹੀਂ ਸੀ ਕਿ ਨਹੀਂ, ਆਸਟ੍ਰੇਲੀਆ ਜ਼ਰੂਰ ਸੀ, ਇੱਕ ਦੋ ਹੋਰ ਜਿਹੜੇ ਮੁਲਕ ਨੇੜੇ ਤੇੜੇ ਉਸ ਏਰੀਆ ਦੇ, ਉਸ ਰੀਜਨ ਦੇ, ਉਹਨਾਂ ਨੂੰ ਬਿਠਾ ਕੇ ਉੱਥੇ ਡਿਨਰ ਕਰਾਇਆ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਨੇ। ਉਸ ਤੋਂ ਪਹਿਲਾਂ, ਅੱਛਾ ਡਿਨਰ ਤੋਂ ਵੀ ਪਹਿਲਾਂ, ਕਿਉਂਕਿ ਹੋਰ ਬੜਾ ਸਮਾਨ ਦਿੱਤਾ ਗਿਆ, ਸਾਊਥ ਕੋਰੀਆ ਦੇ ਵਿੱਚ ਇੱਕ ਉਹਨਾਂ ਦਾ ਬੜਾ ਨਾ ਕਹਿ ਲਓ ਵੀ ਰਵਾਇਤੀ ਇੱਕ ਕਰਾਊਨ ਆ, ਇੱਕ ਮੁਕਟ, ਇੱਕ ਤਾਜ ਸੋਨੇ ਦਾ, ਉਹਨਾਂ ਨੂੰ ਕਿਸੇ ਮਕਬਰੇ ਦੇ ਵਿੱਚੋਂ, ਬਹੁਤ ਕਿਤੇ ਇਤਿਹਾਸਿਕ ਮਕਬਰੇ ਦੇ ਵਿੱਚੋਂ ਲੱਭਿਆ ਸੀ।
ਅੱਛਾ,
ਤੇ ਉਹ ਉਹਨਾਂ ਦਾ ਕਹਿ ਲਓ ਵੀ ਪੂਰੇ ਮੁਲਕ ਦਾ ਸਮਝੋ ਵੀ ਜਿਵੇਂ ਕੋਹਿਨੂਰ ਦਾ ਹੀਰਾ, ਇੱਕ ਪੈਰਲਲ ਡਰਾ ਕਰਨ ਵਾਸਤੇ ਉਹਦੀ ਕਾਪੀ, ਉਹਦਾ ਰੈਪਲੀਕਾ ਬਣਾ ਕੇ ਤਾਜ ਦਾ, ਉਹ ਡੋਨਲਡ ਟਰੰਪ ਨੂੰ ਦਿੱਤਾ ਗਿਆ ਜੋ ਬੱਚਿਆਂ ਨੂੰ ਖਿਡਾਉਣੇ ਦੇ।
ਮੈਂ ਇਹ ਜ਼ਰੂਰ ਕਿਤੇ ਪੜਿਆ ਸੀ, ਕਹਿੰਦੇ ਬੜੇ ਗੋਲਡਨ ਗਿਫਟ ਦਿੱਤੇ ਗਏ ਨੇ ਟਰੰਪ ਨੂੰ, ਸੋ ਦਿਸ ਵਾਸ ਦੈਟ। ਓਕੇ,
ਇਟ ਵਾਸ ਵਨ ਆਫ ਥੈਮ।
ਓਕੇ,
ਸੋ ਇਹ ਜਿਹੜਾ ਤਾਜ ਦਿੱਤਾ ਗਿਆ, ਫਿਰ ਜਿਹੜਾ ਉਹਨਾਂ ਦਾ ਹਾਈਐਸਟ ਉੱਥੇ ਟਾਈਟਲ ਹੈਗਾ, ਜਿਵੇਂ ਕਿ ਆਪਣੇ ਆਰਡਰ ਆਫ ਕੈਨੇਡਾ ਹੁੰਦਾ, ਭਾਰਤ ਰਤਨ ਹੁੰਦਾ, ਸੋ ਉਸ ਤਰ੍ਹਾਂ ਦਾ ਉਹਨਾਂ ਨੂੰ ਟਾਈਟਲ ਦਿੱਤਾ ਗਿਆ, ਨਾਮ ਔਖਾ ਜਿਹਾ ਉਹਦਾ। ਉਸ ਤੋਂ ਬਾਅਦ ਫਿਰ ਜਿਹੜਾ ਡਿਨਰ ਹੁੰਦਾ, ਡਿਨਰ ਤੇ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਗੋਲਡਨ ਰੰਗ ਦੀ ਟਾਈ ਲਾ ਕੇ ਆਉਂਦੇ ਨੇ।
ਅੱਛਾ,
ਉਹ ਆਪਣੇ ਜਲੂਸ ਕਢਾ ਲਿਆ, ਡੋਨਲਡ ਟਰੰਪ ਨੂੰ ਗੋਲਡ ਕਲਰ ਬੜਾ ਪਸੰਦ ਆ, ਗੋਲਡਨ ਰੰਗ ਦੀ ਟਾਈ ਲਾ ਕੇ ਆਇਆ। ਫਿਰ ਜਿਹੜਾ ਡਿਨਰ ਸੀ, ਡਿਨਰ ਦੇ ਵਿੱਚ ਵਿਜੇ ਜੀ ਉਹਨਾਂ ਨੂੰ ਮਿੰਨੀ ਬੀਫ ਪੈਟੀਜ਼ ਖਿਲਾਈਆਂ ਗਈਆਂ ਵਿਦ ਕੈਚਅਪ।
ਅੱਛਾ,
ਕਿਉਂਕਿ ਕੈਚਅਪ ਬੜੀ ਪਸੰਦ ਆ ਡੋਨਲਡ ਟਰੰਪ ਨੂੰ।
ਕੋਕਾ ਕੋਲਾ,
ਕੋਕਾ ਕੋਲਾ ਤਾਂ ਹੋਣੀ ਆ ਉੱਥੇ ਜ਼ਰੂਰ। ਫਿਰ ਜਿਹੜੀ 1000 ਆਈਲੈਂਡ ਡਰੈਸਿੰਗ ਹੁੰਦੀ ਆ, ਉਹ ਪਾ ਕੇ ਸੈਲਡ ਖਵਾਇਆ ਗਿਆ, ਕਿਉਂਕਿ ਵੀ ਆਰ ਸੈਲੀਬ੍ਰੇਟਿੰਗ ਡੋਨਲਡ ਟਰੰਪ ਸਕਸੈਸ ਐਜ਼ ਅ ਡਿਵੈਲਪਰ ਇਨ ਨਿਊਯਾਰਕ।
ਓ ਅੱਛਾ,
ਹਾਂ, ਉਹਨੂੰ ਗੱਲ ਨੂੰ ਜੋੜਿਆ ਗਿਆ। ਉਸ ਤੋਂ ਬਾਅਦ ਜਿਹੜੀ ਡਿਜ਼ਰਟ ਸਰਵ ਕੀਤੀ ਗਈ, ਉਹ ਵੀ ਬਰਾਊਨੀ ਸੀ, ਤੇ ਉਹਦੇ ਉੱਤੇ ਗੋਲਡਨ ਜਿਹਦਾ ਵਰਕ ਜੀ ਲਾਈ ਗਈ, ਤੇ ਨਾਲ ਉਹਨੂੰ ਨਾਮ ਦਿੱਤਾ ਗਿਆ ਪੀਸ ਮੇਕਰਸ ਡਿਜ਼ਰਟ। ਡੋਨਲਡ ਟਰੰਪ ਨੂੰ ਲੁਭਾਉਣ ਵਾਸਤੇ ਉਹਨਾਂ ਨੇ ਕੋਈ ਕਸਰ ਹੀ ਨਹੀਂ ਛੱਡੀ, ਖਿਡੌਣੇ ਦਿੱਤੇ, ਮਤਲਬ ਕਰਾਊਨ ਨਕਲੀ ਬਣਾ ਕੇ ਦਿੱਤਾ। ਡੋਨਲਡ ਟਰੰਪ ਦੇਖ ਕੇ ਇੰਨੇ ਖੁਸ਼ ਹੋਏ, ਕਹਿੰਦੇ ਮੇਰਾ ਜੀ ਕਰਦਾ ਮੈਂ ਹੁਣੇ ਹੀ ਪਾ ਲਵਾਂ।
ਕਮਾਲ ਹੈ,
ਇੰਟਰਨੈਸ਼ਨਲ ਡਿਪਲੋਮੇਸੀ ਦੇਖੋ ਕਿਸ
ਉਹਦੇ ਵਿੱਚ ਕਿਸ ਤਰ੍ਹਾਂ ਦੀਆਂ
ਤੱਕ ਪਹੁੰਚ ਗਈ,
ਨਵੀਆਂ ਪਰਤਾਂ ਕਿਹੋ ਜਿਹੀਆਂ ਜੁੜ ਰਹੀਆਂ ਨੇ। ਅੱਛਾ, ਫਿਰ ਇਸ ਸਭ ਦੇ ਵਿੱਚ ਟਰੰਪ ਨੇ ਇਹ ਕਿਹਾ ਕਿ ਜੀ ਮੈਂ ਹੁਣ ਕੈਨੇਡਾ ਨਾਲ ਰੁੱਸਿਆ ਹੋਇਆ, ਮੈਂ ਗੱਲ ਨਹੀਂ ਕਰਨੀ। ਫਿਰ ਜਦੋਂ ਉਹਨਾਂ ਨੇ ਕਿਹਾ ਮੁਆਫ਼ੀ ਮੰਗ ਲੈ ਗਈ, ਕਹਿੰਦੇ ਹੁਣ ਗੱਲ ਕਰੋਗੇ, ਕਹਿੰਦੇ ਗੱਲ ਮੈਂ ਅਜੇ ਵੀ ਨਹੀਂ ਕਰਦਾ। ਤੇ ਅੱਛਾ, ਇਹ ਕਲੀਅਰ ਨਹੀਂ ਆ ਕਿ ਜਿਹੜਾ ਉਹ 10% ਐਕਸਟਰਾ ਟੈਰਿਫ ਲਗਾਉਣ ਦੀ ਗੱਲ ਟਰੰਪ ਨੇ ਕੀਤੀ ਸੀ, ਕੀ ਉਹ ਟੈਰਿਫ ਲੱਗ ਗਿਆ, ਕੀ ਉਹ ਟੈਰਿਫ ਕੁਝ ਚੀਜ਼ਾਂ 'ਤੇ ਲੱਗੇਗਾ, ਕੀ ਵੀ ਕੀ ਉਹ ਸਾਰੀਆਂ ਦੇ ਉੱਪਰ 10% ਓਵਰ ਐਂਡ ਅਬਵ ਉਹਦੇ ਉੱਪਰ ਲੱਗੂਗਾ? ਆ ਜਿਵੇਂ ਆਪਾਂ ਸੋਫਟਵੁੱਡ ਲੰਬਰ ਦੀ ਗੱਲ ਕਰਕੇ ਹਟੇ ਹਾਂ ਕਿ ਉਹਦੇ ਵਿੱਚ ਹੁਣ ਆਹ ਐਕਸਟਰਾ 10% ਐਡ ਹੋ ਜੂਗਾ, ਇਹਨੂੰ ਲੈ ਕੇ ਵੀ ਜਿਹੜੀ ਐਂਬੀਗੁਇਟੀ ਸੀ ਪਹਿਲਾਂ ਤਾਂ ਇਹ ਗੱਲ ਕਹੀ ਗਈ ਕਿ ਜੀ ਨਹੀਂ ਹਲੇ ਤਾਂ ਹਲੇ ਧਮਕੀ ਦਿੱਤੀ ਹੈ ਸਿਰਫ, ਵੀ ਅਜੇ ਲੱਗੇ ਨਹੀਂ, ਪਰ ਨਾਲ ਦੀ ਨਾਲ ਸਕੋਟ ਬੈਸੈਂਟ ਜਿਹੜੇ ਕਿ ਉਹਨਾਂ ਦੇ ਟ੍ਰੇਡ ਸੈਕਟਰੀ ਨੇ, ਟ੍ਰੈਜਰੀ ਸੈਕਟਰੀ ਸੋਰੀ ਸਕੋਟ ਬੈਸੈਂਟ, ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਇਹ ਟੈਰਿਫ ਅਜੇ ਵੀ ਲੱਗ ਸਕਦਾ, ਇੱਦਾਂ ਨਾ ਸਮਝਿਓ ਵੀ ਟਰੰਪ ਨੇ ਸਿਰਫ ਗਿੱਦੜ ਭੁੱਕੀ ਮਾਰੀ ਆ।
ਉਹਨਾਂ ਨੇ ਕੱਲ CNN ਨੂੰ ਇੱਕ ਇੰਟਰਵਿਊ ਦਿੱਤੀ, ਉਹਨਾਂ ਨੂੰ ਪੁੱਛਿਆ ਗਿਆ ਵੀ 10% ਐਡੀਸ਼ਨਲ ਟੈਰਿਫ ਦਾ ਕੀ ਬਣਿਆ, ਕਹਿੰਦੇ ਵੀਲ ਸੀ, ਅਸੀਂ ਦੇਖਾਂਗੇ। ਉਹਨਾਂ ਨੇ ਡਗ ਫੋਰਡ ਦੀ ਖਾਸੀ ਆਲੋਚਨਾ ਕੀਤੀ, ਉਹਨਾਂ ਨੇ ਕਿਹਾ ਵੀ ਪ੍ਰੀਮੀਅਰ ਆਫ ਓਨਟੈਰੀਓ ਸ਼ੁੱਡ ਬੀ ਅਸ਼ੇਮਡ ਆਫ ਹਿਮਸੈਲਫ। ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਦੀ ਉਹਨਾਂ ਨੇ ਹਰਕਤ ਕੀਤੀ ਆ, ਉਹਨਾਂ ਨੇ ਜਿਹੜੀ ਐਡ ਕੈਂਪੇਨ ਚੱਲੀ, ਡੋਨਲਡ ਟਰੰਪ ਨੇ ਇਹ ਸ਼ਬਦ ਨਹੀਂ ਸੀ ਕਦੇ ਇਸਤੇਮਾਲ ਕੀਤਾ, ਫੋਰਨ ਇੰਟਰਫੇਰੈਂਸ।
ਉਹਨਾਂ
ਨੇ ਕਿਹਾ ਸੀ ਸਾਡੀਆਂ ਅਦਾਲਤਾਂ ਨੂੰ ਪ੍ਰਭਾਵਿਤ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ, ਉਸ ਵਰਡਿਕਟ ਨੂੰ, ਉਸ ਸੈਂਟੈਂਸਿੰਗ ਨੂੰ, ਉਸ ਹੀਅਰਿੰਗ ਨੂੰ, ਸੈਂਟੈਂਸਿੰਗ ਨਹੀਂ, ਉਸ ਹੀਅਰਿੰਗ ਨੂੰ। ਤੇ ਉਹਨਾਂ ਨੇ ਇੰਨੀ ਗੱਲ ਕੀਤੀ ਸੀ। ਹੁਣ ਸਕੋਟ ਬੈਸੈਂਟ ਕਹਿ ਰਹੇ ਨੇ, ਕਹਿੰਦੇ ਨੋਬਡੀ ਲਾਈਕਸ ਫੋਰਨ ਇਲੈਕਸ਼ਨ ਇੰਟਰਫੇਰੈਂਸ, ਵੀ ਇਹ ਤਾਂ ਫੋਰਨ ਇੰਟਰਫੇਰੈਂਸ ਹੋ ਗਈ ਸਾਡੇ ਇਲੈਕਸ਼ਨਸ ਦੇ ਵਿੱਚ, ਨੋਬਡੀ ਲਾਈਕਸ ਫੋਰਨ ਗਵਰਨਮੈਂਟਸ ਟਰਾਇੰਗ ਟੂ ਸਵੇ ਪਬਲਿਕ ਓਪੀਨੀਅਨ ਫੋਰ ਦੇਅਰ ਓਨ ਗੁੱਡ। ਸੋ ਉਹਨਾਂ ਨੇ ਖਾਸੀ ਆਪਣੀ ਨਾਰਾਜ਼ਗੀ ਜਿਹੜੀ ਵਿਅਕਤ ਕੀਤੀ ਆ, ਤੇ ਉਹਨਾਂ ਨੇ ਕਿਹਾ ਵੀ ਵਿਲ ਸੀ ਵੀ ਜਿਹੜੀ 10% ਟੈਰਿਫ ਆ, ਇਟਸ ਨੋਟ ਡੈਡ, ਜਿਹੜੀ ਐਡੀਸ਼ਨਲ ਵੀ ਇਹ ਹੋ ਸਕਦਾ ਵੀ ਆਉਣ ਵਾਲੇ ਟਾਈਮ 'ਚ ਅਸੀਂ ਲਾ ਹੀ ਦੇਈਏ।
ਅੱਛਾ, ਇਹ ਕੁਇਕਲੀ ਗੱਲ ਇੱਕ ਹੋਰ ਜੋੜ ਲਈਏ, ਪਿਛਲੇ ਦਿਨ ਯਾਰ ਜਿਹੜੇ ਇੱਥੇ ਅਮਰੀਕਾ ਦੇ ਐਂਬੈਸਡਰ ਨੇ ਪੀਟ ਹੌਕਸਟਰਾ, ਉਹਨਾਂ ਨੇ ਬੜੇ ਗਾਲੀ ਗਲੋਚ ਕੀਤੀ ਉਹਨਾਂ ਨੇ ਯਾਰ ਓਨਟੈਰੀਓ ਦੇ ਇੱਕ ਅਫੀਸ਼ੀਅਲ ਦੇ ਨਾਲ।
ਸੋ ਓਨਟੈਰੀਓ ਦੇ ਟ੍ਰੇਡ ਰੈਪ੍ਰੈਜੈਂਟੇਟਿਵ ਨੇ ਜਿਹੜੇ ਕਿ ਪਹਿਲਾਂ GM ਲਈ ਕੰਮ ਕਰਦੇ ਸੀ,
ਜਨਰਲ ਮੋਟਰਸ ਲਈ, ਜੀ ਜੀ,
ਤੇ ਉਹ ਹੁਣ ਓਨਟੈਰੀਓ ਨੂੰ ਰੈਪ੍ਰੈਜੈਂਟ ਕਰਦੇ ਨੇ ਟ੍ਰੇਡ ਨੈਗੋਸੀਏਸ਼ਨ ਦੇ ਵਿੱਚ ਅਮਰੀਕਾ ਜਾ ਕੇ।
ਪੈਟਰਸਨ ਆਈ ਥਿੰਕ ਉਹਦਾ
ਪੈਟਰਸਨ ਲਾਸਟ,
ਜੀ 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 ਜੀ,
ਤੇ ਉਹਨਾਂ ਨੂੰ ਉੱਥੇ ਉਸ ਕੈਨੇਡਾ US ਟ੍ਰੇਡ ਸਮਿਟ ਜਾਂ ਹੁੰਦਾ, ਐਨੂਅਲ ਹੁੰਦਾ ਉਹਨਾਂ ਦਾ, ਗਾਲਾ ਸੀ ਤੇ ਉੱਥੇ ਉਹਨਾਂ ਨੇ ਗਾਲਾ ਤੇ ਗਾਲਾਂ ਕੱਢੀਆਂ, ਤੇ ਪਬਲਿਕਲੀ ਖੜ ਕੇ ਉੱਥੇ ਉੱਚੀ ਉੱਚੀ ਕਹਿੰਦੇ ਗਾਲਾਂ ਕੱਢੀਆਂ, ਐਂਡ ਪੀਪਲ ਓਵਰਹਰਡ ਦੈਟ। ਉੱਥੇ ਮੀਡੀਆ ਤਾਂ ਮੌਜੂਦ ਨਹੀਂ ਸੀ, ਪਰ ਜਿਹੜੇ ਲੋਕ ਉੱਥੇ ਮੌਜੂਦ ਸਨ ਉਹਨਾਂ ਨੇ ਦੱਸਿਆ ਹੈ, ਕਹਿੰਦੇ ਵੀ ਪੀਟ ਹੋਕਸਟਰਾ ਨੇ ਇਸ ਤਰ੍ਹਾਂ ਗਾਲਾਂ ਕੱਢੀਆਂ। ਉਸ ਤੋਂ ਬਾਅਦ ਡਗ ਫੋਰਡ ਨੇ ਕਿਹਾ, ਕਹਿੰਦੇ ਵੀ ਪੀਟ ਹੋਕਸਟਰਾ ਨੂੰ
ਮਾਫੀ ਮੰਗੋ,
ਰੈਪ੍ਰੈਜ਼ੈਂਟੇਟਿਵ ਤੋਂ ਮਾਫੀ ਮੰਗੋ,
ਫੋਨ ਕਰੋ ਉਹਨੂੰ, ਮਾਫੀ ਮੰਗ ਲਓ ਤੇ ਜਿਹੜਾ ਆਹ ਇੱਕ ਕੜੱਤਨ ਜੀ ਪੈਦਾ ਹੋਈ ਹੈ ਉਹਨੂੰ ਖਤਮ ਕਰੋ। ਪਰ ਵਾਸੂ ਜੀ ਇਹ ਵੀ ਦੇਖੋ ਆਪਣੇ ਆਪ ਦੇ ਵਿੱਚ, ਜਿਹੜਾ ਕਿਸੇ ਵੀ ਮੁਲਕ ਦਾ ਰਾਜਦੂਤ ਕਿਸੇ ਹੋਰ ਮੁਲਕ ਦੇ ਵਿੱਚ ਤੈਨਾਤ ਕੀਤਾ ਹੁੰਦਾ, ਉਹਦਾ ਮੇਨ ਪਰਪਸ ਕੀ ਹੁੰਦਾ ਕਿ ਤੁਸੀਂ ਇਸ ਹਿਸਾਬ ਦੇ ਨਾਲ ਸਾਰੀ ਗੱਲਬਾਤ ਤੋੜਨੀ ਹੈ, ਜੇ ਕਿਤੇ ਕੋਈ ਰਿੰਕਲ ਹੋਵੇ ਵੀ, ਕਿਤੇ ਕੋਈ ਮਾੜੀ ਮੋਟਾ ਮਨ ਮੁਟਾਵ ਹੋਵੇ, ਤੁਸੀਂ ਉਹਨੂੰ ਸਗੋਂ ਆਇਰਨ ਆਊਟ ਕਰਨਾ, ਤੁਸੀਂ ਉਹਨੂੰ ਸਮੂਦ ਕਰਨਾ। ਪਰ ਇੱਥੇ ਅੰਬੈਸਡਰ ਮੁਲਕ ਦਾ ਰਾਜਦੂਤ ਆਪ ਹੀ ਗਾਲਾਂ ਕੱਢਣ ਤੇ ਆ ਗਿਆ।
ਇਹਨਾਂ ਨੇ ਪਹਿਲਾਂ ਕੈਨੇਡੀਅਨਸ ਨੂੰ ਵੀ ਨੈਸਟੀ ਕਿਹਾ ਸੀ,
ਨੈਸਟੀ ਕਿਹਾ ਸੀ, ਕਰੈਕਟ,
ਕਹਿੰਦੇ ਵੀ ਕੈਨੇਡੀਅਨਸ ਬੜੇ ਲੀਚੜ ਕਿਸਮ ਦੇ ਵਿਅਕਤੀ ਨੇ, ਕਿਸ ਤਰ੍ਹਾਂ ਕਹਿੰਦੇ ਦੇਖੋ ਵੀ ਸਾਨੂੰ ਘੁੰਮਣ ਫਿਰਨ ਇੱਧਰ ਨਹੀਂ ਆ ਰਹੇ, ਟੂਰਿਜ਼ਮ ਦੇ ਪੈਸੇ ਬਚਾ ਰਹੇ ਨੇ, ਤੇ ਕਿਸ ਤਰ੍ਹਾਂ ਇਹ ਰਿਟੈਲੀਏਟ ਕਰ ਰਹੇ ਨੇ, ਹਾਂ ਸਾਡੀ ਸ਼ਰਾਬ ਨਹੀਂ ਵਿਕਣ ਦਿੰਦੇ ਆਪਣੇ ਠੇਕਿਆਂ ਦੇ ਵਿੱਚ, ਕਹਿੰਦੇ ਬੜੇ ਨੈਸਟੀ ਕਿਸਮ ਦੇ ਕਹਿੰਦੇ ਲੋਕ ਨੇ ਕੈਨੇਡੀਅਨਸ, ਤੇ ਉਹ ਵੀ ਗੱਲ ਲੋਕਾਂ ਨੇ ਪਸੰਦ ਨਹੀਂ ਸੀ।
ਪਰ ਯਾਰ ਅੰਬੈਸਡਰ ਦਾ ਇਹ ਕਹਿਣਾ, ਹਾਂ ਅੰਬੈਸਡਰ ਦਾ ਹੁੰਦਾ ਉਹ ਇਹੋ ਜਿਹੀ ਸ਼ਬਦਾਵਲੀ ਇੱਕ ਇੱਕ ਸ਼ਬਦ ਇਹੋ ਜਿਹਾ ਚੁਣ ਚੁਣ ਕੇ ਵਰਤਦੇ ਆ ਵੀ ਉਹਦੇ ਨਾਲ ਸਾਹਮਣੇ ਨੂੰ ਪਤਾ ਹੀ ਨਾ ਲੱਗ ਸਕੇ ਯਾਰ ਇਹ ਮੇਰਾ ਦੋਸਤ ਹੈ ਇਹ ਮੇਰਾ ਵੈਰੀ ਆ। ਪਰ ਚਲੋ ਇਹਨਾਂ ਦੇ ਤਰੀਕੇ
ਵੱਖਰੇ ਨੇ, ਜਦੋਂ ਬੌਸ ਇਦਾਂ ਦਾ ਹੋਵੇ। ਵਾਈਟ ਹਾਊਸ ਦੇ ਵਿੱਚ ਜਦੋਂ ਮਾਰਕ ਕਾਰਨੀ ਮਿਲਣ ਗਏ ਸੀ, ਉੱਥੇ ਨਾਲ ਪੀਟ ਹੌਕਸਟਰਾ ਵੀ ਖੜੇ ਸੀ ਵਾਈਟ ਹਾਊਸ ਦੇ ਅੰਦਰ ਓਵਲ ਆਫਿਸ ਦੇ ਵਿੱਚ, ਤੇ ਡੋਨਲਡ ਟਰੰਪ ਨੇ ਸਾਰਿਆਂ ਦੇ ਸਾਹਮਣੇ, ਮੀਡੀਆ ਦੇ ਸਾਹਮਣੇ, ਮਾਰਕ ਕਾਰਨੀ ਦੇ ਸਾਹਮਣੇ ਕਹਿੰਦੇ ਵੀ ਆਹ ਬੰਦਾ ਸਾਡਾ ਕਿੱਦਾਂ ਦਾ ਕੰਮ ਕਰ ਰਿਹਾ, ਤੇ ਦੱਸ ਦਿਓ ਜੇ ਵਧੀਆ ਕੰਮ ਨਹੀਂ ਕਰਦਾ ਮੈਂ ਇਹਨੂੰ
ਹਟਾ ਦਿੰਦਾ।
ਸੋ ਜੇ ਲੀਡਰ ਹੀ ਇਹੋ ਜਿਹਾ, ਇੰਨਾ ਕੈਲਸ ਤੇ ਇੰਨਾ ਰੈਕਲੈਸ, ਤੇ ਫਿਰ ਤੁਸੀਂ ਜਿਹੜੇ ਬਾਕੀ ਉਹਨਾਂ ਦੇ ਸਟਾਫ ਮੈਂਬਰਸ
ਉਹਨਾਂ ਤੋਂ ਕੀ ਐਕਸਪੈਕਟ ਕਰਦੇ ਹੋ? ਵਾਸੂ ਜੀ ਕੱਲ੍ਹ ਮੰਗਲਵਾਰ 4 ਨਵੰਬਰ ਹੈ ਤੇ ਕੱਲ੍ਹ ਫੈਡਰਲ ਬਜਟ ਪ੍ਰੈਜੈਂਟ ਕੀਤਾ ਜਾਣਾ। ਫੈਡਰਲ ਬਜਟ ਦੇ ਵਿੱਚ ਇਸ ਵੇਲੇ ਇੰਨਾ ਤਾਂ ਪਤਾ ਕਿ ਡੈਫੀਸਿਟ ਬਹੁਤ ਸਿਗਨੀਫੀਕੈਂਟ ਹੋਏਗਾ, ਪਰ ਕਿੰਨਾ ਹੋਏਗਾ? ਮਾਰਕ ਕਾਰਨੀ ਇਹ ਇਸ਼ਾਰਾ ਕਰ ਚੁੱਕੇ ਨੇ ਕਿ ਡੈਫੀਸਿਟ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਹੋਣ ਵਾਲਾ। ਐਤਕੀ ਸਾਨੂੰ ਇਹ ਵੀ ਪਤਾ ਕਿ ਬਜਟ ਨੂੰ ਦੋ ਹਿੱਸਿਆਂ ਦੇ ਵਿੱਚ ਕਹਿ ਲਓ ਤਕਸੀਮ ਕਰਕੇ ਪ੍ਰਜੈਂਟ ਕੀਤਾ ਜਾਣਾ, ਇੱਕ ਕੈਪੀਟਲ ਬਜਟ ਅਤੇ ਇੱਕ ਦੂਜਾ ਆਪਣਾ ਓਪਰੇਸ਼ਨਲ ਸਪੈਂਡਿੰਗ ਵਾਲਾ ਬਜਟ। ਸੋ ਉਹਨੂੰ ਲੈ ਕੇ ਪਿਛਲੇ ਸਮੇਂ 'ਚ ਗੱਲਾਂ ਬਾਤਾਂ ਬਹੁਤ ਹੋਈਆਂ ਨੇ, ਪਰ ਗੱਲ ਆਪਾਂ ਇਹ ਕਰੀਏ ਕਿ ਬਜਟ ਨੂੰ ਦੇਖੋ ਪਾਸ ਕਰਵਾਉਣ ਦੇ ਲਈ ਲੋੜ ਹੈਗੀ ਹੈ 172 ਵੋਟਾਂ ਦੀ ਹਾਊਸ ਆਫ ਕਾਮਨਸ ਦੇ ਵਿੱਚ। ਲਿਬਰਲਸ ਕੋਲ ਹੈਗੀਆਂ ਨੇ 169 ਸੀਟਸ, 3 ਸੀਟਾਂ 3 ਵੋਟਾਂ ਘੱਟਦੀਆਂ ਨੇ। ਇਸ ਵੇਲੇ ਤੱਕ ਅਜੇ ਵੀ ਕਿਸੇ ਪਾਰਟੀ ਨੇ, ਕਿਸੇ ਵੀ ਹੋਰ ਧਿਰ ਨੇ ਇਹ ਕਲੀਅਰ ਨਹੀਂ ਕੀਤਾ ਕਿ ਇਸ ਬਜਟ ਦਾ ਉਹ ਸਮਰਥਨ ਕਰਨਗੇ। ਕੱਲ੍ਹ ਨੂੰ ਪ੍ਰਜੈਂਟ ਹੋਣ ਵਾਲਾ ਬਜਟ, ਕਿਉਂਕਿ ਬਜਟ ਬਾਏ ਦੇਅਰ ਵੈਰੀ ਨੇਚਰ ਕੌਨਫੀਡੈਂਸ ਦੀ ਵੋਟ ਹੋਇਆ ਕਰਦੀ ਹੈ, ਜੇ ਬਜਟ ਪਾਸ ਨਹੀਂ ਹੁੰਦਾ ਤਾਂ ਵਾਸੂ ਜੀ ਕੀ ਕੈਨੇਡਾ ਦੇ ਵਿੱਚ ਇਲੈਕਸ਼ਨ ਦੁਬਾਰਾ ਤੋਂ ਹੋਣ ਦੀ ਨੌਬਤ ਆ ਸਕਦੀ ਆ?
ਯਾ ਹਾਊਸ ਲੀਡਰ ਸਟੀਵ ਮੈਕਿਨਨ, ਉਹਨਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਇਹ ਇੱਕ ਕੰਸਰਨ ਵਿਅਕਤ ਕੀਤਾ ਸੀ। ਉਹਨਾਂ ਨੇ ਕਿਹਾ ਸੀ ਇੱਕ ਇੰਟਰਵਿਊ ਦੌਰਾਨ 2 ਹਫ਼ਤੇ ਪਹਿਲਾਂ ਵੀ ਐਜ਼ ਵੀ ਸਪੀਕ ਟੂਡੇ ਵੀ ਡੂ ਨਾਟ ਹੈਵ ਦ ਵੋਟਸ, ਕਿ ਸਾਡੇ ਕੋਲ ਵੋਟਾਂ ਤਾਂ ਭਾਈ ਹੈ ਨਹੀਂ। ਉਸ ਤੋਂ ਬਾਅਦ ਜਿਹੜੇ ਵੱਖੋ ਵੱਖਰੇ ਲੀਡਰਸ ਨੇ ਵਿਰੋਧੀ ਪਾਰਟੀਆਂ ਦੇ, ਚਾਹੇ ਉਹ ਬਲਾਕ ਦੇ ਲੀਡਰ ਹੋਣ, ਚਾਹੇ ਪੀਅਰ ਪੌਲੀ ਆਫ ਕੰਜ਼ਰਵੇਟਿਵ ਲੀਡਰ ਹੋਣ, ਚਾਹੇ ਉਹ ਡੌਨ ਡੇਵਿਸ ਹੋਣ NDP ਦੇ ਇੰਟਰਮ ਲੀਡਰ, ਉਹਨਾਂ ਦੇ ਨਾਲ ਮੁਲਾਕਾਤਾਂ ਵਗੈਰਾ ਤਾਂ ਹੋਈਆਂ ਨੇ, ਗੱਲਾਂ ਬਾਤਾਂ ਹੋਈਆਂ ਨੇ, ਰੀਚ ਆਊਟ ਕੀਤਾ ਜਾ ਰਿਹਾ ਸਰਕਾਰ ਵੱਲੋਂ ਸਾਰੀਆਂ ਪਾਰਟੀਆਂ ਨੂੰ ਵੀ ਤੁਸੀਂ ਇਸ ਬਜਟ ਨੂੰ ਸਪੋਰਟ ਕਰੋ। ਅਤੇ ਪਹਿਲਾਂ ਬਲਾਕ ਨੇ ਤੁਹਾਨੂੰ ਪਤਾ ਕਿ ਇੱਕ ਡਿਮਾਂਡਸ ਦੀ ਜਿਹੜੀ ਲਿਸਟ ਸਾਹਮਣੇ ਰੱਖਤੀ ਸੀ, 18 ਡਿਮਾਂਡਸ ਉਹਨਾਂ ਨੇ ਰੱਖੀਆਂ ਸਨ,
18 ਚੋਂ 6 ਕਹਿੰਦੇ ਇੱਥੋਂ ਤਾਂ ਅਸੀਂ ਬਿਲਕੁਲ ਅਡੋਲ ਹਾਂ, ਇਹ ਤਾਂ ਨੋਨ ਨੈਗੋਸ਼ੀਏਬਲ ਨੇ,
ਇਹ ਤਾਂ ਪੂਰੀਆਂ ਕਰਨੀਆਂ ਹੀ ਪੈਣੀਆਂ। ਉਸ ਤੋਂ ਇਲਾਵਾ ਕੰਸਰਵੇਟਿਵਸ ਨੇ ਵੀ ਫਿਰ ਬਾਅਦ ਵਿੱਚ ਆਪਣੀ ਡਿਮਾਂਡ ਜਿਹੜੀ ਉਹ ਸਾਹਮਣੇ ਰੱਖੀ ਸੀ, ਉਹਨਾਂ ਨੇ ਕਿਹਾ ਸੀ ਤੁਸੀਂ ਡੈਫੀਸਿਟ ਨੂੰ $42 billion ਤੋਂ ਘੱਟ ਰੱਖੋ, ਜੋ ਕਿ ਪਤਾ ਵੀ ਉਹ ਹੋਣਾ ਹੀ ਨਹੀਂ। ਅਤੇ ਫਿਰ ਉਹਨਾਂ ਨੇ ਕਿਹਾ ਸੀ ਇੰਡਸਟਰੀਅਲ ਕਾਰਬਨ ਟੈਕਸ ਵੀ ਹਟਾ ਦਿਓ, ਤੁਸੀਂ ਕਾਰਪੋਰੇਟ ਟੈਕਸਿਸ ਵੀ ਘਟਾਓ, ਤੁਸੀਂ ਕੈਪੀਟਲ ਗੇਨਸ ਟੈਕਸ ਦੇ ਵਿੱਚ ਵੀ ਤੁਸੀਂ ਕੋਈ
ਰਿਆਇਤ
ਦਿਓ। ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਬੜੀਆਂ ਇੰਪੋਸੀਬਲ ਜਿਹੀਆਂ ਡਿਮਾਂਡ ਸਾਹਮਣੇ ਰੱਖੀਆਂ ਸਨ। ਲੱਗ ਰਿਹਾ ਸੀ ਵੀ ਨਾ ਤਾਂ ਕੰਜ਼ਰਵੇਟਿਵ ਸਪੋਰਟ ਕਰਨਗੇ, ਨਾ ਹੀ ਬਲਾਕ ਸਪੋਰਟ ਕਰੇਗਾ। NDP ਵੱਲੋਂ ਡੌਨ ਡੇਵਿਸ ਜਿਹੜੇ ਇੰਟਰਮ ਲੀਡਰ ਨੇ, ਉਹਨਾਂ ਨੇ ਇਹ ਕਿਹਾ ਸੀ ਵੀ ਮੁਲਾਕਾਤ ਹੋਈ ਹੈ ਅਤੇ ਅਸੀਂ ਦੇਖਾਂਗੇ, ਬਜਟ ਪੜ੍ਹਾਂਗੇ, ਸਮਝਾਂਗੇ, ਫਿਰ ਅਸੀਂ ਵੋਟ ਕਰਾਂਗੇ ਜਾਂ ਉਹਦੇ ਮੁਤਾਬਕ ਵੋਟ ਕਰਾਂਗੇ। ਅਤੇ ਅਸੀਂ ਆਪਣੀਆਂ ਜਿਹੜੀਆਂ ਪ੍ਰਾਥਮਿਕਤਾਵਾਂ ਨੇ, ਪ੍ਰਾਇਓਰਟੀਜ਼, ਉਹ ਅਸੀਂ ਉਹਨਾਂ ਦੇ ਸਾਹਮਣੇ ਖੋਲ੍ਹ ਕੇ ਰੱਖਤੀਆਂ ਨੇ, ਇਸ ਪਰ ਸਾਡੀ ਕੋਈ ਸਪੈਸੀਫਿਕ ਡਿਮਾਂਡ ਐਸ ਸੱਚ ਹੈ ਨਹੀਂ। ਹੁਣ ਇਹ ਵੀ ਗੱਲ ਸਮਝੀਏ ਵੀ ਬਜਟ ਭਾਵੇਂ ਕੱਲ੍ਹ ਪੇਸ਼ ਕੀਤਾ ਜਾਣਾ, ਉੱਥੇ ਵੋਟਿੰਗ ਜਿਹੜੀ ਆ ਉਹ ਹੋ ਸਕਦਾ ਅਗਲੇ ਮਹੀਨੇ ਹੋਵੇ, ਕਿ ਉਹਨੂੰ ਮਹੀਨਾ ਕੁ ਪੈ ਸਕਦਾ, ਉਸ ਤੋਂ ਬਾਅਦ ਉੱਥੇ ਵਿਚਾਰ ਕਰਕੇ ਪੜ੍ਹ ਕੇ ਬਜਟ ਸਮਝ ਕੇ ਫਿਰ ਵੋਟਿੰਗ ਹੋਣੀ ਆ, ਉੱਥੇ ਡਿਬੇਟ ਹੋਏਗੀ ਕਾਫੀ ਜ਼ਿਆਦਾ। ਸੋ ਉਦੋਂ ਤੱਕ ਸਮੀਕਰਨ ਬਦਲ ਸਕਦੇ ਨੇ। ਅਤੇ ਹੁਣ ਇਹ ਵੀ ਸੁਣਨ 'ਚ ਆ ਰਿਹਾ ਵੀ ਬਲਾਕ ਵਾਲਿਆਂ ਨਾਲ ਜਿਸ ਤਰ੍ਹਾਂ ਦੀ ਆਊਟਰੀਚ ਹੋ ਰਹੀ ਆ ਸਰਕਾਰ ਵੱਲੋਂ, ਪਿਛਲੇ ਦਿਨ ਹੀ ਇਹਨਾਂ ਨੇ 18 ਦੇ ਵਿੱਚੋਂ 6 ਮੰਗਾਂ ਉਹਨਾਂ ਨੇ ਕਿਹਾ ਸੀ ਨੋਨ ਨੈਗੋਸ਼ੀਏਬਲ, 6 ਤਾਂ ਨਹੀਂ, ਬਾਕੀ ਜਿਹੜੀਆਂ 12 ਮੰਗਾਂ ਨੇ ਉਹਨਾਂ ਵਿੱਚੋਂ ਇੱਕ ਮੰਗ ਉਹਨਾਂ ਦੀ ਇਹ ਸੀ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਫਰੋਡ ਚੱਲਦਾ ਜਿਹਨੂੰ ਡਰਾਈਵਰ ਇੰਕ ਕਿਹਾ ਜਾਂਦਾ, ਕੰਪਨੀਆਂ ਵੱਲੋਂ ਡਰਾਈਵਰਸ ਨੂੰ ਕੰਟਰੈਕਟਰ ਵਜੋਂ ਸ਼ੋਅ ਕੀਤਾ ਜਾਂਦਾ
ਹੋਣੇ
ਚਾਹੀਦੇ ਨੇ, ਵੀ ਉਹਦੇ ਨਾਲ ਉਹਨਾਂ ਨੇ ਦਾਅਵਾ ਕੀਤਾ ਸੀ ਵੀ $1 billion ਤੱਕ ਦਾ ਫਰੋਡ ਹੋਇਆ, ਵੀ ਇਹਦੇ ਉੱਤੇ ਸਖਤਾਈ ਹੋਣੀ ਚਾਹੀਦੀ ਆ। ਅਤੇ ਲਿਬਰਲ ਸਰਕਾਰ ਨੇ ਪਿਛਲੇ ਦਿਨੀ ਪੈਟੀ ਹਾਈਡੂ ਜੋਬਸ ਮਿਨਿਸਟਰ ਨੇ ਫੈਡਰਲ, ਉਹਨਾਂ ਨੇ ਕਮੇਟੀ ਹੀਅਰਿੰਗ ਦੇ ਵਿੱਚ ਇਹ ਕਿਹਾ ਸੀ ਵੀ ਇਸ ਚੀਜ਼ ਨੂੰ ਐਡਰੈਸ ਕਰਨ ਵਾਸਤੇ ਅਸੀਂ CRA ਨੂੰ ਵੱਧ ਰਿਸੋਰਸਿਸ ਦੇ ਰਹੇ ਹਾਂ, ਬਜਟ ਦੇ ਵਿੱਚ ਪੈਸੇ ਰੱਖ ਦਿੱਤੇ ਨੇ ਕਿ ਇਸ ਪ੍ਰੋਗਰਾਮ ਦੀ ਕੰਪਲਾਇੰਸ ਜਿਹੜੀ ਆ ਵਧਾਈ ਜਾ ਸਕੇ। ਸੋ ਇੱਕ ਮੰਗ ਉਹਨਾਂ ਨੇ ਬਲਾਕ ਦੀ ਪੂਰੀ ਕੀਤੀ ਹੈ,
ਅਤੇ
ਨਾਲ ਉਹਨਾਂ ਨੇ ਉਸ ਕਮੇਟੀ ਹੀਅਰਿੰਗ ਦੇ ਵਿੱਚ ਉਚੇਚੇ ਤੌਰ 'ਤੇ ਬੜਾ ਘਰੋੜ ਕੇ ਇਹ ਦੱਸਿਆ ਵੀ ਦੇਖੋ ਅਸੀਂ ਬਲਾਕ ਵਾਲਿਆਂ ਦੇ ਕਹੇ 'ਤੇ ਇੱਦਾਂ ਕਰ ਰਹੇ ਹਾਂ। ਸੋ ਰੀਚ ਆਊਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਆਊਟਰੀਚ ਚੱਲ ਰਹੀ ਹੈ, ਪਰ ਇਹਦੇ ਵਿੱਚ ਹੋ ਸਕਦਾ ਵੀ ਬਲਾਕ ਵਾਲੇ, ਹੁਣ ਪੜ੍ਹਨ 'ਚ ਆ ਰਿਹਾ, ਸੁਣਨ 'ਚ ਆ ਰਿਹਾ ਕਿ ਵੀ ਹੋ ਸਕਦਾ ਵੀ ਬਲਾਕ ਸ਼ਾਇਦ ਇਸ ਬਜਟ ਦੇ ਵਿੱਚੋਂ ਐਬਸਟੇਨ ਕਰ ਜਾਏ ਵੋਟ ਕਰਨ ਤੋਂ।
ਜੇ ਬਸ ਇਹ ਹੁੰਦਾ ਯਾਰ, ਕਿੰਨੀਆਂ 24 ਸੀਟਾਂ ਉਹਨਾਂ ਦੀਆਂ,
22
ਨੇ, ਜੇ 22 ਬੰਦੇ ਵੋਟ ਪਾਉਣ ਹੀ ਨਹੀਂ ਆਉਂਦੇ ਫਿਰ ਤਾਂ ਲਿਬਰਲ ਦਾ ਬਜਟ ਪਾਸ ਹੋ ਜਾਣਾ।
ਯਾ ਐਗਜ਼ੈਕਟਲੀ। ਤੇ NDP ਵਾਸਤੇ ਵੀ ਇਹੀ ਕਿਹਾ ਜਾ ਰਿਹਾ ਕਿ NDP ਦੇ 7 MP ਨੇ, ਤੇ ਉਹਨਾਂ ਵਿੱਚੋਂ ਹੋ ਸਕਦਾ, ਕਿਉਂਕਿ ਇਸ ਵੇਲੇ ਉਹਨਾਂ ਦਾ ਕੋਈ ਲੀਡਰ ਨਹੀਂ ਆ, ਕੌਕਸ ਇੱਕ ਤਰ੍ਹਾਂ ਡਿਸਇੰਟੀਗ੍ਰੇਟਿਡ ਇੰਟਰਮ ਲੀਡਰ ਨੇ, ਤੇ ਉਹਨਾਂ ਦੀ ਆਪਣੀ ਲੀਡਰਸ਼ਿਪ ਕੈਂਪੇਨ ਚੱਲ ਰਹੀ ਆ ਹੁਣ, ਤੇ ਇਸ ਕਰਕੇ ਪਾਰਟੀ ਦੀ ਜਿਹੜੀ ਕੌਕਸ ਆ ਉਹ ਕਹਿ ਲਓ ਵੀ ਡਾਇਰੈਕਸ਼ਨ ਲੈਸ ਆ ਇੱਕ ਤਰੀਕੇ ਨਾਲ, ਵੀ ਕੋਈ ਵਿਪ ਐਸ ਸੱਚ ਨਹੀਂ ਹੈਗੀ, ਕੋਈ ਬਹੁਤ ਸਖ਼ਤ ਹਦਾਇਤ ਉੱਪਰੋਂ ਹੈ ਨਹੀਂ। ਤੇ ਇਹ ਮੰਨਿਆ ਜਾ ਰਿਹਾ ਵੀ NDP ਮੇਬੀ ਨਾਟ ਐਜ਼ ਅ ਬਲਾਕ, ਬਲਾਕ ਐਜ਼ ਇਨ ਬਲਾਕ, ਮਤਲਬ ਕਿ ਪੂਰੀ ਧਿਰ ਵਜੋਂ ਹੋ ਸਕਦਾ ਕਿ ਪੂਰੀ ਪਾਰਟੀ ਇੱਕ ਪਾਸੇ ਸ਼ਾਇਦ ਵੋਟ ਨਾ ਪਾਵੇ, ਹੋ ਸਕਦਾ ਕਿ ਵਿੱਚੋਂ ਕੁਝ ਸੱਤਾਂ ਦੇ ਵਿੱਚੋਂ ਕੁਝ MPs ਐਬਸਟੇਨ ਕਰ ਜਾਣ, ਤੇ ਇਹ ਵੀ ਗੱਲ ਚੱਲਦੀ ਹੈ ਵੀ ਸ਼ਾਇਦ ਕੁਝ MPs ਲਿਬਰਲ ਦੇ ਵੱਲ, ਮਤਲਬ ਇਸ ਬਜਟ ਦੇ ਹੱਕ ਵਿੱਚ ਵੋਟ ਪਾ ਦੇਣ। ਸੋ ਬਲਾਕ ਦਾ ਜਿਹੜਾ ਹੁਣ ਇਹ ਕਿਹਾ ਜਾਣ ਲੱਗ ਪਿਆ, ਪਹਿਲਾਂ ਸੀ ਵੀ ਬਲਾਕ ਵਾਲਿਆਂ ਤਾਂ ਵੋਟ ਪਾਉਣੀ ਨਹੀਂ, ਉਹਨਾਂ ਨੇ ਮੰਗਾਂ ਹੀ ਰੱਖਤੀਆਂ ਸਾਹਮਣੇ 18, ਤੇ 6 ਨੋਨ ਨੈਗੋਸ਼ੀਏਬਲ ਨੇ, 6 ਦੇ ਵਿੱਚੋਂ ਕੋਈ ਵੀ ਲੱਗਦਾ ਨਹੀਂ ਲਿਬਰਲਸ ਪੂਰੀ ਕਰ ਸਕਣਗੇ, ਵੀ ਬਲਾਕ ਤਾਂ ਨਹੀਂ ਵੋਟ ਪਾਉਂਦੀ, ਤੇ ਕੰਜ਼ਰਵੇਟਿਵਸ ਨੇ ਤਾਂ ਪਾਣੀ ਨਹੀਂ ਵੋਟ ਉਹਨਾਂ ਦੇ ਹੱਕ ਵਿੱਚ, ਤੇ ਵੀ ਸ਼ਾਇਦ NDP ਨਾਲ ਕੋਈ ਗੱਲ ਬਣੇਗੀ। ਪਰ ਹੁਣ ਬਲਾਕ ਦਾ ਵੀ ਕਿਹਾ ਜਾਣ ਲੱਗ ਪਿਆ ਕਿ ਉਹ ਵੀ ਕਹਿ ਰਹੇ ਨੇ ਵੀ ਸ਼ਾਇਦ ਕੋਈ ਗੱਲ ਬਣ ਜਾਵੇ। ਸੋ ਕਾਫੀ ਕਿੰਤੂ ਪਰੰਤੂ ਹੋ ਰਿਹਾ, ਪਰ ਮੇਨ ਜਿਹੜੀ ਕਹਿ ਲਓ ਵੀ ਜਿਹੜੀ ਪੋਲੀਟੀਕਲ ਕਰੂਡ ਰਿਐਲਿਟੀ ਇਸ ਵੇਲੇ ਇਹ ਹੈ ਵੀ 4 ਦੇ ਵਿੱਚੋਂ ਕੋਈ ਵੀ ਪਾਰਟੀ
ਇਲੈਕਸ਼ਨ ਨਹੀਂ ਚਾਹੁੰਦੀ
ਨਹੀਂ, ਤੇ ਇਲੈਕਸ਼ਨ ਜੇ ਹੁੰਦਾ ਤੇ ਜਿਹੜੀ ਵੀ ਪਾਰਟੀ ਇਲੈਕਸ਼ਨ ਦੀ ਜ਼ਿੰਮੇਵਾਰ ਬਣੇਗੀ ਜਾਂ ਜਿਹਦੇ ਸਿਰ ਠੀਕਰਾ ਭੰਨਿਆ ਜਾਏਗਾ, ਉਹਦਾ ਇਲੈਕਸ਼ਨ ਦੇ ਵਿੱਚ ਨੁਕਸਾਨ ਹੋਣਾ ਤੈਅ ਹੈ।
ਕਰੈਕਟ।
ਕੈਨੇਡੀਅਨਸ ਇਲੈਕਸ਼ਨ ਇਸ ਵੇਲੇ ਬਿਲਕੁਲ ਨਹੀਂ ਚਾਹੁੰਦੇ,
ਕਿਉਂਕਿ ਇਸ ਵੇਲੇ ਬਜਟ ਦਾ ਸਾਰਾ ਫੋਕਸ ਕੀ ਹੋਣਾ ਕਿ ਜੀ ਪੈਸੇ ਬਚਾਈਏ, ਖਰਚੇ ਘਟਾਓ, ਖਰਚੇ ਘਟਾਓ। ਇਲੈਕਸ਼ਨ ਤਾਂ ਹੋਣ ਦੇ ਉੱਪਰ ਆਪਣੇ ਆਪ ਜੀ $600-700 million ਲੱਗ ਜਾਂਦਾ।
ਐਂਡ ਲੈਟਸ ਨਾਟ ਫੋਰਗੇਟ ਕਿ ਜਿਹੜੀ ਵੀ ਕੋਈ ਪਾਲਿਸੀ ਮੇਕਿੰਗ ਆ, ਜਿਹੜੇ ਕੋਈ ਬਿਲਸ ਨੇ, ਹੁਣ ਅਸੀਂ ਬੇਲ ਰਿਫਾਰਮ ਇਹ ਉਹ ਸਾਰੀਆਂ
ਗੱਲਾਂ ਸਾਰੇ ਨਾਲ ਦੀ ਨਾਲ ਰੱਦ, ਉੱਥੇ
ਨਾਲ ਦੇ ਨਾਲ ਖਤਮ, ਫਿਰ ਉਹ ਨਵੇਂ ਸਿਰੇ ਤੋਂ ਸਾਰੀ ਗੱਲ ਸ਼ੁਰੂ ਕਰਨੀ ਪੈਣੀ ਆ।
ਕਰੈਕਟ।
ਤੇ ਉਹ ਜਿਹੜੀ ਪਾਲਿਸੀ ਮੇਕਿੰਗ ਵੈਸੇ ਹੀ ਪਿਛਲਾ ਸੈਸ਼ਨ ਵੀ ਅਸੀਂ ਇੱਦਾਂ ਹੀ ਗਵਾਲਿਆ, ਪਿਛਲੇ ਸਾਲ ਫਿਲੀਬਸਟਰ ਚੱਲਦਾ ਸੀ
ਲਾਸਟ ਈਅਰ ਸਤੰਬਰ ਤੋਂ,
ਹਾਂਜੀ, ਤੇ ਕੋਈ ਬਿੱਲ ਵਗੈਰਾ ਪਾਸ ਨਹੀਂ ਹੋਇਆ, ਕੋਈ ਕੰਮ ਨਹੀਂ ਹੋਇਆ ਚੱਜ ਦਾ, ਤੇ ਉਸ ਤੋਂ ਬਾਅਦ ਫਿਰ ਇਲੈਕਸ਼ਨ ਅਸੀਂ ਕਾਲ ਕਰ ਲਿਆ, ਪਹਿਲਾਂ ਲੀਡਰਸ਼ਿਪ ਕੈਂਪੇਨ ਚੱਲਦੀ ਰਹੀ, ਫਿਰ ਇਲੈਕਸ਼ਨ ਆ ਗਿਆ, ਫਿਫਥ ਵਿੱਚ ਜੇ ਪਾਰਲੀਮੈਂਟ ਪ੍ਰੋਰੋਗ ਕਰਨੀ ਪਈ ਸੀ, ਉਸ ਤੋਂ ਬਾਅਦ ਇਲੈਕਸ਼ਨ ਹੋਇਆ, ਅਤੇ ਫਿਰ ਕੋਈ ਬਿੱਲ ਪਾਸ ਨਹੀਂ ਹੋਇਆ, ਕੋਈ ਕੰਮ ਨਹੀਂ ਹੋ ਰਿਹਾ ਇਸ ਵੇਲੇ, ਸਿਆਸਤ ਹੋ ਰਹੀ ਹੈ, ਐਂਡ ਕੈਨੇਡੀਅਨਸ ਆਰ ਫੈਡ ਅਪ ਆਫ ਇਟ, ਦੇ ਡੂ ਨਾਟ ਵਾਂਟ ਮੋਰ ਪੋਲੀਟਿਕਸ, ਦੇ ਵਾਂਟ ਐਕਸ਼ਨ।
ਵਾਸੂ ਜੀ ਬ੍ਰੇਕ ਲਈਏ ਛੋਟੀ ਜਿਹੀ, ਇੱਕ
ਸ਼ੋਰ
ਇਹ ਬ੍ਰੇਕ ਤੋਂ ਪਹਿਲਾਂ ਲੱਗੇ ਹੱਥਾਂ ਗੱਲ ਕਰ ਹੀ ਲਈਏ, ਕਿਉਂਕਿ ਬਜਟ ਨਾਲ ਜੁੜਦੀ ਗੱਲ ਹੈ ਇਹ। ਜਦੋਂ ਅਮਰੀਕਾ ਨੇ ਕੈਨੇਡਾ ਉੱਪਰ ਟੈਰਿਫ ਲਾਏ ਟਰੰਪ ਨੇ, ਤਾਂ ਕੈਨੇਡਾ ਵੱਲੋਂ ਕਾਊਂਟਰ ਟੈਰਿਫਸ ਲਗਾਏ ਗਏ ਸੀ
ਜੀ,
ਕਿ ਜਵਾਬੀ ਟੈਰਿਫ ਕੈਨੇਡਾ ਨੇ ਵੀ ਲਾਏ ਸੀ, ਜਿਹੜੇ ਸਾਨੂੰ ਪਤਾ ਕਿ ਹੁਣ ਉਹਨਾਂ ਦੇ ਵਿੱਚੋਂ ਮੋਸਟ ਆਫ ਦੋਜ਼ ਟੈਰਿਫਸ ਉਹ ਹਟਾ ਹੀ ਲਏ ਗਏ ਨੇ, ਉਹਨਾਂ ਨੂੰ ਹਟਾ ਦਿੱਤਾ ਗਿਆ। ਇਲੈਕਸ਼ਨ ਵੇਲੇ ਪ੍ਰੋਜੈਕਸ਼ਨ ਇਹ ਸੀ ਕਿ $20 billion ਪੂਰੇ ਫਿਸਕਲ ਈਅਰ ਦੌਰਾਨ ਅਮਰੀਕਾ ਉੱਪਰ ਕੈਨੇਡਾ ਵੱਲੋਂ ਲਗਾਏ ਟੈਰਿਫਸ ਤੋਂ ਇਕੱਠਾ ਹੋਏਗਾ, ਵੀ ਉਹ $20 billion ਵੀ ਕੋਈ ਛੋਟਾ ਅਮਾਊਂਟ ਨਹੀਂ ਆ, ਵੀ ਉਹਦਾ ਅਸੀਂ ਉਹਦੀ ਵਰਤੋਂ ਕਰਾਂਗੇ ਇੰਡਸਟਰੀਜ਼ ਨੂੰ ਸਪੋਰਟ ਕਰਨ ਦੇ ਲਈ। ਹੁਣ ਵਾਸੂ ਜੀ ਜਿਹੜਾ ਡਿਪਾਰਟਮੈਂਟ ਆਫ ਫਾਈਨੈਂਸ ਆ, ਉਹਨਾਂ ਨੇ ਇਹ ਗੱਲ ਸਾਂਝੀ ਕੀਤੀ ਆ ਕਿ $3 billion ਹੀ ਕਾਊਂਟਰ ਟੈਰਿਫਸ ਤੋਂ ਕੈਨੇਡਾ ਨੇ ਕਲੈਕਟ ਕੀਤਾ, ਜੋ ਕਿ 20 billion ਤੋਂ ਕਾਫੀ ਘੱਟ ਹੈ। ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਸ 3 billion ਦੀ ਰਾਸ਼ੀ ਦੇ ਵਿੱਚ, ਇਸ ਰਕਮ ਦੇ ਵਿੱਚ ਉਹ ਵਾਲੇ ਪੈਸੇ ਸ਼ਾਮਲ ਨਹੀਂ ਹੈਗੇ ਜਿਹੜੇ ਕਿ ਕਿਸੇ ਵੀ ਤਰ੍ਹਾਂ ਦੀ ਸਪੋਰਟ ਦੇ ਰੂਪ ਦੇ ਵਿੱਚ ਰੀਡਿਸਟ੍ਰੀਬਿਊਟ ਕੀਤੇ ਜਾ ਚੁੱਕੇ ਨੇ, ਵੀ ਜਿਹੜੇ ਅਸੀਂ ਪੈਸੇ ਕਿਸੇ ਇੰਡਸਟਰੀ ਨੂੰ ਦੇ ਤੇ ਸਪੋਰਟ ਕਰਨ ਲਈ, ਉਹ ਇਸ 3 billion ਤੋਂ ਜੁਦਾ ਨੇ, 3 billion ਸਾਡੇ ਕੋਲ ਲੈਦਾ ਪਿਆ।
ਜੋ ਵੀ ਹੈ, 20 billion ਇਹਨਾਂ ਨੇ ਪ੍ਰੋਜੈਕਟ ਕੀਤਾ ਸੀ, ਅਤੇ ਇਕੱਲੇ ਲਿਬਰਲਸ ਨੇ ਨਹੀਂ, ਕੰਜ਼ਰਵੇਟਿਵਸ ਨੇ ਵੀ ਆਪਣੇ ਪਲੇਟਫਾਰਮ ਦੇ ਵਿੱਚ $20 billion ਹੀ ਸ਼ਾਮਲ ਕੀਤਾ ਸੀ। ਐਕਸਪੈਕਟੇਸ਼ਨ ਇਹ ਸੀ ਵੀ ਕਾਊਂਟਰ ਟੈਰਿਫਸ ਤੋਂ ਸਾਨੂੰ ਰੈਵਨਿਊ ਦੇ ਵਿੱਚ $20 billion ਜੁੜੇਗਾ। ਪਰ ਪਹਿਲਾਂ ਅਪ੍ਰੈਲ ਦੇ ਵਿੱਚ ਅਸੀਂ ਸਭ ਤੋਂ ਵੱਡੀਆਂ ਕਾਰਵਾਊਟਸ ਦਿੱਤੀਆਂ ਕਾਊਂਟਰ ਟੈਰਿਫਸ ਦੇ ਵਿੱਚੋਂ, ਫਿਰ ਅਸੀਂ ਸਤੰਬਰ ਦੇ ਵਿੱਚ ਵੀ ਲਗਭਗ ਸਾਰੀਆਂ ਹੀ ਜਿਹੜੀਆਂ ਟੈਰਿਫ ਸੀਗੀਆਂ ਹਟਾ ਤੀਆਂ। ਪਿਛਲੇ ਸਾਲ ਅਕਤੂਬਰ ਦੇ ਵਿੱਚ ਵੀ ਕੁਝ ਕਾਰਵਾਊਟਸ ਦਿੱਤੇ ਗਏ, ਜਿਹਦੇ ਕਰਕੇ $78 million ਦਾ ਸਮਝੋ ਵੀ ਇੱਕ ਹੋਰ ਕਾਰਵਾਊਟ ਦਿੱਤਾ ਗਿਆ। ਸੋ ਲਗਭਗ ਸਾਰੀਆਂ ਕਾਊਂਟਰ ਟੈਰਿਫ ਇਸ ਵੇਲੇ ਹਟੀਆਂ ਹੀ ਹੋਈਆਂ ਨੇ। ਸੈਕਟੋਰਲ ਜਿਹੜੀਆਂ ਕਾਊਂਟਰ ਟੈਰਿਫਸ ਨੇ, ਸਟੀਲ ਤੇ ਐਲੂਮੀਨੀਅਮ, ਉਹ ਅਜੇ ਬਚੀਆਂ ਹੋਈਆਂ ਨੇ ਆਟੋ ਸੈਕਟਰ ਦੇ ਵਿੱਚ ਵੀ, ਬਾਕੀ ਸਾਰੀਆਂ ਜਿਹੜੀਆਂ ਕਾਊਂਟਰ ਟੈਰਿਫ ਅਸੀਂ ਹਟਾ ਚੁੱਕੇ ਹਾਂ। ਸੋ $20 billion ਤਾਂ ਇਕੱਠਾ ਹੋਣਾ ਨਹੀਂ, ਅਤੇ $3 billion ਹੋਏਗਾ ਜੇ ਇਹਨਾਂ ਨੇ ਵਿੱਚ ਜੋੜ ਲਓ ਪੈਸੇ ਜਿਹੜੇ ਵੰਡੇ ਨੇ, ਉਹ $3 billion ਜੇ ਆਪਾਂ ਹੋਰ ਵੀ ਜੋੜ ਲਈਏ ਤਾਂ ਫਿਰ 6 ਹੋ ਜਾਏਗਾ। ਪਰ $20 billion ਤੋਂ ਤਾਂ ਕਿਤੇ ਘੱਟ ਇਹ ਅਮਾਊਂਟ ਹੈ।
ਤੇ
ਅਫਕੋਰਸ ਫਿਰ ਇਹਦੇ ਨਾਲ ਚੈਲੇਂਜ ਸਰਕਾਰ ਦਾ ਕੱਲ੍ਹ ਨੂੰ ਹੋਰ ਵੱਧ ਜਾਣਾ, ਕਿ ਜਿਹੜਾ ਬਜਟ ਪ੍ਰਜੈਂਟ ਕਰਨਾ, ਜਿਹਦੇ ਵਿੱਚ ਆਲਰੇਡੀ ਮੰਨਿਆ ਜਾ ਰਿਹਾ ਕਿ ਫਿਸਕਲ ਡੈਫੀਸਿਟ $42 billion ਜੋ ਕਿ ਪਿਛਲੇ ਸਾਲ ਸੀ ਉਸ ਤੋਂ ਦੁੱਗਣਾ ਹੋਣ ਦੇ ਸਾਲ, ਅਤੇ ਇਹ ਫਿਰ ਜਿਹੜਾ ਇਹ ਨੁਕਸਾਨ ਆ $14-15 billion ਸੇਫਲੀ ਆਪਾਂ ਕਹਿ ਸਕਦੇ ਹਾਂ, ਵੀ ਇਹ ਵੀ ਫੈਕਟਰ ਇਨ ਕਰਨਾ ਪੈਣਾ ਸਰਕਾਰ ਨੂੰ ਵੀ ਇਹ ਜਿਹੜੇ ਪੈਸੇ ਕਿੱਥੋਂ ਆਉਣਗੇ।
ਪਰ ਦੂਜੀ ਗੱਲ ਇਹ ਵੀ ਆ ਨਾ ਕਿ ਦੇਖੋ, ਜਦੋਂ ਵੀ ਟੈਰਿਫ ਆ ਜੇ, ਕਾਊਂਟਰ ਟੈਰਿਫ ਵੀ ਲੱਗੇ ਸੀ, ਇਹ ਪੈਸੇ ਤਾਂ ਕੈਨੇਡੀਅਨਸ ਨੇ ਅਦਾ ਕੀਤੇ ਨਾ। ਅਮਰੀਕਾ ਤੋਂ ਆਉਣ ਵਾਲਾ ਉਹ ਸਮਾਨ ਜਿਹੜਾ ਕਿ ਕੈਨੇਡਾ ਦੇ ਵਿੱਚ ਵਰਤਿਆ ਜਾਂਦਾ, ਉਹਦੇ ਉੱਪਰ ਜੇ ਕੈਨੇਡਾ ਦੀ ਸਰਕਾਰ ਨੇ ਕਹਿ ਲਓ ਵੀ ਉਹ ਚੁੰਗੀ ਨਾਕਾ ਲਾ ਕੇ, ਜੇ ਉਹਨਾਂ ਨੇ ਪਰਚੀ ਕਟਾ ਕੇ ਲਿਆ ਵੀ ਸਾਡਾ ਇਹ ਟੈਕਸ ਆ, ਜਿਹੜੇ ਵਿਅਕਤੀ ਨੇ, ਜਿਹੜੀ ਕੰਪਨੀ ਨੇ ਉਹ ਸਮਾਨ ਮੰਗਾਇਆ ਸੀ, ਉਹਨੇ ਤਾਂ ਗਾਹਕਾਂ ਤੋਂ ਪੈਸੇ ਵਸੂਲਨੇ ਆ। ਤਾਂਹੀਓ ਬੈਂਕ ਆਫ ਕੈਨੇਡਾ ਨੇ ਵੀ ਇਹ ਗੱਲ ਆਖੀ ਸੀ ਨਾ ਕਿ, ਜਾਂ ਸਟੈਟ ਕੈਨੇਡਾ ਨੇ ਕਹੀ ਸੀ ਕਿ ਇਨਫਲੇਸ਼ਨ ਇਸ ਕਰਕੇ, ਮਹਿੰਗਾਈ ਦਰ ਦੇ ਵਿੱਚ ਵਾਧਾ ਤੇਜ਼ੀ ਨਾਲ ਹੋਰ ਹੋ ਸਕਦਾ, ਕਿਉਂਕਿ ਜਿਹੜਾ ਟੈਰਿਫ ਅਮਰੀਕਾ ਤੋਂ ਆਉਣ ਵਾਲੇ ਸਮਾਨ 'ਤੇ ਲੱਗਦਾ ਪਿਆ, ਅਲਟੀਮੇਟਲੀ ਉਹ ਤਾਂ ਭਾਰਤ ਦੇ ਲੋਕਾਂ ਦੇ ਸਿਰ 'ਤੇ ਪੈਂਦਾ ਪਿਆ। ਪਰ ਜਿਹੜਾ ਇਹ $3 billion ਹੁਣ ਇਕੱਠਾ ਹੋ ਚੁੱਕਾ, ਇਹਦੇ ਨਾਲ ਕੱਲ੍ਹ ਬਜਟ ਦੇ ਵਿੱਚ ਹੋ ਸਕਦਾ ਵੀ ਜਿਹੜਾ ਡੈਫੀਸਿਟ ਆ ਉਹਨੂੰ ਥੋੜ੍ਹਾ ਆਫਸੈਟ ਕਰ ਲਿਆ ਜਾਏਗਾ। ਪਰ ਵਾਸੂ ਜੀ, ਡੈਫੀਸਿਟ ਲਾਈਕ ਯੂ ਆਲਰੇਡੀ ਮੈਨਸ਼ਨਡ ਕਿ ਪਿਛਲੇ ਸਾਲ ਦਾ $42 billion ਸੀ, ਐਤਕੀ ਹੋ ਸਕਦਾ 80-90 billion ਦੇ ਵਿੱਚ ਹੋਵੇ। ਸੋ ਉਹਦੇ ਲਈ ਕੱਲ੍ਹ ਤੱਕ ਦਾ ਇੰਤਜ਼ਾਰ ਕਰਦੇ ਹਾਂ ਕਿ ਨੰਬਰ ਉਹ ਕਿੱਥੇ ਆਉਂਦਾ। ਇੱਕ ਛੋਟੀ ਜਿਹੀ ਬ੍ਰੇਕ ਲਈਏ, ਫਿਰ ਗੱਲ ਕਰਦੇ ਹਾਂ ਜੱਜਾਂ ਦੀ ਤਨਖਾਹ ਬਾਰੇ। ਇਸ ਸਾਲ ਅਰਲੀਅਰ ਇਨ ਦ ਸਮਰ ਅਸੀਂ ਇਹ ਗੱਲ ਕੀਤੀ ਸੀ, ਇੱਕ ਰੈਕਮੈਂਡੇਸ਼ਨ ਸਰਕਾਰ ਨੂੰ ਦਿੱਤੀ ਗਈ ਸੀ ਵੀ ਕੈਨੇਡਾ ਦੇ ਵਿੱਚ ਜੱਜਾਂ ਦੀ ਤਨਖਾਹ ਬੜੀ ਘੱਟ ਆ, ਘੱਟ ਵੀ ਕਿੰਨੀ ਕੁ ਆਪਾਂ ਉਦੋਂ ਗੱਲ ਕੀਤੀ ਸੀ, ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ। ਪਰ ਸਰਕਾਰ ਨੇ ਉਸ ਪ੍ਰਪੋਜ਼ਲ ਨੂੰ ਹੁਣ ਰਿਜੈਕਟ ਕਰ ਦਿੱਤਾ, ਸੋ ਉਹਦੇ ਪੂਰੇ ਵੇਰਵੇ ਕੀ ਨੇ ਉਹ ਵੀ ਗੱਲ ਕਰਦੇ ਹਾਂ। ਵਾਸੂ ਜੀ, ਫੈਡਰਲ ਸਰਕਾਰ ਵੱਲੋਂ ਨਿਯੁਕਤ ਕੀਤੇ ਜਾਂਦੇ ਜੱਜਸ, ਉਹਨਾਂ ਦੀ ਤਨਖਾਹ ਦੇ ਵਿੱਚ ਵਾਧੇ ਕਰਨ ਦੀ ਤਜਵੀਜ਼ ਦਿੱਤੀ ਗਈ ਸੀ ਜੁਡੀਸ਼ੀਅਲ ਕੰਪਨਸੇਸ਼ਨ ਐਂਡ ਬੈਨੀਫਿਟਸ ਕਮਿਸ਼ਨ ਵੱਲੋਂ। ਇਸ ਸਾਲ ਜੁਲਾਈ ਦੇ ਵਿੱਚ ਤਜਵੀਜ਼ ਇਹ ਕਿਹਾ ਸੀ ਇਸ ਕਮਿਸ਼ਨ ਨੇ ਕਿ ਕੈਨੇਡਾ ਦੇ ਵਿੱਚ ਜਿਹੜੇ ਫੈਡਰਲੀ ਨਿਯੁਕਤ ਕੀਤੇ ਗਏ ਜੱਜ ਨੇ, ਉਹਨਾਂ ਦੀਆਂ ਤਨਖਾਹਾਂ ਬੜੀਆਂ ਘੱਟ ਨੇ ਕੰਪੈਰੇਟਿਵਲੀ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੇ ਵਕੀਲ ਨੇ, ਜਿਹੜੇ ਟੌਪ ਅਰਨਰ ਨੇ, ਵੀ ਉਹ ਕਿਤੇ ਜ਼ਿਆਦਾ ਪੈਸੇ ਬਣਾਉਂਦੇ ਨੇ। ਇਹਦੇ ਕਰਕੇ ਹੋ ਕੀ ਰਿਹਾ ਕਿ ਜਿਹੜੇ ਤੁਸੀਂ ਜੱਜ ਨਿਯੁਕਤ ਕਰਨੇ ਨੇ, ਚੰਗੇ ਕੈਂਡੀਡੇਟ ਨਹੀਂ ਮਿਲਦੇ, ਕਿਉਂਕਿ ਅਗਲਾ ਇਹ ਸੋਚਦਾ ਕਿ ਜੇ ਮੈਂ ਪ੍ਰਾਈਵੇਟ ਪ੍ਰੈਕਟਿਸ 'ਚ ਹੋਊਂਗਾ ਮੈਨੂੰ ਇਹ ਤੋਂ ਕਿਤੇ ਜ਼ਿਆਦਾ ਕਮਾਈ ਹੋਣੀ ਆ। ਜੱਜਾਂ ਦੀ ਮੌਜੂਦਾ ਸਮੇਂ ਤਨਖਾਹ ਹੈਗੀ ਕਿੰਨੀ ਆ, ਇਹ ਅਸੀਂ ਉਦੋਂ ਵੀ ਗੱਲ ਕੀਤੀ ਸੀ, ਇੱਕ ਵਾਰ ਫਿਰ ਇਹਦੀ ਰਿਵੀਜ਼ਨ ਕਰ ਲਈਏ। ਜਿਹੜੇ ਤੇ ਫੈਡਰਲੀ ਅਪੁਆਇੰਟਡ ਜੱਜਿਸ ਨੇ, ਉਹਨਾਂ ਨੂੰ ਸਾਲ ਦੇ $4,14,900 ਮਿਲਦੇ ਨੇ। ਜਿਹੜੇ ਸੁਪਰੀਮ ਕੋਰਟ ਦੇ ਵਿੱਚ ਇਸ ਵੇਲੇ ਚੀਫ ਜਸਟਿਸ ਨੇ, ਚੀਫ ਜਸਟਿਸ, ਉਹਨਾਂ ਦੀ ਤਨਖਾਹ ਤਕਰੀਬਨ $540,000 ਆ, ਅਤੇ ਜਿਹੜੇ ਬਾਕੀ ਦੇ ਸੁਪਰੀਮ ਕੋਰਟ ਦੇ ਜਸਟਿਸਿਸ ਨੇ, ਉਹਨਾਂ ਨੂੰ ਸਾਲਾਨਾ ਬਣਦੇ ਨੇ $5,00,000। ਇਹਨਾਂ ਦੀਆਂ ਤਨਖਾਹਾਂ ਦੇ ਵਿੱਚ 28,000 ਤੋਂ $36,000 ਸਾਲਾਨਾ ਵਾਧੇ ਦੀ ਪ੍ਰਪੋਜ਼ਲ ਸੀ ਅਤੇ ਜਿਹਨੂੰ ਕਿ ਫੈਡਰਲ ਸਰਕਾਰ ਵੱਲੋਂ ਰਿਜੈਕਟ ਕਰ ਦਿੱਤਾ ਗਿਆ।
ਯਾ ਸੋ ਕਮਿਸ਼ਨ ਦੀ ਹੀਅਰਿੰਗ ਚੱਲੀ ਬਹੁਤ ਲੰਬੀ ਅਤੇ ਜੱਜਾਂ ਵੱਲੋਂ ਉਹਨਾਂ ਦੀ ਐਸੋਸੀਏਸ਼ਨ ਵੱਲੋਂ ਮੰਗ ਕੀਤੀ ਜਾ ਰਹੀ ਸੀ ਵੀ $60,000 ਸਾਡੀ ਤਨਖਾਹ ਵਧਾਈ ਜਾਵੇ, $60,000 ਇਨਕਰੀਜ਼ ਦੀ ਮੰਗ ਕੀਤੀ ਗਈ ਸੀ। ਕਮਿਸ਼ਨ ਨੇ ਆਪਣੀ ਜੱਜਮੈਂਟ ਦਿੱਤੀ ਕਿ ਉਹਨਾਂ ਨੇ ਕਿਹਾ ਵੀ ਜਿਹੜੇ ਫੈਡਰਲ ਜੱਜਸ ਨੇ ਉਹਨਾਂ ਦੀ ਤਨਖਾਹ $28,000 ਵਧਾ ਦਿਓ ਅਤੇ ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਉਹਨਾਂ ਦੀ ਤਨਖਾਹ ਦੇ ਵਿੱਚ $36,000 ਤੱਕ ਦਾ ਵਾਧਾ ਕੀਤਾ ਜਾਵੇ। ਉਸ ਤੋਂ ਬਾਅਦ ਫੈਸਲਾ ਕਰਨਾ ਸੀ ਜਸਟਿਸ ਮਿਨਿਸਟਰ ਨੇ ਸ਼ੌਨ ਫ੍ਰੇਜ਼ਰ ਨੇ। ਅੱਜ ਉਹਨਾਂ ਨੇ ਕਮਿਸ਼ਨ ਦੇ ਇਸ ਫੈਸਲੇ ਦਾ ਜਵਾਬ ਦਿੱਤਾ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਅਤੇ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਜੋ ਇਸ ਵੇਲੇ ਤਨਖਾਹਾਂ ਹੈਗੀਆਂ ਨੇ ਜੱਜਾਂ ਦੀਆਂ ਵੀ ਉਹ ਠੀਕ ਨੇ, ਵੀ ਉਹ ਐਡੀਕੁਏਟ ਨੇ ਅਤੇ ਅਸੀਂ ਰਿਸਪੈਕਟਫੁਲੀ ਡਿਸਅਗਰੀ ਕਰਦੇ ਹਾਂ ਇਸ ਜੱਜਮੈਂਟ ਦੇ ਨਾਲ, ਇਸ ਫੈਸਲੇ ਦੇ ਨਾਲ। ਉਹਨਾਂ ਨੇ ਕਿਹਾ ਜਿਹੜੀ ਆ ਲਾਈਨ ਆ ਵਿਜੇ ਜੀ ਬੜੀ ਇੰਪੋਰਟੈਂਟ ਆ, ਜੁਡੀਸ਼ੀਅਲ ਸੈਲਰੀਜ਼ ਆਰ ਐਡੀਕੁਏਟ ਐਂਡ ਇਨ ਐਨੀ ਇਵੈਂਟ cannot be the source of new fiscal expenditure at a time of comprehensive expenditure review including possible public sector job losses.
yeah bhi athi sarkari mulazman di chhanti karan nu taiyari kar rahe ha, sanu ho sakda ke kuj mulazman nu kam te bhej, judges nu nahi oh overall keh rahe ne ki public sector de vich sanu ho sakda kuj mulazman di chhanti karni pave ਜਦੋਂ ਸਰਕਾਰ ਪੈਸੇ ਬਚਾਉਣ ਦੇ ਹਰ ਹੀਲੇ ਵਸੀਲੇ ਦੇ ਵਿੱਚ ਲੱਗੀ ਹੋਈ ਆ ਕਿ ਇੱਥੋਂ ਕਿੰਨੇ ਪੈਸੇ ਬਚ ਸਕਦੇ ਨੇ, ਕਿੱਥੋਂ ਹੋਰ ਅਸੀਂ ਸਪੈਂਡਿੰਗ ਘਟਾ ਸਕਦੇ ਹਾਂ, ਉਦੋਂ ਜੱਜਾਂ ਦੀ ਤਨਖਾਹ ਦੇ ਵਿੱਚ ਇਸ ਤਰ੍ਹਾਂ ਦਾ ਵਾਧਾ ਕੀਤਾ ਜਾਣਾ ਵੀ ਉਹ ਵਾਜਬ ਨਹੀਂ ਹੈ, ਉਹ ਗੈਰ ਮੁਨਾਸਬ ਆ। ਬਾਕੀ ਇਹ ਬਸ ਜੀ ਜਿਹੜਾ ਹੀ ਇੰਡੈਕਸਿੰਗ ਦੇ ਨਾਲ ਤਨਖਾਹ 'ਚ ਵਾਧਾ ਹੁੰਦਾ ਕਿ ਓਵਰਆਲ ਇਨਫਲੇਸ਼ਨਰੀ ਨੰਬਰਸ ਨੂੰ ਧਿਆਨ ਵਿੱਚ ਰੱਖ ਕੇ, ਉਹ ਤਾਂ ਹਰ ਸਾਲ ਵੈਸੇ ਹੀ ਹੋ ਜਾਂਦਾ ਨਾ ਜੱਜਾਂ ਦਾ।
ਸੋ ਇੰਡਸਟਰੀਅਲ ਐਗਰੀਗੇਟ ਇੰਡੈਕਸ ਹੈ IAI, ਇਹਦੇ ਮੁਤਾਬਕ ਇਹਨਾਂ ਦੀਆਂ ਤਨਖਾਹਾਂ ਵੱਧਦੀਆਂ ਨੇ ਹਰ ਸਾਲ, ਉੱਤੇ ਕੈਪ ਹੈ ਕਿ 3 ਸਾਲਾਂ ਦੇ ਵਿੱਚ 14% ਤੋਂ ਜ਼ਿਆਦਾ ਵਾਧਾ ਨਹੀਂ ਕੀਤਾ ਜਾ ਸਕਦਾ, 14% ਓਵਰ 3 ਇਹ ਕੈਪ ਹੈ, ਇਸ ਤੋਂ ਘੱਟ ਜਿਹੜਾ ਵਾਧਾ ਹੋ ਸਕਦਾ, ਬਟ ਹੁੰਦਾ ਵਾਧਾ ਹਰ ਸਾਲ ਆ ਇਨਫਲੇਸ਼ਨ ਮੁਤਾਬਕ ਕਹਿ ਲਓ, ਇੰਡਸਟਰੀਅਲ ਐਗਰੀਗੇਟ ਮੁਤਾਬਕ। ਸੋ ਇਹਨੂੰ ਲੈ ਕੇ ਸਰਕਾਰ ਨੇ ਕਿਹਾ ਵੀ ਇਹ ਜਿਹੜਾ ਵਾਧਾ ਹੁੰਦਾ ਅਸੀਂ ਇਹਨੂੰ ਮੇਨਟੇਨ ਕਰਾਂਗੇ, ਅਸੀਂ ਨਹੀਂ ਕਹਿੰਦੇ ਵੀ ਤਨਖਾਹ ਨਾ ਵਧਣ, ਜਿੱਦਾਂ ਜਿਸ ਤਰ੍ਹਾਂ ਵੱਧ ਰਹੀਆਂ ਨੇ IAI ਦੇ ਮੁਤਾਬਕ ਉਦਾਂ ਵੱਧਦੀਆਂ ਰਹਿਣ, ਪਰ ਜਿਹੜਾ ਤੁਸੀਂ ਵਨ ਟਾਈਮ ਇਨਕਰੀਜ਼ ਮੰਗ ਰਹੇ ਹੋ $28,000 ਦਾ, $36,000 ਦਾ, ਵੀ ਇਹ ਗੈਰ ਵਾਜਬ ਹੈ। ਅਤੇ ਉਹਨਾਂ ਨੇ ਕਿਹਾ ਵੀ ਕਮਿਸ਼ਨ ਨੇ ਆਪਣੇ ਪੂਰੇ ਫੈਸਲੇ ਦੇ ਵਿੱਚ ਐਨਕਡੋਟਲ ਐਵੀਡੈਂਸ ਦਿੱਤਾ। ਕਮਿਸ਼ਨ ਨੇ ਦੋ ਜਿਹੜੇ ਚੀਫ ਜਸਟਿਸਿਸ ਨੇ ਉਹਨਾਂ ਦੀਆਂ ਸਟੇਟਮੈਂਟਸ ਲਗਾਈਆਂ ਸੀ ਐਜ਼ ਐਵੀਡੈਂਸ, ਕਿ ਵੀ ਸਾਨੂੰ ਅਕਸਰ ਸੁਣਨ 'ਚ ਮਿਲਦਾ ਕਿ ਵੀ ਜਿਹੜੇ ਵਧੀਆ ਜਿਹੜੇ ਟੌਪ ਕੈਂਡੀਡੇਟਸ ਨੇ ਉਹ ਕਹਿੰਦੇ ਵੀ ਅਸੀਂ ਪ੍ਰਾਈਵੇਟ ਸੈਕਟਰ ਵਿੱਚ ਜਾਣ ਨੂੰ ਤਰਜੀਹ ਦੇਵਾਂਗੇ ਕਿਉਂਕਿ ਉੱਧਰ ਪੈਸੇ ਜ਼ਿਆਦਾ ਬਣਦੇ ਨੇ, ਇੱਧਰ ਪੈਸੇ ਘੱਟ ਨੇ। ਸ਼ੌਨ ਫ੍ਰੇਜ਼ਰ ਨੇ ਕਿਹਾ, ਕਹਿੰਦੇ ਵੀ ਤੁਸੀਂ ਕੋਈ ਸਬਸਟੈਂਸ਼ੀਅਲ ਡੇਟਾ ਨਹੀਂ ਦਿੱਤਾ ਜਿਸ ਤੋਂ ਇਹ ਗੱਲ ਸਾਬਤ ਹੋਵੇ ਵੀ ਤਨਖਾਹਾਂ ਦੇ ਕਰਕੇ ਟੌਪ ਟੈਲੈਂਟ ਜੁਡੀਸ਼ਰੀ ਦੇ ਵਿੱਚ ਨਹੀਂ ਆ ਰਿਹਾ, ਤੁਸੀਂ ਐਨਕਡੋਟਲ ਐਵੀਡੈਂਸ ਦਿੱਤਾ ਐਂਡ ਦੈਟਸ ਨਾਟ ਇਨਫ,
ਦੈਟਸ ਨਾਟ ਇਨਫ। ਅੱਛਾ, 3 ਸਾਲਾਂ 14% ਦੀ ਗੱਲ ਤੋਂ ਮੈਨੂੰ ਚੇਤੇ ਆਇਆ ਵਾਸੂ ਜੀ, BCGEU ਦੀ ਸਟ੍ਰਾਈਕ ਦਾ ਵੀ ਨਿਪਟਾਰਾ ਹੋ ਗਿਆ।
ਹਾਂਜੀ,
ਸਰਕਾਰ ਜਿਹੜੀ ਪਹਿਲਾਂ ਕਹਿੰਦੀ ਰਹੀ ਕਿ ਜੀ ਸਾਡੇ ਕੋਲ ਤਾਂ ਪੈਸੇ ਨਹੀਂ ਹੈਗੇ, ਅਸੀਂ ਨਹੀਂ BCE ਸਰਕਾਰ ਦੀ ਗੱਲ ਆ ਹੁਣ, ਹੈ ਨਾ, ਵੀ ਇਸ 'ਤੇ ਪੈਸੇ ਦੇ ਹੀ ਨਹੀਂ ਸਕਦੇ BCGEU ਵਾਲੇ। ਉਹਨਾਂ ਨੇ ਬਸ ਵੀ 3 ਸਾਲਾਂ 13.5% 'ਤੇ ਸਰਕਾਰ ਨੂੰ ਮਨਾ ਲਿਆ।
ਯਾ ਪਹਿਲਾਂ 2 ਸਾਲ ਦੀ ਡੀਲ ਦੀ ਗੱਲ ਚੱਲਦੀ ਸੀ
ਜੀ ਜੀ,
ਅਤੇ ਉਹ ਡੀਲ ਫਿਰ ਹੋ ਕੇ ਨਿਬੜੀ ਆ 3 ਸਾਲਾਂ ਦੀ,
ਅਤੇ ਰੈਟੀਫਿਕੇਸ਼ਨ ਹੋਣੀ ਆ,
ਰੈਟੀਫਿਕੇਸ਼ਨ ਹੋਣੀ ਬਾਕੀ ਆ, ਅਤੇ ਅਗੇਨ ਇਹਦੇ ਵਿੱਚ ਕ੍ਰੈਡਿਟ ਜਾਂਦਾ ਵਿੰਸ ਰੈਡੀ ਨੂੰ। ਵਿੰਸ ਰੈਡੀ ਨੂੰ ਐਜ਼ ਅ ਮੀਡੀਏਟਰ, ਵਿੰਸ ਰੈਡੀ ਅਤੇ ਅਮੈਂਡਾ ਰੋਜਰਸ ਨੂੰ ਐਜ਼ ਅ ਮੀਡੀਏਟਰ ਯਾਦ ਕੀਤਾ ਸੀ ਸਰਕਾਰ ਨੇ, ਅਤੇ ਉਹਨਾਂ ਨੇ 8 ਦਿਨਾਂ ਦੇ ਅੰਦਰ ਅੰਦਰ ਹੀ ਰਾਜ਼ੀਨਾਮਾ ਕਰਾ ਦਿੱਤਾ।
ਪਰ ਤੁਸੀਂ ਇਹ ਦੇਖੋ ਕਿ ਇਸਦੇ ਵਿੱਚ ਜਿੰਨਾ ਕੁ ਵੀ ਮੈਂ ਪੜ੍ਹਿਆ ਹੈ ਨਾ, ਅਵੇ ਜਿਹੜੇ ਯੂਨੀਅਨ ਦੇ ਲੀਡਰ ਪੌਲ ਫਿੰਚ, ਉਹਨਾਂ ਦੀ ਵੀ ਬੜੀ ਤਾਰੀਫ ਹੋ ਰਹੀ ਆ ਕਿ ਉਹਨਾਂ ਨੇ ਜਿਸ ਹਿਸਾਬ ਦੇ ਨਾਲ ਆਪਣਾ ਇੱਕ ਜਿਹੜਾ ਸਟੈਂਡ ਸੀਗਾ ਉੱਥੇ ਉਹ ਬਾਜ਼ਿਦ ਰਹੇ, ਅਤੇ ਕਿੱਥੇ ਸਰਕਾਰ ਕਹਿੰਦੀ ਸੀ ਵੀ ਇਸ ਤਰ੍ਹਾਂ ਤੁਹਾਨੂੰ 3.5-4% ਦਿੰਦੇ ਹਾਂ 2 ਸਾਲਾਂ 'ਚ, ਅਤੇ 3 ਸਾਲਾਂ ਦੇ ਵਿੱਚ 13.5% 'ਤੇ ਸਰਕਾਰ ਨੂੰ ਮਨਾ ਲੈਣਾ, ਇਹ ਇੱਕ ਉਹਨਾਂ ਦੀ ਬਹੁਤ ਵੱਡੀ ਜਿੱਤ ਆ। ਪਰ ਸਾਨੂੰ ਇਹ ਵੀ ਪਤਾ ਵੀ ਸਰਕਾਰ ਵਾਸਤੇ ਹੁਣ ਇਹ ਖਰਚਿਆਂ ਦੀ ਬਹੁਤ ਵੱਡੀ ਪੰਡ ਖੁੱਲ੍ਹ ਜਾਣੀ ਆ। ਹੁਣ ਜਿਹੜੀ ਕੋਈ ਨਰਸਿਸ ਯੂਨੀਅਨ ਆ, ਟੀਚਰਸ ਯੂਨੀਅਨ ਹੈਗੀ ਆ, ਅਤੇ ਹੋਰ ਕਈ ਯੂਨੀਅਨਸ ਨੇ, ਉਹਨਾਂ ਦੀ ਬਾਰਗੇਨਿੰਗ ਚੱਲਦੀ ਪਈ ਆ। ਸੋ ਇਹ ਇੱਕ ਬੇਸਲਾਈਨ ਬਣ ਗਈ ਆ, ਅਤੇ ਸਾਰਿਆਂ ਨੂੰ ਹੁਣ ਇਸੇ ਹਿਸਾਬ ਦੇ ਨਾਲ ਜਿਹੜੀਆਂ ਰੇਜ਼ਿਸ ਨੇ BC ਦੇ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਦੇਣੀਆਂ ਪੈਣਗੀਆਂ। ਪੈਸੇ BC ਦੀ ਸਰਕਾਰ ਕੋਲ ਵੀ ਕੋਈ ਬਹੁਤੇ ਨਹੀਂ ਹੈਗੇ,
ਸਾਡੇ ਪੈਸੇ ਨੇ। ਅਤੇ ਸੋ ਅਸੀਂ ਗੱਲ ਕਰਦੇ ਸੀ ਬਜਟ ਦੀ, ਫੈਡਰਲ ਬਜਟ ਦੀ, ਸੋ ਸੂਬਾਈ ਬਜਟ ਦੀ ਵੀ ਥੋੜ੍ਹੀ ਚਿੰਤਾ ਕਰਨੀ ਚਾਹੀਦੀ ਹੈ।
ਜੀ ਜੀ,
ਸੂਬਾਈ ਬਜਟ ਦੇ ਵਿੱਚ ਵੀ ਜਿਹੜਾ ਡੈਫੀਸਿਟ ਆ ਸਰਕਾਰ ਆਲਰੇਡੀ ਪ੍ਰੋਜੈਕਟ ਕਰ ਰਹੀ ਆ, $11.6 billion ਤੇ ਆ, ਅਤੇ ਇਟਸ ਓਨਲੀ ਐਕਸਪੈਕਟਡ ਟੂ ਬੀ ਹਾਇਰ ਦੈਨ ਦਿਸ।
ਇੱਕ ਗੱਲ ਕਹਿ ਦਿਉ ਫਿਰ ਮੈਂ,
ਪਲੀਜ਼ ਕਹਿ ਦਿਓ
ਵੀ 11.6 ਤਾਂ ਕਿਉਂਕਿ ਜਿਹੜਾ ਤੰਬਾਕੂ ਵਾਲੀ ਕੰਪਨੀਆਂ ਤੋਂ $3.8 billion 18 ਸਾਲਾਂ 'ਚ ਮਿਲਣਾ, ਜਿਹ 'ਚੋਂ $1 billion ਮਿਲ ਚੁੱਕਾ 2.7 billion ਜਿਹੜਾ ਅਗਲੇ 18 ਸਾਲਾਂ 'ਚ ਆਉਣਾ ਉਹ ਇਸੇ ਸਾਲ ਪਾ ਲਿਆ ਖਾਤੇ 'ਚ, ਨਹੀਂ ਤਾਂ ਇਹ 14.3 billion ਦਾ ਡੈਫਿਸਿਟ ਆ, ਅਤੇ ਜਿਹੜਾ ਉਹ 2.7 billion ਅਗਲੇ 18 ਸਾਲਾਂ 'ਚ ਆਉਣਾ, ਜਿਹੜਾ ਤੁਸੀਂ ਹੁਣੇ ਉਹਨੂੰ ਘਟਾ ਕੇ ਦਿਖਾ ਰਹੇ ਹੋ, 2.7 ਵੀ ਕਿਤੋਂ ਦਾ ਭਰਪਾਈ ਕਰਨੀ ਪੈਣੀ ਹੈ ਨਾ, ਰਾਈਟ? ਸੋ ਇਸ ਕਰਕੇ ਸੂਬਾਈ ਫਾਈਨੈਂਸ਼ੀਅਲ ਸਥਿਤੀ ਵੀ ਕੋਈ ਬਹੁਤੀ ਵਧੀਆ ਨਹੀਂ ਹੈ।
ਹੁਣ ਇਹ ਵੀ ਦੱਸ ਦਿਓ ਵੀ 1% ਜੇਕਰ ਵਾਧਾ ਹੋਵੇ
ਤਾਂ ਨੈੱਟ ਜਿਹੜਾ $440 million ਦਾ ਸਰਕਾਰ ਦੇ ਓਵਰਆਲ ਖਰਚੇ ਦੇ ਵਿੱਚ ਉਹਦਾ ਇੰਪੈਕਟ ਪੈਂਦਾ, ਜੇ 1% ਤਨਖਾਹ 'ਚ ਵਾਧਾ ਹੁੰਦਾ ਤਾਂ BC ਦੀ ਸਰਕਾਰ ਦਾ ਟੋਟਲ ਜਿਹੜਾ ਖਰਚਾ ਸਾਲ ਦਾ ਉਹ ਨੈੱਟ ਇਫੈਕਟ $440 million ਦਾ ਵਿਦ 1%।
ਤੇ ਹੁਣ ਇਸੇ ਗੱਲ ਤੇ ਮੇਰਾ ਧੰਨਵਾਦ ਕਰਕੇ ਮੈਨੂੰ ਇਜਾਜ਼ਤ ਦੇ ਦਿਓ, ਮੇਰਾ ਹਿਸਾਬ ਕਰ ਦਿਓ ਜੀ।
ਉਹ ਨਾ ਨਾ ਬਸ ਜੀ, ਤੁਹਾਡਾ ਹਿਸਾਬ ਤੁਹਾਡਾ ਦੇਣਾ ਕਿੱਥੋਂ ਦਵਾਂਗੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ,
ਥੈਂਕ ਯੂ ਵੈਰੀ ਮਚ ਵਿਜੇ ਜੀ, ਐਂਡ ਵੈਰੀ ਗੁੱਡ ਟੂ ਹੈਵ ਯੂ ਬੈਕ,
ਥੈਂਕ ਯੂ,
ਐਂਡ ਹੈਵ ਵੈਰੀ ਵੈਰੀ ਗੁੱਡ ਰੈਸਟ ਆਫ ਦਾ ਸ਼ੋਅ।
ਹਾਂ, ਥੈਂਕ ਯੂ ਬ੍ਰਦਰ, ਤੇ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ ਸਵੇਰੇ ਫੇਰ ਗੱਲਬਾਤ ਕਰਦੇ ਹਾਂ,
ਥੈਂਕ ਯੂ ਵੈਰੀ ਮਚ।
ਬਾਕੀ ਕੱਲ ਨੂੰ ਬਜਟ ਆ ਜਾਣਾ, ਇਸ ਹਫ਼ਤੇ ਜੋਬ ਨੰਬਰ ਵੀ ਆਉਣਗੇ ਐਟ ਦੀ ਐਂਡ ਆਫ ਦ ਵੀਕ।
ਅੱਛਾ ਜੀ,
ਜੋਬ ਨੰਬਰ ਆਉਣੇ ਆ, 2-3 ਚੀਜ਼ਾਂ ਹੋਰ ਵੀ ਦੇਖੀ ਜਾਂਦੇ ਹਾਂ ਕੀ ਚੱਲਦਾ, ਪਰ ਹਾਲੇ ਤਾਂ ਬਜਟ ਬਜਟ ਹੋਈ ਪਈ ਹੈ ਸਾਰੇ ਪਾਸੇ, ਬਜਟ ਨੂੰ ਲੈ ਕੇ ਅਟਕਲਾਂ ਚੱਲ ਰਹੀਆਂ ਨੇ। ਬਜਟ ਆਉਣਾ ਕੱਲ ਨੂੰ ਹੈ, ਜਿਹਦੇ ਕਿ ਜਿਹੜੀ ਇਹ ਕਹਿ ਲਓ ਕਿ ਮੁਕੰਮਲ ਜਿਹੜੀ ਤਫਸੀਲ ਆ ਉਹ ਜੇ ਪਹਿਲੀ ਵਾਰ ਸੁਣਨ ਨੂੰ ਮਿਲੇਗੀ ਪ੍ਰੋਪਰ, ਉਹ ਕੱਲ੍ਹ ਦੇ ਸ਼ਾਮ ਵਾਲੇ ਸ਼ੋਅ 'ਚ ਹੋਊਗੀ, ਕਿਉਂਕਿ ਜਦੋਂ ਦੁਪਹਿਰ ਵਾਲਾ ਪ੍ਰੋਗਰਾਮ ਚੱਲ ਰਿਹਾ ਹੁੰਦਾ ਉਦੋਂ ਬਜਟ ਪ੍ਰੈਜ਼ੈਂਟ ਹੋ ਰਿਹਾ, ਉਹਦੀਆਂ ਕਈ ਪਰਤਾਂ ਅਜੇ ਖੁੱਲਦੀਆਂ ਪਈਆਂ ਨੇ। ਸੋ ਬਜਟ ਬਾਰੇ ਗੱਲਬਾਤ ਬਹੁਤ ਸੁਣੋਗੇ, ਪਰ ਬਜਟ ਦੇ ਅਸਲੀ ਜਿਹੜੇ ਵੇਰਵੇ ਨੇ ਉਹ ਕਹਿ ਲਓ ਵੀ ਕੱਲ੍ਹ ਸੈਕਿੰਡ ਹਾਫ ਆਫ ਦਾ ਡੇ ਤੋਂ ਆਉਣੇ ਸ਼ੁਰੂ ਹੋਣਗੇ।
ਦੈਟਸ ਟਰੂ। ਤੇ ਇਸ ਵਾਰ ਬਜਟ ਦੇ ਵਿੱਚ ਇੱਕ ਤੁਹਾਡਾ ਮੇਨ ਚੇਂਜ ਹੈਗਾ ਕੈਪੀਟਲ ਤੇ ਇਨਵੈਸਟਮੈਂਟ, ਜੋ ਅੱਡ ਅੱਡ ਨੰਬਰ ਹੋਣਗੇ। ਇੱਕ ਉਹਨਾਂ ਨੇ ਜ਼ਰੂਰ ਕਿਹਾ ਵੀ ਅਸੀਂ ਇੱਕ ਹੈਡਲਾਈਨ ਡੈਫਿਸਿਟ ਨੰਬਰ ਵੀ ਤੁਹਾਨੂੰ ਜ਼ਰੂਰ ਦੇਵਾਂਗੇ, ਪਰ ਨਾਲ ਨਾਲ ਜੋ ਸੁਣਨ 'ਚ ਆ ਰਿਹਾ ਵੀ ਹੋਰ ਵੀ ਕਿੰਨੀਆਂ ਹੀ ਸਾਰੀਆਂ ਚੀਜ਼ਾਂ, ਕਿੰਨੀਆਂ ਸਾਰੀਆਂ ਰਿਪੋਰਟਾਂ ਸ਼ਪੋਰਟਾਂ, ਜਿਵੇਂ ਕਿ ਇਮੀਗ੍ਰੇਸ਼ਨ ਲੈਵਲ ਪਲਾਨ,
ਇਮੀਗ੍ਰੇਸ਼ਨ ਲੈਵਲ ਪਲਾਨ,
ਉਹ ਵੀ ਸਾਰਾ ਕਹੀ ਜਾਂਦੇ ਵੀ ਬਜਟ ਦੇ ਵਿੱਚ ਸ਼ਾਮਿਲ ਹੋਏਗਾ, ਤੇ ਉਹ ਹੁਣ ਪਤਾ ਨਹੀਂ। ਇਹ ਤਾਂ ਆਮ ਤੌਰ ਤੇ ਇੱਕ ਸਟੈਂਡਲੋਨ ਡਾਕੂਮੈਂਟਸ ਹੁੰਦੇ ਨੇ,
ਸਟ੍ਰੈਟਜੀ ਵੀ ਹੋ ਸਕਦੀ ਹੈ ਬਸ ਜੀ,
ਵੀ ਟੂ ਸਵੀਪ ਇਟ ਅੰਡਰ ਦ ਕਾਰਪੇਟ,
ਸੋ ਇਹ ਗੱਡੇ ਨਾਲ ਕੱਟਾ ਬੰਨ ਦਿਓ, ਲੱਕੜ ਨਾਲ ਲੋਹਾ ਤਾਰ ਦਿਓ,
ਆਈ ਡੋਨਟ ਨੋ। ਪਰ ਜੇਕਰ ਇੱਦਾਂ ਕੀਤਾ ਜਾਂਦਾ ਕਿ ਜਿਹੜੇ ਇੰਪੋਰਟੈਂਟ ਡਾਕੂਮੈਂਟਸ ਜਿਹੜੇ ਨੇ ਵੀ ਉਹ ਸਾਰੇ ਕੁਝ ਬਜਟ ਦੇ ਵਿੱਚ ਸ਼ਾਮਿਲ ਕਰ ਦਿੱਤੇ ਜਾਂਦੇ ਨੇ, ਤਾਂ ਫਿਰ ਉਹਨੂੰ ਕਵਰ ਕਿਵੇਂ ਕਰਨਾ? ਮੈਂ ਸੋਚੀ
ਸੱਚ ਬਜਟ ਜਦੋਂ ਕਦੇ ਵੀ ਕਿਸੇ ਵੀ ਭਾਵੇਂ ਸੂਬਾਈ ਹੋਵੇ ਭਾਵੇਂ ਫੈਡਰਲ ਹੋਵੇ, ਉਹਦੇ 'ਚ ਡੀਟੇਲਸ ਇੰਨੀਆਂ ਜ਼ਿਆਦਾ ਹੁੰਦੀਆਂ, ਉਹਦੀ ਪੁਣ ਛਾਣ ਕਰਨਾ, ਉਹਦੀ ਟੂ ਮੇਕ ਸੈਂਸ ਆਫ ਇਟ, ਨੰਬਰਸ ਇੰਨੇ ਹੁੰਦੇ ਨੇ, ਉਹ ਆਪਣੇ ਆਪ 'ਚ ਬੜਾ ਕੰਮ ਆ। ਉਹਦੇ ਵਿੱਚ ਹੁਣ ਜੇ ਇਮੀਗ੍ਰੇਸ਼ਨ ਲੈਵਲਸ ਪਲਾਨ, ਜਿਹੜਾ ਆਮ ਤੌਰ 'ਤੇ ਪਿਛਲੇ ਦਿਨਾਂ 'ਚ ਗੱਲ ਇਹ ਆਉਂਦੀ ਸੀ ਬਸ ਜੀ ਕਿ 1 November ਤੱਕ ਬਾਏ 1 November ਸਰਕਾਰ ਵੱਲੋਂ ਅਗਲੇ 3 ਸਾਲਾਂ ਦਾ ਇਮੀਗ੍ਰੇਸ਼ਨ ਲੈਵਲਸ ਪਲਾਨ ਜਾਰੀ ਕਰ ਦਿੱਤਾ ਜਾਏਗਾ, ਉਹ ਅਜੇ ਤੱਕ ਜਾਰੀ ਹੋਇਆ ਨਹੀਂ। ਕਲਾਈਮੇਟ ਪਲਾਨ ਯੋਜਨਾ ਕੀ ਹੋਏਗੀ, ਸੁਣਨ 'ਚ ਇਹ ਆਉਂਦਾ ਪਿਆ ਕਿ ਹੁਣ ਇਹਨਾਂ ਨੇ ਜਿਹੜਾ ਕੱਲ੍ਹ ਕਲਾਈਮੇਟ ਪਲਾਨ ਸਾਂਝਾ ਕਰਨਾ ਕਿ ਜੀ 2050 ਤੱਕ ਅਸੀਂ ਨੈੱਟ ਜ਼ੀਰੋ ਹੋ ਜਾਵਾਂਗੇ, ਸੋ 2050 ਵਾਲਾ ਇੱਦਾਂ ਦਾ ਕੁਛ ਟਾਰਗੇਟ ਹੋਏਗਾ। ਬਟ ਯੈਸ, ਯੂ ਆਰ ਵੈਰੀ ਰਾਈਟ, ਆਮ ਤੌਰ 'ਤੇ ਇਹ ਦਸਤਾਵੇਜ਼, ਇਹ ਡਾਕੂਮੈਂਟ ਸਟੈਂਡ ਅਲੋਨ ਹੋਇਆ ਕਰਦੇ ਨੇ, ਇਹਨਾਂ ਨੂੰ ਬਜਟ ਦੇ ਨਾਲ ਜੋੜ ਕੇ ਨਹੀਂ ਸਾਂਝਾ ਕੀਤਾ ਜਾਂਦਾ ਹੁੰਦਾ। ਬਾਕੀ ਫਿਰ ਇਹ ਵੀ ਤਾਂ ਹੈ ਨਾ ਵਾਸੂ ਜੀ, ਬਜਟ ਵੀ ਕਦੇ ਨਵੰਬਰ 'ਚ ਨਹੀਂ ਆਉਂਦਾ,
ਜਨਰੇਸ਼ਨਲ ਬਜਟ ਵਿੱਚ ਜੀ।
ਜੀ ਜੀ ਜੀ, ਚਲੋ ਦੇਖਦੇ ਹਾਂ ਕੱਲ੍ਹ ਨੂੰ ਕੀ ਬਜਟ ਆਉਂਦਾ। ਵਾਸੂ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਵੈਰੀ ਮਚ,
ਥੈਂਕ ਯੂ।